आखे
बाबा नानक आखे एह विचारू
बाबा नानक आखे एह विचारू
नानक आखे एह विचारू
बाबा नानक आखे एह विचार
जीवन कर
जीवन कर पूरे नाही उदार
जप गोविंद गोपाल लाल
जप गोविंद गोपाल लाल
जप गोविंद गोपाल लाल
जप गोविंद गोपाल लाल
राम नाम सिमर तू दी
राम नाम सिमर तू जीवे
राम नाम सिमर तू जीवे
राम नाम सिमर तू जीवे
फिर ना खाई महाकाल
फिर ना खाई महाकाल
फिर ना खाई महाकाल
फिर ना खाई महाकाल
जीवन गुर पूरा
जीवन गुर पूरा
नानक आखे एह विचार बाबा
नानक आखे एह विचार
बाबा नानक आखे एह विचार
बाबा नानक आखे एह विचार
जीवन कर पूरा
उदार
वाहेगुरु वाहेगुरु
कोट जन्म प्रम 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 आयो बड़े पा साधु संग पायो बिन गुर पूरे पूरे नाही उदार बाबा नानक बाबा नानक आखे एह विचार
वटे पागो साधु संग पायो
वटे पागो साधु संग पायो
वटे पागो साधु संग पायो
वटे पाग साधु संग पायो
साधु संग पायो साधु संग पायो
साधु संग पायो साधु संग पायो
साधु संग पायो साधु संग पायो
साध संग पायो साध संग पायो जीवन गुर पूर उदार जीवन गुर पूर उदार नानक आख विचार बाबा नानक आखे विचार
बाबा नानक आखे विचार
बाबा नानक आखे विचार
जीवन गुर पूर
दिन गुर पूर
दिन गुर पूर
दिन गुर पूर
तेरा होना नहीं उपार तारा जी सतगुर पूरे आपना होना नहीं उपार तारा सतगुर पूरे आपना
तेरा होना नहीं उपार तारा सतगुर पूरे आपना तेरा होना नहीं उपार तारा सतगुर पूरे आपना
राजू के पैनों तेरा होना नहीं पार उतारा सतगुर पूरे आंगना होना नहीं पार उतारा सतगुर पूरे आंगना
तेरा होना नहीं ओ पार उतारा
सतगुर पूरे आंगना
तेरा होना नहीं ओ पार उतारा सतगुर पूरे आंगना
तेरा होना नहीं पार उतारा
सतगुर पूरे आंगना तेरा होना नहीं ओ पार उतारा सतगुर पूरे आंगना
मेरे प्यारे सतगुर पूरे आंगना प्यारे जी सतगुर पूरे आंगना
प्यारे सतगुर पूरे आंगना
प्यारे जी
सतगुर पूरे आंगना
मेरे प्यारे सतगुर पूरे
प्यारे जी सतगुर पूरे आंगना
तेरा होना नहीं पार उतारा पार उतारा सतगुर पूरे आंगना ਸਤਿਗੁਰ ਪੂਰਿਆ
ਤੇਰਾ ਹੋਣਾ ਨਹੀਂ ਉਤਾਰ ਉਤਾਰਾ
ਸਤਿਗੁਰ ਪੂਰਿਆ
ਬਿਨਾ ਤੇਰਾ ਹੋਣਾ ਨਹੀਂ ਉਤਾਰ ਉਤਾਰਾ ਸਤਿਗੁਰ ਪੂਰਿਆ ਬਿਨਾ
ਤੇਰਾ ਹੋਣਾ ਨਹੀਂ ਉਤਾਰ ਉਤਾਰਾ
ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਉਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ
ਜਿਸੋ ਚੰਦਾ ਉਗਵੇ
ਸੂਰਜ ਚੜੇ ਹਜ਼ਾਰ
ਇੱਕ ਚਾਨਣ ਹੁੰਦਿਆ
ਗੁਰਬਿੰਦ ਕੋਰੇ ਅੰਦਾਰ
ਵਾਰੀ ਕਹਿਣ ਤੇ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ
ਬਹੁਤ ਪਿਆਰ ਦੇ ਨਾਲ ਆਪ ਸਰਬੱਤ ਸੰਗਤਾਂ ਅੱਜ ਇਸ ਅਸਥਾਨ ਉੱਤੇ ਸਤਿਕਾਰਯੋਗ ਬਾਬਾ ਸੁਰਜੀਤ ਸਿੰਘ ਜੀ ਉਹਨਾਂ ਦੇ ਕੀਤੇ ਹੋਏ ਉੱਦਮ ਦਾ ਸਦਕਾ ਆਪਾਂ ਲਾਹਾ ਲੈਣ ਵਾਸਤੇ ਪਹੁੰਚੇ ਹਾਂ। ਭੈਣਾਂ ਨੂੰ ਬੇਨਤੀ ਥੋੜ੍ਹਾ ਟਿਕਾ ਰੱਖਣਾ ਹੈ, ਥੋੜ੍ਹੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਸਤਿਗੁਰਾਂ ਦੀ ਗੋਦ ਵਿੱਚ ਆ ਜਾਣਾ ਹੈ ਅਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਫਿਰ ਉਹਨਾਂ ਪਾਸੋਂ ਆਨੰਦ ਮਾਨਣਾ ਹੈ। ਬੀਬੀਆਂ ਨੂੰ ਭੈਣਾਂ ਨੂੰ ਬੇਨਤੀ ਹੈ ਟਿਕਾ ਰੱਖੋ ਭਾਈ, ਗੱਲਾਂ ਤੋਂ ਸੰਕੋਚ ਕਰਕੇ ਬੈਠੋ, ਸਤਿਗੁਰਾਂ ਦੀ ਹਜ਼ੂਰੀ ਹੈ, ਇੱਥੇ ਬੈਠ ਕੇ ਆਪਾਂ ਗੱਲਾਂ ਨਹੀਂ ਕਰਨੀਆਂ। ਸੋ ਦੁਬਾਰਾ ਫਿਰ ਬੇਨਤੀ ਬੀਬੀਆਂ ਨੂੰ, ਗੱਲਾਂ ਤੋਂ ਜ਼ਰਾ ਸੰਕੋਚ ਕਰਕੇ ਬੈਠੋ, ਜੇ ਆਪਾਂ ਇੱਥੇ ਆ ਕੇ ਗੱਲਾਂ ਕਰੀਏ ਫਿਰ ਆਪਾਂ ਸੁਣਾਂਗੇ ਕੀ ਅਤੇ ਸੁਣਾਵਾਂਗੇ ਕੀ, ਤੁਹਾਡਾ ਰੌਲਾ ਰੱਪਾ ਹੀ ਪਈ ਗਿਆ, ਫਿਰ ਇਕਾਗਰਤਾ ਨਹੀਂ ਬਣਨੀ, ਕਿਉਂਕਿ ਭਾਈ ਸਾਹਿਬ ਦੇ ਆਉਣ ਤੋਂ ਪਹਿਲਾਂ ਟਕਾ ਬਣਨਾ ਜ਼ਰੂਰੀ ਹੈ, ਇਕਾਗਰਤਾ ਬਣਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੱਕ ਇੱਕ ਬਚਨ ਬੜੇ ਕਮਾਲ ਦਾ ਹੁੰਦਾ ਹੈ, ਇੱਕ ਇੱਕ ਵਿਚਾਰ ਬੇਸ਼ਕੀਮਤੀ ਹੈ, ਇੱਕ ਇੱਕ ਸ਼ਬਦ ਦੀ ਕੋਈ ਕੀਮਤ ਨਹੀਂ ਸੀ ਗੁਰਬਾਣੀ ਦੇ। ਇਸੇ ਕਰਕੇ ਸਾਡੀਆਂ ਗੱਲਾਂ ਬਾਤਾਂ ਕਰਕੇ ਟਿਕਾ ਨਹੀਂ ਬਣਦਾ, ਫਿਰ ਕਈ ਵਿਚਾਰਾਂ ਤੋਂ ਵਾਂਝੇ ਰਹਿ ਜਾਂਦੇ ਹਨ, ਕਈ ਸੁਣਨ ਵਾਲੇ ਸਰੋਤੇ ਆਏ ਹੁੰਦੇ ਹੈ, ਕਈ ਸਤਸੰਗੀ ਬੈਠੇ ਹੁੰਦੇ ਹਨ, ਇਸੇ ਕਰਕੇ ਫਿਰ ਉਹ ਵਾਂਝੇ ਰਹਿ ਜਾਂਦੇ ਹੈ, ਕੇਵਲ ਕੁਛ ਬੰਦਿਆਂ ਦੀ ਅਣਗਹਿਲੀ ਕਰਕੇ। ਇਸੇ ਕਰਕੇ ਸਤਿਗੁਰੂ ਜੀ ਤਾਂ ਹੀ ਤਾਂ ਵਾਰ ਵਾਰ ਬਚਨ ਕਰਦੇ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਰੀਰ ਦੀ ਸਾਵਧਾਨਤਾ ਵੀ ਬੜੀ ਜ਼ਰੂਰੀ ਹੈ, ਉਦੋਂ ਬਾਅਦ ਮਨ ਦੀ ਸਾਵਧਾਨਤਾ ਬੜੀ ਜ਼ਰੂਰੀ ਹੈ। ਨਾ ਸਰੀਰ ਹੀ ਸਾਵਧਾਨ ਹੋਇਆ, ਨਾ ਮਨ ਹੀ ਸਾਵਧਾਨ ਹੋਇਆ, ਅੱਖਾਂ ਇੱਧਰ ਉੱਧਰ ਦੇਖ ਰਹੀਆਂ ਹਨ, ਕੋਈ ਕਿੱਧਰ ਵੇਖ ਰਿਹਾ, ਕੋਈ ਕਿੱਧਰ ਵੇਖ ਰਿਹਾ, ਨਾ ਫਿਰ ਮਨ ਹੀ ਸਾਵਧਾਨ ਹੁੰਦਾ। ਜੇ ਆਪਾਂ ਇੱਧਰ ਉੱਧਰ ਵੇਖਦੇ ਰਹਾਂਗੇ ਫਿਰ ਮਨ ਵੀ ਸਾਡਾ ਨਹੀਂ ਟਿਕਦਾ। ਇਸੇ ਕਰਕੇ ਸੰਗਤ ਵਿੱਚ ਬੈਠਣਾ ਆ ਜਾਣਾ ਸੌਖਾ ਹੈ ਪਰ ਬਹਿਣਾ ਬੜਾ ਔਖਾ ਹੈ। ਸਤਸੰਗਤ ਦੇ ਕੁਝ ਨਿਯਮ ਹਨ ਜਿਹਨੂੰ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸਾਵਧਾਨ, ਸਾਵਧਾਨਤਾ ਦੇ ਨਾਲ ਬੈਠ। ਸਾਵਧਾਨ ਮਤਲਬ ਚੌਂਕੜੀ ਮਾਰ ਕੇ ਬੈਠੋ, ਇਹ ਨਹੀਂ ਹੈ ਲੱਤ ਇੱਧਰ ਜਾ ਰਹੀ ਹੈ ਗੋਡਾ ਇੱਧਰ ਜਾ ਰਿਹਾ, ਕੋਸ਼ਿਸ਼ ਕਰੋ ਚੌਂਕੜੀ ਮਾਰ ਕੇ ਬੈਠੋ, ਫਿਰ ਹੌਲੀ 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 ਸਰੀਰ ਸਾਵਧਾਨ ਹੁੰਦਾ ਹੈ, ਫਿਰ ਗੁਰਮੁਖੋ ਭਾਈ ਸਾਹਿਬ ਜੀ ਕਹਿੰਦੇ ਹੁੰਦੇ, ਫਿਰ ਹੌਲੀ ਹੌਲੀ ਮਨ ਵੀ ਸਾਵਧਾਨ ਹੋਣ ਲੱਗ ਜਾਂਦਾ। ਮਨ ਦਾ ਭੱਜਣਾ ਹੀ ਇਸ ਕਰਕੇ ਹੈ ਕਿਉਂਕਿ ਸਾਡੀਆਂ ਅੱਖਾਂ ਨਹੀਂ ਟਿਕਦੀਆਂ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ 80% ਵਿਚਾਰ ਜਿਹੜੇ ਹੈ ਉਹ ਸਾਡੇ ਅੰਦਰ ਅੱਖਾਂ ਰਾਹੀਂ ਜਾਂਦੇ ਆ, ਅੱਖਾਂ ਰਾਹੀਂ ਸਾਡੇ ਅੰਦਰ ਵਿਚਾਰ ਪੈਦਾ ਹੁੰਦੇ ਆ। ਕਿਸੇ ਦੇ ਕੱਪੜਿਆਂ ਨੂੰ ਵੇਖਿਆ, ਕਿਸੇ ਦੇ ਘਰ ਨੂੰ ਵੇਖਿਆ, ਕਿਸੇ ਦੇ ਤਨ ਨੂੰ ਵੇਖਿਆ, ਕਿਸੇ ਦੇ ਧਨ ਨੂੰ ਵੇਖਿਆ, ਕਿਸੇ ਦੇ ਪਾਏ ਹੋਏ ਸੋਨੇ ਨੂੰ ਵੇਖਿਆ, ਕਿਸੇ ਦੀ ਗੱਡੀ ਨੂੰ ਵੇਖਿਆ, ਤੇ ਵੇਖਿਆ ਤੇ ਅੱਖਾਂ ਨੇ ਹੈ ਪਰ ਵਿਚਾਰ ਕਿੱਥੇ ਪੈਦਾ ਹੋਇਆ? ਸਾਡੇ ਅੰਦਰ ਅੱਖਾਂ ਵੇਖਿਆ, ਅੱਖਾਂ ਰਾਹੀਂ ਵਿਚਾਰ ਅੰਦਰ ਪੈਦਾ ਹੋ ਗਿਆ। ਇਸੇ ਕਰਕੇ ਤਾਂ ਹੀ ਤੇ ਕਹਿੰਦੇ ਆ ਸੰਗਤ ਵਿੱਚ ਬੈਠੋ, ਕੋਸ਼ਿਸ਼ ਕਰੋ ਅੱਖਾਂ ਬੰਦ ਕਰਕੇ ਬੈਠੋ, ਤਾਂ ਕਿ ਸਾਡੇ ਅੰਦਰ ਹੋਰ ਹੋਰ ਵਿਚਾਰ ਪੈਦਾ ਨਾ ਹੋਣ, ਇੱਕੋ ਹੀ ਧਿਆਨ ਹੋਵੇ, ਨੇਤਰੀ ਸਤਿਗੁਰ ਵੇਖਣਾ। ਬਸ ਸੰਗਤ ਵਿੱਚ ਆ ਜਾਓ, ਕੇਵਲ ਤੇ ਕੇਵਲ ਸਤਿਗੁਰੂ ਦਾ ਧਿਆਨ ਹੋਵੇ। ਕੀਰਤਨੀਆਂ ਵੱਲ ਵੇਖ ਲਓ, ਸਤਸੰਗ ਗੁਰੂ ਸਾਹਿਬ ਵੱਲ ਵੇਖ ਲਓ, ਜਦੋਂ ਸਤਿਗੁਰ ਦੀ ਗੱਲ ਹੋਵੇ ਗੁਰੂ ਸਾਹਿਬ ਵੱਲ ਸਾਡਾ ਧਿਆਨ ਚੱਲਿਆ ਜਾਏ, ਨਹੀਂ ਤੇ ਕਥਾ ਵਿੱਚ ਧਿਆਨ ਆਪਾਂ ਪ੍ਰਚਾਰਕ ਵੱਲ ਵੇਖੋ। ਪਰ ਹੁਣ ਸਾਡਾ ਹਾਲ ਇਹ ਹੈ, ਆਪਾਂ ਵੇਖਦੇ ਰਹਿੰਦੇ ਕੌਣ ਆ ਗਿਆ, ਕੌਣ ਚਲਿਆ ਗਿਆ, ਕੌਣ ਬਹਿ ਗਿਆ, ਕੌਣ ਨਹੀਂ ਬੈਠਾ, ਮੇਰਾ ਯਾਰ ਬੇਲੀ ਆਇਆ ਕਿ ਨਹੀਂ ਆਇਆ। ਪਰ ਆਪਾਂ ਇੱਥੇ ਇਹ ਨਹੀਂ ਕਰਨ ਆਏ ਗੁਰਮੁਖੋ, ਆਪਾਂ ਆਏ ਹੈ ਕੁਝ ਨਾ ਕੁਝ ਸੁਣਨ ਵਾਸਤੇ, ਤਾਂ ਕਿ ਸਾਡਾ ਉਧਾਰ ਹੋਵੇ। ਬਾਬਾ ਨਾਨਕ ਆਖੇ ਇਹ ਵਿਚਾਰ ਤੁਸੀਂ ਵਾਰ ਵਾਰ ਸੁਣ ਰਹੇ ਸੀ, ਬਿਨ ਗੁਰ ਪੂਰੇ ਨਾ ਹੀ ਉਧਾਰ, ਪੂਰੇ ਗੁਰੂ ਤੋਂ ਬਿਨਾਂ ਸਾਡਾ ਉਧਾਰ ਨਹੀਂ ਹੋਣਾ, ਪੂਰੇ ਗੁਰੂ ਤੋਂ ਬਿਨਾਂ ਸਾਨੂੰ ਮੱਤ ਨਹੀਂ ਆ ਸਕਦੀ, ਸਮਝ ਆ ਹੀ ਨਹੀਂ ਸਕਦੀ। ਹੁਣ ਇੰਨੀ ਗੱਲ ਦੀ ਸਮਝ ਕਿ ਜੇ ਮਨ ਟਕਾਉਣਾ ਸਰੀਰ ਟਕਾਉਣਾ ਪੈਣਾ, ਅੱਖਾਂ ਟਕਾਉਣੀਆਂ ਪੈਣਗੀਆਂ, ਹੱਥ ਟਕਾਉਣੇ ਪੈਣਗੇ। ਜੇ ਸਰੀਰ ਦੀ ਹਿੱਲਜੁੱਲ ਹੋਈ ਜਾਵੇ ਫਿਰ ਮਨ ਵੀ ਉਨਾ ਹੀ ਭੱਜਦਾ ਰਹਿੰਦਾ। ਜਿੰਨਾ ਤੁਹਾਡਾ ਸਰੀਰ ਹੁੱਲੂ ਉਨਾ ਹੀ ਤੁਹਾਡਾ ਮਨ ਭੱਜੂ। ਇਸੇ ਕਰਕੇ ਸਰੀਰ ਮਹਾਰਾਜ ਕਹਿੰਦੇ ਸਾਵਧਾਨ, ਸਾਵਧਾਨ ਹੋ ਕੇ ਬੈਠਿਆ ਕਰੋ, ਫਿਰ ਇਕਾਗਰ ਚੀਤ ਤੇ ਗੁਰਮੁਖੋ। ਫਿਰ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਸਕਦਾ, ਬੰਦਾ ਭਾਵੇਂ ਅਨਪੜ੍ਹ ਹੀ ਹੈ, ਉਹਨੂੰ ਜਪਜੀ ਸਾਹਿਬ ਛੇਤੀ ਕੰਠੋ ਜੀ ਸੁਣ ਲਿਆ ਧਿਆਨ ਨਾਲ। ਅੱਗੇ ਖੇਤਾਂ 'ਚ ਬਜ਼ੁਰਗਾਂ ਨੇ ਕੰਮ ਕਰਦੇ ਹੋਣਾ ਖੇਤਾਂ 'ਚ, ਤੇ ਗ੍ਰੰਥੀ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਪਾਠ ਕਰਨਾ ਹੈ। ਬੀਬੀ ਅਨਪੜ੍ਹ ਹੁੰਦੀ ਸੀ, ਪਿੰਡ ਦੇ ਗੁਰਦੁਆਰੇ 'ਚ ਪਾਠ ਹੋ ਰਿਹਾ, ਸਪੀਕਰ ਰਾਹੀਂ ਆਵਾਜ਼ ਘਰੇ ਆ ਰਹੀ ਹੈ, ਨਾਲੇ ਦੁੱਧ ਚੋਂਦਿਆਂ ਚੋਂਦਿਆਂ ਨਾਲੇ ਕੰਮ ਕੀਤਾ ਜਾ ਰਿਹਾ, ਨਾਲੇ ਧਿਆਨ ਉੱਧਰ ਹੈ। ਜਿਹਨੂੰ ਕਹਿੰਦੇ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥੀਂ ਪੈਰੀਂ ਕੰਮ ਵੀ ਕਰਨੇ ਪਰ ਚਿੱਤ ਜਿਹੜਾ ਹੈ ਉੱਥੇ ਜੋੜ ਕੇ ਰੱਖਣਾ। ਅਤੇ ਮੈਂ ਵੇਖਿਆ ਕਈ ਬਜ਼ੁਰਗ ਨੇ ਅਨਪੜ੍ਹ ਸਨ ਪਰ ਜਪਜੀ ਸਾਹਿਬ ਕੰਠ ਕਰ ਲਿਆ, ਸੁਣ ਸੁਣ ਕੇ ਕੰਠ ਕਰ ਲਿਆ, ਧਿਆਨ ਹੀ ਇੰਨਾ ਟਿਕਿਆ ਹੋਇਆ ਸੀ। ਦੁੱਧ ਚੋਂਦੀਆਂ ਚੋਂਦੀਆਂ ਬੀਬੀਆਂ ਮੂਲ ਮੰਤਰ ਪੜ੍ਹੀ ਜਾਣਾ, ਜਪਜੀ ਸਾਹਿਬ ਗਾ ਲੈਣਾ, ਪੜ੍ਹ ਲੈਣਾ। ਬੀਬੀ ਅਮਰੋ ਇੱਦਾਂ ਹੀ ਕੰਮਕਾਰ ਕਰਦਿਆਂ ਹੀ ਘਰ ਵਿੱਚ ਪਾਠ ਕਰ ਰਹੀ ਸੀ, ਅਤੇ ਉਹਦੇ ਪਾਠ ਦਾ ਅਸਰ ਬਾਬੇ ਅਮਰਦਾਸ ਦੇ ਜੀਵਨ 'ਤੇ ਹੋ ਗਿਆ। ਅਤੇ ਉਹਦਾ ਇਸੇ ਕਰਕੇ ਹੁਣ ਜੇ ਸਾਡਾ ਚਿੱਤ ਇਕਾਗਰ ਨਹੀਂ, ਸਾਨੂੰ ਤਾਂ ਇੱਥੇ ਮਾਫ਼ ਕਰਿਓ, ਇੱਥੇ ਭਾਈ ਸਾਹਿਬ ਕਹਿਣ ਭਾਈ ਟਕਾ ਨਾਲ ਘਰੇ ਜਾਇਓ, ਸ਼ਾਂਤੀ ਨਾਲ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਛਕਿਓ, ਅਤੇ ਲੰਗਰ ਜਾਣ ਦੀ ਦੇਰ ਹੈ, ਸਾਨੂੰ ਦੋ ਮਿੰਟ ਪ੍ਰਸ਼ਾਦਾ ਨਾ ਮਿਲੇ, ਅਸੀਂ ਥਾਲ ਤੋੜਨ ਵਾਲੇ ਕਰ ਦਿੰਦੇ ਹਾਂ, ਵਾਜਾ ਮਾਰ ਮਾਰ ਕੇ ਉੱਥੇ ਰੌਲਾ ਪਾ ਦਿੰਦੇ ਲੰਗਰ ਦੇ ਵਿੱਚ। ਮਤਲਬ ਸਾਨੂੰ ਬਹੁਤ ਛੇਤੀ ਚੀਜ਼ ਭੁੱਲ ਜਾਂਦੀ ਹੈ, ਅਤੇ ਭੁੱਲਣ ਦਾ ਗੁਰਮੁਖੋ ਕਾਰਨ ਹੀ ਇਹ ਹੈ ਵੀ ਸਾਡਾ ਮਨ ਨਹੀਂ ਟਿਕਿਆ ਹੋਇਆ। ਅਤੇ ਮਨ ਨੇ ਟਿਕਣਾ ਤਾਂ ਜੇ ਪਹਿਲਾਂ ਸਰੀਰ ਟਿਕੂ, ਸਰੀਰ ਗੁਰਦੁਆਰਾ ਸਾਹਿਬ ਬੈਠੇ 10 ਮਿੰਟ ਟਿਕਾਓ, ਫਿਰ 15 ਮਿੰਟ, ਫਿਰ 20 ਮਿੰਟ, ਹੌਲੀ 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 ਸਰੀਰ ਟਿਕਾਓ। ਜੇ ਇੱਥੇ ਆ ਕੇ ਸਰੀਰ ਹੀ ਨਾ ਟਿਕਿਆ ਫਿਰ ਮਨ ਕਿਵੇਂ ਟਿਕੂ? ਕੋਈ ਦਾੜੀ 'ਚ ਹੱਥ ਮਾਰ ਰਿਹਾ, ਕੋਈ ਲੱਤਾਂ 'ਤੇ ਇੱਦਾਂ ਕੁੱਟ ਰਿਹਾ, ਕੋਈ ਹੱਥਾਂ ਨੂੰ ਐਂ ਕਰੀ ਜਾਂਦਾ, ਫਿਰ ਮਨ ਕਿੱਥੇ ਟਿਕਣਾ ਸਾਡਾ? ਇਸੇ ਕਰਕੇ ਸੰਗਤ ਵਿੱਚ ਬਹਿਣ ਦੇ ਬੜੇ ਸਖ਼ਤ ਨਿਯਮ ਹੁੰਦੇ ਨੇ, ਅਤੇ ਪਰ ਹੁਣ ਅਸੀਂ ਧਿਆਨ ਨਹੀਂ ਦਿੰਦੇ, ਪਰ ਇਹ ਫਿਰ ਸਾਡਾ ਸਮਾਂ ਜਿਹੜਾ ਗੁਰਮੁਖੋ ਵਿਅਰਥ ਹੀ ਚਲਿਆ ਜਾਂਦਾ, ਫਿਰ ਸਾਡਾ ਸਮਾਂ ਸਫਲ ਨਹੀਂ ਹੁੰਦਾ। ਸਫਲ ਸਮਾਂ ਕਰਨ ਦਾ ਤਰੀਕਾ ਇਹ ਹੈ ਵੀ ਜੋ ਗਾਇਆ, ਪੜ੍ਹਿਆ, ਸੁਣਿਆ, ਸੁਣਾਇਆ ਜਾ ਰਿਹਾ ਹੈ ਉਹਨੂੰ ਅਸੀਂ ਬਹੁਤ ਧਿਆਨ ਨਾਲ ਸੁਣੀਏ। ਜਦੋਂ ਧਿਆਨ ਨਾਲ ਸੁਣਾਂਗੇ ਫਿਰ ਹੌਲੀ ਹੌਲੀ, ਤਾਂ ਹੀ ਤੇ ਜਪਜੀ ਸਾਹਿਬ ਦੇ ਅੰਦਰ ਗੁਰੂ ਸਾਹਿਬ ਨੇ ਸੁਣਨ ਦੀਆਂ 4 ਪੌੜੀਆਂ ਉਚਾਰਨ ਕੀਤੀਆਂ, 4 ਪੌੜੀਆਂ ਸੁਣਨ ਦੀਆਂ, ਫਿਰ ਮਹਾਰਾਜ ਨੇ 4 ਪੌੜੀਆਂ ਮੰਨਣ ਦੀਆਂ ਉਚਾਰਨ ਕੀਤੀਆਂ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਭੁੱਲ। ਸੋ ਗੱਲ ਤੇ ਸੁਣਨ ਤੋਂ ਸ਼ੁਰੂ ਹੋਈ, ਮੰਨਾਂਗੇ ਤੇ ਤਾਂ ਜੇ ਸੁਣਾਂਗੇ ਧਿਆਨ ਨਾਲ। ਅਤੇ ਇਸੇ ਕਰਕੇ ਸਾਵਧਾਨ ਹੋ ਕੇ ਆਪਾਂ ਬੈਠਣਾ ਹੈ, ਅਤੇ ਆਪਣਾ ਧਿਆਨ ਸਤਿਗੁਰੂ ਵੱਲ ਰੱਖਣਾ ਹੈ, ਵਿਚਾਰ ਦੇ ਵਿੱਚ ਰੱਖਣਾ ਹੈ, ਮਨ ਇੱਥੇ ਜੋੜਨਾ ਹੈ, ਅਤੇ ਸਰੀਰ ਨੂੰ ਟਿਕਾ ਕੇ ਰੱਖਣਾ ਹੈ। ਅਤੇ ਜਿੰਨੀ ਸੰਗਤ ਬਾਹਰ ਹੈ ਸਾਰਿਆਂ ਨੂੰ ਬੇਨਤੀ ਹੈ, ਭਾਈ ਆਓ, ਆਪਾਂ ਬੈਠੀਏ ਰਲ ਮਿਲ ਕੇ, ਆਪਾਂ ਆਨੰਦ ਮਾਣੀਏ ਸਮੇਂ ਦਾ, ਸਤਿਗੁਰੂ ਦੀ ਵਡਿਆਈ ਕਰੀਏ, ਸਤਿਗੁਰੂ ਦੀ ਸੋਭਾ ਕਰੀਏ, ਅਤੇ ਸਤਿਗੁਰੂ ਦੀ ਵਡਿਆਈ ਕਰਦਿਆਂ ਕਰਦਿਆਂ ਅਸੀਂ ਵਡਿਆਈ ਯੋਗ ਹੋ ਜਾਵਾਂਗੇ, ਅਸੀਂ ਵੀ ਸੋਭਾ ਦੇ ਲਾਇਕ ਹੋ ਜਾਵਾਂਗੇ। ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ,
ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਮਨ ਨੂੰ ਇਕਾਗਰ ਕਰਕੇ ਕਰੋ ਵਾਹਿਗੁਰੂ ਦਾ ਪਿਆਰਿਓ, ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਇਸ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ, ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰੋ ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰੋ ਮਨ ਨੂੰ ਇਕਾਗਰ ਕਰਕੇ
ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਇਕਾਗਰ ਕਰਕੇ
ਜਸ ਕਰੋ ਵਾਹਿਗੁਰੂ ਗੁਰ ਕਰਕੇ ਮਨ ਨੂੰ ਕਾਬੂਰ ਕਰਕੇ ਮਨ ਨੂੰ ਕਾਬੂਰ ਕਰਕੇ ਮਨ ਨੂੰ ਕਾਬੂਰ ਕਰਕੇ
ਮਨ ਨੂੰ ਕਾਬੂਰ ਕਰਕੇ ਮਨ ਨੂੰ ਕਾਬੂਰ ਕਰਕੇ ਮਨ ਨੂੰ ਕਾਬੂਰ ਕਰਕੇ ਮਨ ਨੂੰ ਕਾਬੂਰ ਕਰਕੇ
ਕਾਗੁਰ ਕਰਕੇ ਮਨ ਨੂੰ ਕਾਗੁਰ ਕਰਕੇ
ਮਨ ਨੂੰ ਕਾਗਰ ਕਰਕੇ ਮਨ ਨੂੰ ਕਾਗਰ ਕਰਕੇ
ਮਨ ਨੂੰ ਕਾਗੁਰ ਕਰਕੇ ਮਨ ਨੂੰ ਕਾਗੁਰ ਕਰਕੇ ਮਨ ਨੂੰ ਕਾਗੁਰ ਕਰਕੇ ਮਨ ਨੂੰ ਕਾਗੁਰ ਕਰਕੇ
ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ ਮਨ ਨੂੰ ਕਾਦਰ ਕਰਕੇ
ਜਸ ਕਰੋ ਵਾਹਿਗੁਰੂ ਦਾ ਪਿਆਰੋ ਮਨ ਨੂੰ ਕਾਦਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰੋ ਮਨ ਨੂੰ ਕਾਦਰ ਕਰਕੇ
ਜਸ ਕਰੋ ਵਾਹਿਗੁਰੂ ਦਾ ਪਿਆਰੋ ਮਨ ਨੂੰ ਕਾਦਰ ਕਰਕੇ ਜਸ ਕਰੋ ਵਾਹਿਗੁਰੂ ਦਾ ਪਿਆਰਿਓ ਮਨ ਨੂੰ ਕਾਦਰ ਕਰਕੇ
ਜਸ ਕਰੋ ਵਾਹਿਗੁਰੂ ਦਾ ਪੜੋ ਸੰਗਤ ਹਾਂਜੀ ਅੰਤਰ ਪੁਰਿਆ ਰਾਗਨਾ
ਜੇਵਾ ਜਪ ਗੁਰ ਨਾਉ
ਨੇਤਰੀ ਸਤਿਗੁਰ ਦੇਖਣਾ
ਸਭਨੀ ਸੁਣਾ ਗੁਰ ਨਾਉ
ਇਸੇ ਤਰ੍ਹਾਂ ਹੀ ਅਤੇ ਹੁਣ ਇੱਥੇ ਤਾਂ ਸਾਡਾ ਜ਼ਿਆਦਾ ਮਨ ਟਿਕਣਾ ਚਾਹੀਦਾ ਪਰ ਭੱਜਦਾ ਇੱਥੇ ਜ਼ਿਆਦਾ ਸਾਡਾ ਮਨ ਮੂਵੀ ਲਾ ਦਿਓ ਨਹੀਂ ਭੱਜਦਾ ਮਨ ਗੀਤ ਸੁਣਨ ਲੱਗ ਜਾਓ ਨਹੀਂ ਭੱਜਦਾ ਮਨ ਇੱਥੇ ਤਾਂ ਜ਼ਿਆਦਾ ਟਿਕਣਾ ਚਾਹੀਦਾ ਇੱਥੇ ਨਾ ਕਿਸੇ ਨੂੰ ਕੋਈ ਮਾੜਾ ਸ਼ਬਦ ਕਿਹਾ ਜਾ ਰਿਹਾ ਨਾ ਕਿਸੇ ਨੂੰ ਕੋਈ ਬੁਰਾ ਕਿਹਾ ਜਾ ਰਿਹਾ ਨਾ ਕਿਸੇ ਨੂੰ ਮਾੜੀ ਨਿਗਾਹ ਨਾਲ ਵੇਖਿਆ ਜਾ ਰਿਹਾ ਇੱਥੇ ਤਾਂ ਮਾਹੌਲ ਹੀ ਇੰਨਾ ਸੋਹਣਾ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਵੇਖੋ ਆਉਂਦਿਆਂ ਨੂੰ ਸਾਨੂੰ ਲੰਗਰ ਪਾਣੀ ਪ੍ਰਸ਼ਾਦਾ ਪਾਣੀ ਮਿਲ ਗਿਆ ਸਾਰਾ ਕੁਛ ਵਧੀਆ ਹੀ ਵਧੀਆ ਭਾਈ ਅਤੇ ਜੇ ਇੱਥੇ ਆ ਕੇ ਸਾਡਾ ਮਨ ਨਾ ਟਿਕਿਆ ਫਿਰ ਸਾਡਾ ਘਰ ਮਨ ਸਾਡਾ ਘਰ ਕਿਵੇਂ ਟਿਕੇਗਾ ਸਾਡੇ ਕੰਮਾਂ 'ਚ ਵੀ ਮਨ ਨਹੀਂ ਟਿਕਣਾ ਸਾਡਾ ਸਾਡਾ ਚਿੱਤ ਉੱਥੇ ਵੀ ਨਹੀਂ ਲੱਗਣਾ ਬਹੁਤੇ ਬੰਦੇ ਕੰਮ ਬਦਲਦੇ ਰਹਿੰਦੇ ਆ ਇੱਥੇ ਕੰਮ ਕਰ ਲਿਆ ਦਸ ਕੁ ਦਿਨ ਇੱਥੇ ਲਾ ਲਿਆ ਦਸ ਕੁ ਦਿਨ ਉਹਦਾ ਕਾਰਨ ਹੀ ਇਹ ਹੈ ਮਨ ਨਹੀਂ ਟਿਕਿਆ ਹੋਇਆ ਪਰਿਵਾਰ ਵਿੱਚ ਜੀ ਨਹੀਂ ਲੱਗਦਾ ਮੇਰਾ ਬਾਹਰ ਸ਼ਹਿਰ ਜਾਣ ਨੂੰ ਜੀ ਕਰਦਾ ਕਾਰਨ ਹੀ ਉਹਦਾ ਇਹ ਵੀ ਮਨ ਟਿਕਿਆ ਨਹੀਂ ਹੋਇਆ ਪਰ ਜਦੋਂ ਮਨ ਵਿੱਚ ਟਿਕਾਅ ਆ ਜਾਂਦਾ ਹੈ ਫਿਰ ਉਹਦੇ ਰਿਸ਼ਤੇ ਵੀ ਸੋਹਣੇ ਹੁੰਦੇ ਆ ਉਹਦਾ ਪਰਿਵਾਰ ਦਾ ਮਾਹੌਲ ਵੀ ਸੋਹਣਾ ਹੁੰਦਾ ਗੱਲ ਤਾਂ ਸਾਰੀ ਦੀ ਸਾਰੀ ਗੁਰਮੁਖੋ ਮਨ ਦੀ ਹੈ ਮਨ ਦਾ ਆਪਰੇਸ਼ਨ ਕਰਨ ਦੀ ਲੋੜ ਹੈ ਮਨ ਅੰਦਰ ਜਿਹੜੇ ਭੈੜੇ ਭੈੜੇ ਵਿਚਾਰ ਚੱਲਦੇ ਰਹਿੰਦੇ ਹੈ ਬੁਰੇ ਵਿਚਾਰ ਚੱਲਦੇ ਰਹਿੰਦੇ ਹੈ ਬੁਰੇ ਖਿਆਲਾਤ ਆਉਂਦੇ ਰਹਿੰਦੇ ਹੈ ਇਹਨਾਂ ਦਾ ਆਪਰੇਸ਼ਨ ਕਰਨ ਦੀ ਲੋੜ ਹੈ ਅਤੇ ਆਪਰੇਸ਼ਨ ਕੌਣ ਕਰੇਗਾ ਸਤਿਗੁਰੂ ਜੀ ਕਰਨਗੇ ਹੁਣ ਦੇਖੋ ਕਿਡਨੀ ਖਰਾਬ ਹੋ ਜਾਏ ਕਿਡਨੀ ਡਾਕਟਰ ਕੱਢ ਸਕਦਾ ਹਾਰਟ ਕਿਤੇ ਹਾਰਟ ਨੂੰ ਪ੍ਰੋਬਲਮ ਆ ਜਾਏ ਸਟੰਟ ਪਾ ਕੇ ਡਾਕਟਰ ਚਲਾ ਸਕਦਾ ਉਹਨੂੰ ਡਾਕਟਰ ਠੀਕ ਕਰ ਸਕਦਾ ਹੱਡ ਗੋਡਾ ਕੋਈ ਖਰਾਬ ਹੋ ਜਾਏ ਉਹਨੂੰ ਡਾਕਟਰ ਉਹਨੂੰ ਵੈਦ ਠੀਕ ਕਰ ਸਕਦਾ ਹੈ, ਪਰ ਮਨ ਨੂੰ ਕੇਵਲ ਅਤੇ ਕੇਵਲ ਸਾਡੇ ਸਤਿਗੁਰੂ ਠੀਕ ਕਰ ਸਕਦੇ ਹੈ। ਮਨ ਨੂੰ ਦੁਨੀਆਂ 'ਚ ਕੋਈ ਬੰਦਾ ਠੀਕ ਨਹੀਂ ਕਰ ਸਕਦਾ, ਅਤੇ ਉਹ ਮਨ ਨੂੰ ਠੀਕ ਕਰਨ ਲਈ ਕੇਵਲ ਅਤੇ ਕੇਵਲ ਸਤਿਗੁਰੂ ਜੀ ਹਨ। ਤਾਂ ਹੀ ਤਾਂ ਗੁਰੂ ਸਾਹਿਬ ਮਿਹਰ ਕਰਦੇ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਭਾਈ ਬਿਨਾਂ ਗੁਰੂ ਤੋਂ ਸਾਡਾ ਉਧਾਰ ਨਹੀਂ ਹੋਣਾ, ਬਿਨਾਂ ਗੁਰੂ ਤੋਂ ਉਧਾਰ ਨਹੀਂ ਹੋਣਾ। ਇਹ ਸ਼ਬਦ ਗੁਰੂ ਅਰਜਨ ਪਾਤਸ਼ਾਹ ਦਾ, ਪਰ ਉਹਨਾਂ ਨੇ ਮੋਹਰ ਲਾ ਕੇ ਆਖਿਆ, ਕਹਿੰਦੇ ਗੁਰੂ ਸਾਹਿਬ ਵੀ ਐਂ ਕਹਿੰਦੇ ਹੈ। ਹੁਣ ਮੰਨ ਕੇ ਚਲੋ ਮੈਂ ਇੱਥੇ ਕੋਈ ਗੱਲ ਕਹਾਂ ਤੁਹਾਨੂੰ, ਸੁਣੋ ਇੱਧਰ, ਮੈਂ ਤੁਹਾਨੂੰ ਕੋਈ ਗੱਲ ਕਹਾਂ ਅਤੇ ਮੈਂ ਕਹਾਂ ਭਾਈ ਸਾਹਿਬ ਵੀ ਐਂ ਕਹਿੰਦੇ ਹੁੰਦੇ ਹੈ। ਇਵੇਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ, ਕੇਵਲ ਮੈਂ ਨਹੀਂ ਕਹਿ ਰਿਹਾ ਗੁਰੂ ਬਿਨਾਂ ਉਧਾਰ ਨਹੀਂ ਹੋਣਾ, ਸਾਡਾ ਬਾਬਾ ਨਾਨਕ ਵੀ ਐਂ ਕਹਿੰਦਾ ਰਿਹਾ। 1469 ਵਿੱਚ ਉਹਨਾਂ ਦਾ ਪ੍ਰਕਾਸ਼ ਹੋਇਆ, ਜਨਮ ਹੋਇਆ। 1469 ਵਿੱਚ ਪ੍ਰਕਾਸ਼ ਹੋਣ ਤੋਂ ਬਾਅਦ ਦੁਨੀਆਂ ਦੇ ਕੋਨੇ ਕੋਨੇ 'ਚ ਜਾ ਕੇ ਉਹਨਾਂ ਨੇ ਆਖਿਆ, ਉਹ ਲੋਕੋ ਬਿਨਾਂ ਗੁਰੂ ਤੋਂ ਉਧਾਰ ਨਹੀਂ ਹੋਣਾ। ਅਤੇ ਗੁਰੂ ਨੇ ਦੱਸਣਾ, ਉੱਦਾਂ ਤਾਂ ਆਪਾਂ ਆਪਣੇ ਆਪ ਵਿੱਚ ਸਾਰੇ ਠੀਕ ਹਾਂ, ਹੁਣ ਜਿੰਨੇ ਆਪਾਂ ਇੱਥੇ ਬੈਠੇ ਹੈ, ਆ ਜਿੰਨੇ ਮੇਰੇ ਸਮੇਤ ਬੈਠੇ ਹਾਂ, ਸਾਰੇ ਐਂ ਲੱਗਦੇ ਹਾਂ ਆਪਾਂ ਤਾਂ ਬਹੁਤ ਵਧੀਆ, ਸਾਡੇ ਅੰਦਰ ਕਿਹੜਾ ਹੰਕਾਰ ਹੈ। ਆਪਾਂ ਆਪਣੇ ਆਪ, ਹੁਣ ਦੇਖੋ, ਜਿੰਨਾ ਚਿਰ ਕੋਈ ਬੰਦਾ ਵੈਦ ਕੋਲ ਨਹੀਂ ਜਾਊ ਉਹਨੂੰ ਬਿਮਾਰੀ ਦਾ ਥੋੜ੍ਹਾ ਪਤਾ ਲੱਗਣਾ, ਕੋਈ ਪਤਾ ਨਹੀਂ ਲੱਗਣਾ ਵੀ ਮੈਨੂੰ ਬਿਮਾਰੀ ਹੈ। ਹੰਕਾਰ ਬਿਲਕੁਲ ਸੂਖਸ਼ਮ ਰੋਗ ਹੈ, ਬਿਲਕੁਲ ਬਹੁਤ ਸੂਖਸ਼ਮ ਰੋਗ ਹੰਕਾਰ ਦਾ ਰੋਗ ਹੈ। ਹਾਲਾਂਕਿ ਕ੍ਰੋਧ ਦਾ ਵੀ ਪਤਾ ਲੱਗ ਜਾਂਦਾ ਵੀ ਕ੍ਰੋਧ ਆਇਆ, ਲੋਭ ਅੰਦਰ ਆਇਆ ਇਹਦਾ ਵੀ ਪਤਾ ਲੱਗ ਜਾਂਦਾ ਹੈ, ਮੋਹ ਅੰਦਰ ਆਵੇ ਇਹਦਾ ਵੀ ਪਤਾ ਲੱਗ ਜਾਂਦਾ ਹੈ, ਇਹ ਜਿਹੜੇ ਵਿਕਾਰ ਆਉਂਦੇ ਇਹਨਾਂ ਦਾ ਪਤਾ ਲੱਗ ਜਾਂਦਾ ਹੈ। ਪਰ ਜਿਹੜਾ ਹੰਕਾਰ ਹੈ ਬਿਲਕੁਲ ਸੂਕਸ਼ਮ ਰੋਗ ਹੈ, ਕਈ ਵਾਰੀ ਪਾਠ ਕਰਦਿਆਂ ਕਰਦਿਆਂ ਵੀ ਆ ਜਾਂਦਾ ਵੀ ਮੈਂ ਬਹੁਤ ਪਾਠ ਕਰਦਾ, ਇਹ ਉਦੋਂ ਵੀ ਆ ਜਾਂਦਾ, ਸੰਗਤ ਵਿੱਚ ਬੈਠਾ ਹੋਵੇ ਇਹ ਉਦੋਂ ਵੀ ਆ ਜਾਂਦਾ। ਫਿਰ ਇਸੇ ਕਰਕੇ ਇਹਨਾਂ ਚੀਜ਼ਾਂ ਬਾਰੇ ਕੌਣ ਦੱਸੇਗਾ, ਇਹਨਾਂ ਚੀਜ਼ਾਂ ਬਾਰੇ ਦੱਸਣਗੇ ਸਤਿਗੁਰੂ। ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਕੱਲਾ ਮੈਂ ਨਹੀਂ ਕਹਿ ਰਿਹਾ, ਬਾਬਾ ਨਾਨਕ ਵੀ ਇਹੀ ਕਹਿੰਦਾ ਰਿਹਾ, ਬਾਬਾ ਨਾਨਕ ਆਖੇ ਇਹ ਵਿਚਾਰ। ਆਓ ਪੰਗਤੀਆਂ ਸੁਣ ਕੇ ਫਿਰ ਆਪਾਂ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸਰਵਣ ਕਰਨਾ ਹੈ। ਆਓ ਆਖਰੀ ਪੰਗਤੀਆਂ ਆਪ ਜੀ ਸਰਵਣ ਕਰੋ ਜੀ।
ਤੇਰਾ ਹੋਣਾ ਨਹੀਂ ਉਪਾਰ ਉਪਾਰ ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਨਹੀਂ ਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ
ਹੋਣਾ ਨਹੀਂ
ਸਤਿਗੁਰ ਪੂਰਿਆ ਬਿਨਾ ਸਤਿਗੁਰ ਪੂਰਿਆ ਬਿਨਾ ਹੋਣਾ ਨਹੀਂ ਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ ਤੇਰਾ ਹੋਣਾ ਪਾਰ ਉਤਾਰਾ ਸਤਿਗੁਰ ਪੂਰਿਆ ਬਿਨਾ
ਕੁੰਭੇ ਜਲ ਰਹੇ
ਜਲ ਬਿਨ ਕੁੰਭ ਨਾ ਹੋਏ
ਗਿਆਨ ਕਾ ਪਤਾ
ਮਨ ਰਹੇ ਗੁਰ ਬਿਨ ਗਿਆਨ ਨਾ ਹੋਏ।
ਸੋ ਆਓ ਸਾਰੀ ਸੰਗਤ ਨੂੰ ਬੇਨਤੀ ਹੈ, ਸਤਿਗੁਰਾਂ ਨੇ ਬੜੀ ਮਿਹਰ ਕੀਤੀ ਹੈ, ਆਪਾਂ ਸਾਰਿਆਂ ਨੂੰ ਇੱਕ ਦਿਨ ਰਾਤਰੀ ਦਾ ਦੀਵਾਨ ਪ੍ਰਾਪਤ ਹੋਇਆ ਹੈ, ਅਤੇ ਆਓ ਮਨ ਚਿੱਤ ਜੋੜ ਕੇ ਆਪਾਂ ਬੈਠਣ ਦਾ ਯਤਨ ਕਰੀਏ। ਸਾਰੀ ਸੰਗਤ ਨੇ ਬੜਾ ਟਿਕਾਅ ਬਣਾ ਕੇ ਰੱਖਣਾ ਹੈ, ਇਕਾਗਰਤਾ ਬਣਾ ਕੇ ਰੱਖਣੀ ਹੈ, ਵਿੱਚੋਂ ਉੱਠਣ ਦੀ ਖੇਚਲ ਨਹੀਂ ਕਰਨੀ, ਸਮੇਂ ਦਾ ਪੂਰਾ ਪੂਰਾ ਲਾਹਾ ਲੈਣਾ ਹੈ। ਸੋ ਆਓ ਭਾਈ ਸਾਹਿਬ ਜੀ ਸਤਿਗੁਰਾਂ ਦੀ ਗੋਦ ਵਿੱਚ ਆ ਗਏ ਹਨ, ਅਤੇ ਉਹਨਾਂ ਪਾਸੋਂ ਆਪਾਂ ਬੈਠ ਕੇ ਇਸ ਸਮੇਂ ਦਾ ਆਨੰਦ ਮਾਣੀਏ। ਹੋਈਆਂ ਭੁੱਲਾਂ ਦੀ ਖਿਮਾ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠੀ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜਿਹੜੇ ਸਮੇਂ ਦੇ ਇੰਤਜ਼ਾਰ ਦੇ ਵਿੱਚ ਆਪਾਂ ਕਈ ਦਿਨ ਤੋਂ ਇਹ ਘੜੀਆਂ ਦਾ ਇੰਤਜ਼ਾਰ ਸੀ ਸਤਿਗੁਰੂ ਜੀ ਨੇ ਆਪਣੀ ਅਪਾਰ ਕਿਰਪਾ ਕੀਤੀ ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਮਹਾਂਪੁਰਖ ਆਪਣੇ ਦਰਮਿਆਨ ਸਟੇਜ ਤੇ ਪਹੁੰਚ ਚੁੱਕੇ ਨੇ ਮੇਰੀ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਲੰਗਰ ਵਾਲੇ ਵੀਰਾਂ ਦੇ ਚਰਨਾਂ ਵਿੱਚ ਖਾਸ ਕਰਕੇ ਬੇਨਤੀ ਹੈ ਕਿ ਥੋੜੇ ਸਮੇਂ ਵਾਸਤੇ ਟਿਕਾਅ ਵਾਸਤੇ ਲੰਗਰ ਬੰਦ ਕਰ ਦਿੱਤਾ ਜਾਵੇ ਔਰ ਸੰਗਤ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਭਾਈ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਪਣੀ ਆਪਣੀ ਜਗ੍ਹਾ ਤੇ ਬੈਠ ਕੇ ਆਪਾਂ ਮਹਾਂਪੁਰਸ਼ਾਂ ਕੋਲੋਂ ਜ਼ਿੰਦਗੀ ਦੇ ਕਮਾਏ ਹੋਏ ਅਮੋਲਕ ਬਚਨ ਸਰਵਣ ਕਰਕੇ ਆਪਣੀ ਜ਼ਿੰਦਗੀ ਦੇ ਸਮੇਂ ਔਰ ਸਵਾਸਾਂ ਨੂੰ ਸਫਲਿਆ ਕਰਨਾ ਸ਼੍ਰੀ ਮਾਨ ਸੰਤ ਬਾਬਾ ਸੁਰਜੀਤ ਸਿੰਘ ਜੀ USA ਅਮੈਰੀਕਾ ਵਾਲਿਆਂ ਨੇ ਇਹ ਬਹੁਤ ਵੱਡਾ ਉਪਰਾਲਾ ਕੀਤਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਟੁੱਟੀਆਂ ਰੂਹਾਂ ਨੂੰ ਪਰਮੇਸ਼ਰ ਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੋੜਿਆ ਜਾ ਸਕੇ ਜਿੱਥੇ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ 556ਵਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਉੱਥੇ 350 ਸਾਲਾਂ ਤਿਲਕ ਜੰਜੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹਿਤ ਏਤੀ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ 350 ਸਾਲਾਂ ਭਾਈ ਮਤੀ ਦਾਸ ਜੀ ਭਾਈ ਦਿਆਲ ਦਾਸ ਜੀ ਭਾਈ ਸਤੀ ਦਾਸ ਜੀ ਉਹਨਾਂ ਦਾ ਵੀ ਨਾਲ ਆਓ ਸਾਡੇ ਕੋਲ ਕੁਝ ਸ਼ਖਸੀਅਤਾਂ ਕਿਉਂਕਿ ਦੀਵਾਨ ਦੀ ਪ੍ਰਾਰੰਭਤਾ ਤੋਂ ਪਹਿਲਾਂ ਕੁਝ ਯੂਪੀ ਤੋਂ ਗੁਰਮੁਖ ਪਿਆਰੇ ਮਹਾਂਪੁਰਸ਼ਾਂ ਦੇ ਪ੍ਰੇਮ ਦੇ ਵਿੱਚ ਇਸ ਸਥਾਨ ਤੇ ਪਹੁੰਚੇ ਨੇ ਔਰ ਸਾਡੇ ਕੋਲ CM ਭਗਵੰਤ ਮਾਨ ਜੀ ਦੇ ਜੋ ਜੀਜਾ ਜੀ ਨੇ ਸਰਦਾਰ ਤਰਲੋਕ ਸਿੰਘ ਜੀ ਸਾਰੀ ਟੀਮ ਦੇ ਨਾਲ ਪਹੁੰਚੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੀ ਦਾਤ ਲੈਣ ਦੀ ਕਿਰਪਾਲਤਾ ਕਰਨਗੇ ਜੀ ਬੇਨਤੀ ਹੈ CM ਭਗਵੰਤ ਮਾਨ ਜੀ ਦੇ ਜੀਜਾ ਜੀ ਜੋ ਸਰਦਾਰ ਤਰਲੋਕ ਸਿੰਘ ਜੀ ਸਾਰੀ ਟੀਮ ਸਮੇਤ ਆਏ ਨੇ ਉਹਨਾਂ ਨੂੰ ਭਾਈ ਸਾਹਿਬ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੀ ਕਿਰਪਾਲਤਾ ਦੇਣ ਦੀ ਕਰਨਗੇ ਜੀ ਬੋਲੇ ਸੋਨਿਹਾਲ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਯੂਪੀ ਤੋਂ ਆਏ ਨੇ ਉਹਨਾਂ ਦੀ ਟੀਮ ਨੂੰ ਕਿਉਂਕਿ ਆਪਾਂ ਇਕੱਲੇ ਇਕੱਲੇ ਦਾ ਨਾਮ ਲਵਾਂਗੇ ਦੀਵਾਨ ਦਾ ਸਮਾਂ ਸਾਰੀ ਟੀਮ ਨੂੰ ਬੇਨਤੀ ਹੈ CM ਭਗਵੰਤ ਮਾਨ ਜੀ ਦੇ ਜੀਜਾ ਜੀ ਦੇ ਨਾਲ ਜੋ ਟੀਮ ਆਈ ਹੈ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੀ ਦਾਤ ਲੈਣ ਦੀ ਕਿਰਪਾਲਤਾ ਕਰਨ ਜੀ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਯੂਪੀ ਤੋਂ ਜਿਹੜੇ ਗੁਰਮੁਖ ਪਿਆਰੇ ਗਿਆਨੀ ਹਰਪ੍ਰੀਤ ਸਿੰਘ ਜੀ ਕੁਲਵੰਤ ਸਿੰਘ ਜੀ ਕੁਲਦੀਪ ਸਿੰਘ ਜੀ ਗੁਰਬਾਜ ਸਿੰਘ ਜੀ ਕੁਲਵੀਰ ਸਿੰਘ ਜੀ ਕਰਮ ਸਿੰਘ ਜੀ ਕਿਰਪਾਲ ਸਿੰਘ ਜੀ ਇਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੀ ਦਾਤ ਲੈਣ ਜੀ ਸਾਡੇ ਕੋਲ ਵਿਸ਼ੇਸ਼ ਤੌਰ ਤੇ ਬੰਗਲਾ ਸਾਹਿਬ ਤੋਂ ਭੁਪਿੰਦਰ ਸਿੰਘ ਜੀ ਗਿੰਨੀ ਜੋ ਦਿੱਲੀ ਤੋਂ ਆਏ ਨੇ ਉਹਨਾਂ ਨੂੰ ਵੀ ਨਿਮਰਤਾ ਸਹਿਤ ਬੇਨਤੀ ਹੈ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੀ ਦਾਤ ਲੈਣ ਦੀ ਕਿਰਪਾਲਤਾ ਕਰਨ ਜੀ ਆਓ ਸਾਰੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਬਾਬਾ ਸੁਰਜੀਤ ਸਿੰਘ ਜੀ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ जेडे राहां तो भाई साहब चल के आए ने चलिया एक एक कदम दसदिया के सिर मथे जी आया नू आओ बाबा सरजीत सिंह जी यूएसए अमेरिका वाले आप गुरु की संगतां नाल विचार सांझे करनगे
परम सत्कार योग साहिब सतगुरु गुरु ग्रंथ साहिब महाराज जी दी पावन पवित्र अते निघी गोद विच बैठ के आप रब रूपी संगतां रबी बाणी दे लाहे प्राप्त करन वास्ते आए हो सारे आखो जी वाहे गुरु जी का। बहुत वड्डे साडे सारयां दे भाग हन साहिब सतगुरु गुरु तेग बहादुर साहब महाराज जी का 350 साल शहीदी शताब्दी नूं आपां सारा समागम समर्पित अते साहिब सतगुरु गुरु नानक साहब महाराज जी दे पावन पवित्र आगमन की खुशी विच ये चार दिन का समागम रखिया तीन रात्रि दे दीवान अते एक दिन का दीवान सो बहुत वड्डी खुशी की गल है कि आप संगतां जिन्हां रावां तो चल के आए हो उन्हां रावां तो असीं बलिहार जांदे हाँ एक एक कदम चलिया तुहाडा साडे सिर मत्थे ते है उत्थे नाल ही बड़े सत्कारयोग पंथ दी महान शख्सियत जिन्हां नूं किसे नाम दी मुथाज नहीं हैगे वो अपनी मिसाल आप हन। पिछले साल भी इसे ही स्टेज ते 19 नवंबर का दीवान सजिया बहुतियां संगतां आप दे विचों दर्शन करके गईयां जिथे सत्कारयोग संत बाबा रणजीत सिंह जी ढड्डरियां वाले साहिब सतगुरु गुरु ग्रंथ साहिब महाराज जी नूं नमस्कार पहुंचन करन वास्ते पहुंचे उत्थे नाल ही गुरमत उपदेश राही संगतां नूं निहाल कीता। भावें असीं अमेरिका रहिंदे सी पर इन्हां दीआं जिन्नियां भी यूट्यूब ते अपडेट दवान हुंदे सन उन्हां नूं किते ना किते सुन के मन विच इह हुंदा सी कि अकाल पुरख वाहिगुरु सच्चे पातशाह जे तेरे प्रचारक कुछ बंदे रोकन लग पैण ते एवें किवें चलेगा कारज। पहली गल ते किसे विच दम ही नहीं हैगा यूरत ही नहीं हैगी। अज वेखो साडियां पुराणियां रस्मां रीतां रवाजां सब खत्म हुंदियां जा रहियां ने एक एक करके अलोप हो जा रहियां ने। तुसीं अज नज़र मारियो संसार दे विच तुहानूं चिड़ियां लभणगियां नहीं वह अलोप हो गईयां ने। ਤੁਸੀਂ ਅੱਜ ਨਜ਼ਰ ਮਾਰਿਓ ਸੰਸਾਰ ਦੇ ਵਿੱਚ ਭਾਵੇਂ ਸਾਰੇ ਰਾਗੀ ਢਾਡੀ ਸਿੰਘ ਸਾਹਿਬਾਨ ਹਰ ਬੰਦਾ ਪ੍ਰਵਾਨਿਤ ਹੈ ਗੁਰੂ ਘਰ ਦੇ ਵਿੱਚ ਪਰ ਆਨੰਦ ਕਾਰਜ ਦੇ ਉੱਤੇ ਕੋਈ ਵੀ ਗੁਰਮਤਿ ਦੀ ਗੱਲ ਕਰਨ ਨੂੰ ਤਿਆਰ ਨਹੀਂ ਹੈਗਾ। ਉੱਥੇ ਲਾਵਾਂ ਪੜ੍ਹਨ ਵਾਸਤੇ ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਿਆ ਜਾਂਦਾ 15 ਮਿੰਟ। ਜਿਨ੍ਹਾਂ ਨੇ ਲਾਵਾਂ ਕਰਾਉਣੀਆਂ ਨੇ ਜਾਂ ਜਿਨ੍ਹਾਂ ਨੇ ਆਨੰਦ ਕਾਰਜ ਕਰਾਉਣੇ ਨੇ ਉਹ ਆਉਂਦਿਆਂ ਗਿਆਨੀ ਜੀ ਦਾ ਕੰਨ ਇੰਜ ਮਰੋੜ ਦਿੰਦੇ ਨੇ ਜਿਵੇਂ ਚਾਬੀ ਭਰ ਕੇ ਛੱਡਿਆ ਵੀ 15 ਮਿੰਟਾਂ ਵਿੱਚ ਲਾਵਾਂ ਦੀ ਸਮਾਪਤੀ ਕਰ ਦਿਓ। ਜੇ ਉਹ ਸਟੇਜ 'ਤੇ ਬੈਠੇ ਰਾਗੀ ਲਾਵਾਂ ਦਾ 4 ਪਾਠ ਤਾਂ ਕਰ ਜਾਣਗੇ ਪਰ ਉਹ ਗੁਰੂ ਸਾਹਿਬ ਜੀ ਦੀ ਦੱਸੀ ਹੋਈ ਮਰਿਆਦਾ ਨਹੀਂ ਦੱਸਣਗੇ ਵੀ ਇਹ 4 ਲਾਵਾਂ ਦਾ ਅਰਥ ਕੀ ਹੈ। ਵੀ ਜੇ ਆਨੰਦ ਕਾਰਜ ਹੋਣ ਬੱਚੀ ਦੇ ਇਹਨਾਂ ਨੂੰ ਗੁਰਮਤ ਧਾਰਨ ਕਰਨੀ ਪਵੇਗੀ ਇਹ ਕਦੇ ਨਾ ਕਦੇ ਜ਼ਿੰਦਗੀ ਵਿੱਚ ਗੁਰਸਿੱਖੀ ਦੇ ਅਸੂਲ ਅਪਣਾਉਣ ਇਹ ਗੱਲਾਂ ਖਤਮ ਹੋ ਗਈਆਂ ਨੇ। ਸਹੀ ਗੱਲ ਹੈ ਨਾ। ਕੋਈ ਬਾਂਹ ਖੜਾ ਕਰਕੇ ਕਹਿ ਦਿਓ ਜਿਹਦੇ ਆਨੰਦ ਕਾਰਜ ਅੱਜ ਦੇ ਸਮੇਂ 'ਚ ਹੋਏ ਹੋਣਾ ਵੀ ਤੁਹਾਨੂੰ ਕਿਸੇ ਰਾਗੀ ਢਾਡੀ ਗ੍ਰੰਥੀ ਨੇ ਜਾਂ ਕਥਾ ਵਾਚਕ ਨੇ ਆਖਿਆ ਹੋਵੇ ਤੁਸੀਂ ਅੰਮ੍ਰਿਤ ਛਕਿਓ ਜੀ ਨਹੀਂ ਕਿਹਾ ਹੋਣਾ ਕਿਉਂਕਿ ਟਾਈਮ ਹੀ ਉਹਨਾਂ ਕੋਲ 15 ਮਿੰਟ ਹੈ। ਰਹੂ ਵਿਚਾਰ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਕਿੰਨੇ ਸਾਲ ਦਵਾਣ ਬੰਦ ਕੀਤੇ ਇਹਨਾਂ ਦੇ, ਜਿਹੜੇ ਬੱਚੇ ਉਸ ਵਕਤ ਇਹਨਾਂ ਨਾਲ ਜੁੜੇ ਸੀਗੇ ਅੱਜ ਉਹ ਜਵਾਨ ਹੋਏ ਨੇ, ਜਿਹੜੇ ਉਸ ਵਕਤ ਬੱਚੇ ਸਨ ਉਹਨਾਂ ਦਾ ਹਾਲ ਕੀ ਹੋਇਆ ਹੋਣਾ ਤੁਸੀਂ ਦੱਸੋ ਜਾ ਰਿਹਾ। ਜੇ ਕਿਧਰੇ ਗੁਰਮਤ ਦੀ ਲਹਿਰ ਢੱਡਰੀਆਂ ਵਾਲੇ ਭਾਵੇਂ 5-7 ਜਥੇ ਇਹੋ ਜਿਹੇ ਖੜੇ ਕਰ ਦੇਣ, ਆ ਤੁਸੀਂ ਸਾਰੇ ਪਿਆਰ ਦੇ ਬੱਝੇ ਬੈਠੇ ਹੋ ਇੱਥੇ, ਆ ਯੂਪੀ ਤੋਂ ਸੰਗਤ ਆਈ ਏ, ਮਿੰਨਤਾਂ ਕਰ ਰਹੀ ਵੀ ਸਾਨੂੰ ਦੁਆਣ ਦੇ ਦਿਓ। ਪਰ ਅਫਸੋਸ ਇਸ ਗੱਲ ਦਾ ਵੀ ਬਾਬੇ ਰਣਜੀਤ ਸਿੰਘ ਜੀ ਕੋਲ ਸਮਾਂ ਹੀ ਇੰਨਾ ਕੀ ਹੈ ਕਿ ਇੱਕ ਸਾਲ ਦੇ ਦੁਆਣ ਦਿੱਤੇ ਹੋਏ ਨੇ, ਉਹਨਾਂ ਨੂੰ ਇਹੀ ਗੱਲ ਕਹਿ ਰਹੇ ਨੇ ਵੀ ਤੁਹਾਨੂੰ ਅਗਲੇ ਸਾਲ ਦੁਆਣ ਦਿੱਤੇ ਜਾਣਗੇ। ਇਹਦਾ ਮਤਲਬ ਕਿ ਬਾਬਾ ਰਣਜੀਤ ਸਿੰਘ ਦੇ ਵਿੱਚ ਯਾਰੋ ਕੋਈ ਤੇ ਗੱਲ ਹੋਵੇਗੀ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਜਿਸ ਕਰਕੇ ਲੋਕ ਇਹਨਾਂ ਨੂੰ ਚਾਹੁੰਦੇ ਨੇ, ਜਿਸ ਕਰਕੇ ਇਹਨਾਂ ਦਾ ਪ੍ਰਚਾਰ ਅੱਜ ਇੱਕ ਸਾਲ ਹੋ ਗਿਆ। 19 ਨਵੰਬਰ ਨੂੰ ਆਪਾਂ ਸਾਰਿਆਂ ਨੇ ਜਕਾਰੇ ਛੱਡੇ ਸੀ ਵੀ ਮਹਾਂਪੁਰਖੋ ਤੁਸੀਂ ਕਿਰਪਾ ਕਰੋ, 19 ਨਵੰਬਰ ਤੇ 24 ਨਵੰਬਰ ਨੂੰ ਮਹਾਂਪੁਰਖ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਏ। ਕਈ ਕਹਿੰਦੇ ਸੀਗੇ ਮਹਾਂਪੁਰਖਾਂ ਦਾ ਖਰੇ ਕੁਝ ਘਟ ਗਿਆ ਜਿਸ ਕਰਕੇ ਚਲੇ ਗਏ ਨੇ, ਕਈ ਕਹਿੰਦੇ ਸਨ ਮਹਾਂਪੁਰਖ ਨਿਮ ਗਏ ਨੇ। ਉਹ ਦੁਨੀਆਂ ਦੇ ਲੋਕ ਜਿਨ੍ਹਾਂ ਨੂੰ ਕਲਗੀਧਰ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਤਖ਼ਤ ਤੋਂ ਆਵਾਜ਼ ਮਾਰਦੇ ਹੋਣ, ਨਾ ਉਹ ਕਦੇ ਉੱਚਾ ਹੋਇਆ ਨਾ ਉਹ ਕਦੇ ਥੱਲੇ ਡਿੱਗਿਆ, ਜਿਹਨੂੰ ਆਵਾਜ਼ ਮਾਰੀਏ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਫਿਰ ਉਹਨੂੰ ਥਾਪਣਾ ਦੇ ਕੇ ਹੀ ਭੇਜਿਆ। ਇਹ ਸਾਡੀ ਵਿਚਾਰ ਏ ਵੀ ਢੱਡਰੀਆਂ ਵਾਲੇ ਕਿਉਂ ਚਲੇ ਗਏ। ਉਹ ਲੋਕ ਤੁਸੀਂ ਆਪਣੇ ਮਨ ਵਿੱਚ ਅਕਾਲ ਤਖ਼ਤ ਦੀ ਇੱਕ ਥਾਂ ਬਣਾ ਕੇ ਵੇਖੋ, ਅਕਾਲ ਤਖ਼ਤ ਤੋਂ ਪਰਿੰਦਾ ਵੀ ਆ ਜਾਵੇ ਤੁਹਾਡਾ ਵੀ ਮਨ ਕਰੇਗਾ ਯਾਰ ਚਲੀਏ ਅਕਾਲ ਤਖ਼ਤ ਸਾਹਿਬ। ਜਦੋਂ ਪੁੱਛਿਆ ਉਹ ਕਹਿੰਦੇ ਭਾਈ ਪ੍ਰਚਾਰ ਗੁਰਮਤ ਦਾ ਕਰੋ। 24 ਮਈ ਦਾ ਪਹਿਲਾ ਦੀਵਾਨ ਰਾਜਪੁਰੀ ਅਸਥਾਨ ਸੰਤ ਬਾਬਾ ਤੁਲਸੀਦਾਸ ਜੀ ਦੇ ਡੇਰੇ ਤੇ ਲੱਗਾ। ਗੁਰਮੁਖ ਪਿਆਰਿਓ, ਮੈਂ 24 ਮਈ ਤੋਂ ਲੈ ਕੇ ਹੁਣ ਅੱਜ ਦੀ ਤਰੀਕ ਤੱਕ ਇਹ ਅਨੁਭਵ ਕੀਤਾ ਵੀ ਘੱਟੋ ਘੱਟ ਮਹਾਂਪੁਰਖਾਂ ਨੇ 20,000 ਪ੍ਰਾਣੀ ਨੂੰ ਅੰਮ੍ਰਿਤ ਸੰਚਾਰ ਕਰਵਾਇਆ ਹੋਏਗਾ। ਇਹ ਮੈਂ ਕੋਈ ਗਿਣ ਕੇ ਨਹੀਂ ਗੱਲ ਕਹਿ ਰਿਹਾ, ਪਰ ਇਹਨਾਂ ਦੇ ਦੀਵਾਨਾਂ ਤੋਂ ਅਨੁਭਵ ਕਰਕੇ ਕਹਿ ਰਿਹਾ, ਜੇ ਇਹਨਾਂ ਨੇ 20,000 ਬੰਦੇ ਨੂੰ ਅੰਮ੍ਰਿਤ ਛਕਾਇਆ ਹੋਏਗਾ ਕਿ ਉਹ 20,000 ਬੰਦਾ ਅੱਗੇ ਗੁਰਮਤ ਦਾ ਪ੍ਰਚਾਰ ਨਹੀਂ ਕਰਦਾ ਹੋਏਗਾ। ਬੋਲਦੇ ਕਿਉਂ ਨਹੀਂ, ਕਰਦਾ ਹੋਏਗਾ ਨਾ? ਤੇ ਫਿਰ ਗੁਰਮੁਖ ਪਿਆਰਿਓ, ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ 4 ਵਰਨਾ ਕੋ ਸਾਂਝਾ, ਖੱਤਰੀ ਬ੍ਰਾਹਮਣ ਸੂਦ ਵੈਸ, ਮੈਂ ਰਾਜਪੁਰੇ ਵੀ ਇੱਕ ਗੱਲ ਕਹੀ ਸੀਗੀ ਕਿ ਮਹਾਂਪੁਰਖਾਂ ਨੇ ਨਾ ਮੇਰੇ ਤੋਂ ਕੁਝ ਲੈਣਾ ਨਾ ਮੈਨੂੰ ਇਹਨਾਂ ਨੇ ਕੁਝ ਦੇਣਾ ਹੈ। ਮੈਨੂੰ ਆਸ ਹੋਵੇਗੀ ਕਿ ਮੈਂ ਇਹਨਾਂ ਦੇ ਸਮਾਗਮਾਂ ਵਿੱਚ 2 ਮਿੰਟ ਬੋਲ ਲਵਾਂ, ਪਰ ਇਹਨਾਂ ਨੂੰ ਕਾਹਦੀ ਆਸ ਹੈ? ਕਲਗੀਧਰ ਪਾਤਸ਼ਾਹ ਨੇ ਸਭ ਕੁਝ ਦਿੱਤਾ ਹੋਇਆ। ਜਦੋਂ ਦੀਵਾਨਾਂ ਦੀਆਂ ਤਿਆਰੀਆਂ ਕੀਤੀਆਂ, ਦੇਖੋ ਸੰਗਤਾਂ ਨੇ ਵੱਡੀਆਂ ਵੱਡੀਆਂ ਗੱਡੀਆਂ ਦਿੱਤੀਆਂ ਮਹਾਂਪੁਰਖਾਂ ਨੂੰ ਵੀ ਮਹਾਂਪੁਰਖੋ ਗੁਰੂ ਨਾਨਕ ਦੇ ਘਰ ਵਿੱਚ ਤੁਸੀਂ ਤੇ ਪ੍ਰਚਾਰ ਕਰਦੇ ਪਿਓ, ਤੁਹਾਡੇ ਕੋਲ ਵੱਡੇ ਤੋਂ ਵੱਡਾ ਘੋੜਾ ਹੋਣਾ ਚਾਹੀਦਾ ਹੈ। ਜਿੱਥੇ ਜਾਓ ਪੈਂਡੇ ਤੈਅ ਕਰਦੇ ਜਾਓ, ਦਿਨ ਚ ਭਾਵੇਂ 3-3 ਦੀਵਾਨ ਲਾਓ। ਕਿੱਡੀ ਵੱਡੀ ਬਖਸ਼ਿਸ਼ ਹੈ, ਕਿੱਡੀ ਵੱਡੀ ਬਖਸ਼ਿਸ਼ ਹੈ! ਆਮ ਬੰਦਾ ਕਹਿ ਕੇ ਵੇਖੇ ਮੈਨੂੰ ਕੋਈ ਗੱਡੀ ਦੇ ਦੇਵੇ, ਮੈਨੂੰ ਕੋਈ ਸਿੰਘ ਦੇ ਦੇਵੇ, ਕਿੱਡਾ ਵੱਡਾ ਮਹਾਂਪੁਰਖਾਂ ਦਾ ਸਥਾਨ ਹੈ। ਹਰ ਰੋਜ਼ 8 ਤੋਂ 10 ਹਜ਼ਾਰ ਬੰਦਾ ਉੱਥੋਂ ਲੰਘਦਾ ਤੇ ਨਮਸਕਾਰ ਕਰਦਾ। ਗੱਲ ਜਕਾਰੇ ਵਾਲੀ ਗੱਲ ਤੇ ਚਲੋ ਤੁਸੀਂ ਜਕਾਰਾ ਛੱਡ ਦਿਓ, ਪਰ ਵਿੱਚੋਂ ਸਾਰਾ ਇਮੋਸ਼ਨ ਉਹ ਬਣੀ ਗੱਲ ਦਾ ਟੁੱਟ ਜਾਂਦਾ। ਕੁਛ ਗੱਲਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਹੜੀਆਂ ਕਦੇ ਕਦੇ ਸਟੇਜ ਤੇ ਕਹਿਣ ਨੂੰ ਮਿਲਦੀਆਂ ਨੇ। ਕਲਗੀਧਰ ਪਾਤਸ਼ਾਹ ਨੇ ਜਕਾਰਾ ਪਤਾ ਕਦੋਂ ਛੱਡਿਆ ਸੀ? ਜਦੋਂ ਕੱਚੀ ਗੜੀ ਚਮਕੌਰ ਦੇ ਵਿੱਚ ਖੜ ਕੇ ਆਪਣੇ ਬੱਚਿਆਂ ਨੂੰ ਸਤਿਗੁਰੂ ਕਹਿੰਦੇ ਆ ਜੀਤ ਸਿਆ ਬੰਦ ਮੌਤ ਦੇ ਗਾਨੇ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਗੜੀ ਦੇ ਅੰਦਰ ਸ਼ਹੀਦੀ ਜਾਮਾ ਪੀਂਦੇ ਸਨ, ਉਸ ਵਕਤ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਫਾਰਸੀ ਦੇ ਵਿੱਚ ਜਕਾਰਾ ਛੱਡਿਆ। ਆ ਦੁਨੀਆਂ ਦੇ ਲੋਕ ਮੇਰੇ ਬੱਚੇ ਜੰਗ ਦੇ ਮੈਦਾਨੇ ਸ਼ਹੀਦ ਹੋ ਰਹੇ ਨੇ ਤੇ ਮੈਂ ਵੀ ਤੁਹਾਡੇ ਸਾਹਮਣੇ ਕੱਚੀ ਗੜੀ ਤੇ ਖੜਾ ਹੋਇਆ। ਆਹ ਕੋਈ ਗੱਲ ਬਣਦੀ ਸੀ ਨਾ? ਅਸੀਂ ਤੇ ਬਾਣੇ ਪਾ ਕੇ ਗੁਰੂ ਤੋਂ ਵੇਮੁੱਖ ਹੋ ਗਿਆ, ਬਾਣੇ ਪਾ ਕੇ ਅਸੀਂ ਇਹ ਜਿਹੜੇ ਨਵੇਂ ਪਖੰਡੀ ਚੱਲੇ ਹੋਏ ਨੇ, ਕੋਈ ਕਿਤੇ ਚੌਂਕੀ ਦਿੰਦਾ ਉਹ ਬੰਦੇ ਜਨਾਨੀਆਂ ਬਣਨ ਲੱਗ ਪਏ ਨੇ, ਲੋਕੋ ਬੰਦੇ ਜਨਾਨੀਆਂ ਬਣਨ ਲੱਗ ਪਏ ਨੇ ਤੇ ਸਾਡੇ ਸਰਦਾਰ ਲੋਕ ਉਹ ਜਨਾਨੀਆਂ ਦੇ ਅੱਗੇ ਬਹਿ ਕੇ ਮੱਥੇ ਟੇਕਦੇ ਨੇ, ਸਾਡੀ ਲੱਖ ਦੀ ਲਾਣ ਤੇ ਬੋਲਦੇ ਕਿਉਂ ਨੀ? ਕਿੱਡਾ ਵੱਡਾ ਘੋਰ ਕੀ ਉਹਨਾਂ ਕੋਲ ਹੱਥ ਵਿੱਚ ਚਾਰ ਚਾਰ ਸਿਰਗਟਾਂ? ਆਹ ਬਾਬਾ ਜੀ ਬੈਠੇ ਨੇ, ਐਡੇ ਪ੍ਰਚਾਰ ਗੁਰੂ ਘਰ ਦੇ ਥਾਂ ਥਾਂ ਦੇ ਲੋਕ ਦੀਵਾਨ ਲਵਾਉਂਦੇ ਪਏ ਨੇ, ਕੋਈ ਰਾੜੇ ਵਾਲੇ ਮਹਾਂਪੁਰਖ ਲਾ ਰਿਹਾ, ਕੋਈ ਜਰਗ ਵਾਲੇ ਲਾ ਰਿਹਾ, ਕੋਈ ਲੋਹਰਾਂ ਵਾਲੇ ਲਾ ਰਿਹਾ। ਓਏ ਉੱਥੇ ਜਾ ਕੇ ਮੱਥੇ ਟੇਕੋ, ਫਤਿਹਗੜ੍ਹ ਸਾਹਿਬ ਜਾ ਕੇ ਮੱਥਾ ਟੇਕੋ, ਦੁਖਨਿਵਾਰਨ ਸਾਹਿਬ, ਥੜਾ ਸਾਹਿਬ ਜਾ ਕੇ, ਘਰਾਲੀ ਸਾਹਿਬ ਜਾ ਕੇ ਮੱਥਾ ਟੇਕੋ, ਜਿੱਥੋਂ ਕੁਝ ਮਿਲ ਜਾਣਾ, ਇਹਨਾਂ ਸੂਟਿਆਂ ਲਾਉਣ ਵਾਲਿਆਂ ਤੋਂ ਨਹੀਂ ਕੁਝ ਮਿਲਣਾ ਹੈਗਾ। ਸੋ ਮੈਂ ਇੰਨੀ ਬੇਨਤੀ ਕਰਦਾ ਕਿ ਜੇ 6 ਮਹੀਨਿਆਂ ਦੇ ਪੜਾਅ ਦੇ ਵਿੱਚ ਮਹਾਂਪੁਰਖ 10 ਤੋਂ 20 ਹਜ਼ਾਰ ਬੰਦੇ ਨੂੰ ਅੰਮ੍ਰਿਤ ਪਾਨ ਕਰਾ ਸਕਦੇ ਨੇ, ਉਹ ਦੁਨੀਆਂ ਦੇ ਲੋਕੋ, ਉਹ ਦੁਨੀਆਂ ਦੇ ਲੋਕੋ, ਸੱਚ ਨਾਲ ਜੁੜ ਕੇ ਵੇਖੋ, ਸੱਚ ਦੀ ਆਵਾਜ਼ ਪਛਾਣ ਕੇ ਵੇਖੋ। ਕਈ ਕਹਿੰਦੇ ਸਨ ਏਡਾ ਇਕੱਠ ਢੱਡਰੀਆਂ ਦੇ ਦੁਕਾਨਾਂ ਵਿੱਚ, ਏਡਾ ਇਕੱਠ ਰਾਜਪੁਰੇ 70 ਹਜ਼ਾਰ ਬੰਦੇ ਦੀ ਗਿਣਤੀ ਦਾ ਇਕੱਠ ਸੀ, 70 ਹਜ਼ਾਰ ਰਾਏਕੋਟ, ਉਹਦਾ ਕੋਈ ਅੰਤ ਨਹੀਂ ਸੀ ਹੈਗਾ, ਮਾਨਸਾ ਸ਼ਹਿਰ ਵਿੱਚ ਕੋਈ ਅੰਤ ਨਹੀਂ ਸੀ ਹੈਗਾ। ਜਿਹੜੇ ਗੁਰਮੁਖ ਪਿਆਰੇ ਉਹ ਖਰਾਬ ਕਰਦੇ ਨੇ ਨਾ ਬੰਦੇ, ਉਹ ਕਮੈਂਟਾਂ ਵਿੱਚ ਗਲਤ ਗੰਦਾ ਤੇ ਲਿਖ ਲੈਂਦੇ ਨੇ, ਪਰ ਯਾਦ ਰੱਖਿਓ ਜੇ ਇੱਥੇ ਵੀ ਉਹ ਨਰਕ ਭੋਗਦੇ ਨੇ ਤੇ ਅੱਗੇ ਵੀ ਉਹ ਨਰਕ ਹੀ ਭੋਗਣਗੇ। ਸੋ ਆਓ ਮੇਰੇ ਅਤਿ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ, ਤੈ ਦਿਲੋਂ ਧੰਨਵਾਦ ਕਰਦਾ। ਛੋਟੀ ਜੀ ਬੇਨਤੀ ਕੀਤੀ ਸੀ ਵੀ ਮਹਾਂਪੁਰਖੋ ਸਾਡੇ ਦੀਵਾਨਾਂ ਦੀ ਕਿਰਪਾ ਕਰ ਦਿਓ, ਇਸ ਤੇ 3 ਦੀਵਾਨ ਮੰਗੇ ਸਨ। ਕਹਿੰਦੇ ਨਹੀਂ ਭਾਈ, ਸਾਡੇ ਦੀਵਾਨ ਦਿੱਤੇ ਹੋਏ ਨੇ, ਪਿਆਰ ਆਪਣੀ ਥਾਂ ਤੇ, ਸੰਗਤ ਆਪਣੀ ਥਾਂ ਤੇ, ਇੱਕ ਦੀਵਾਨ ਦੀ ਬਖਸ਼ਿਸ਼ ਹੋਈ ਹੈ ਸਾਨੂੰ, ਇਹੀ ਇੱਕ ਹੀ ਦਸਾਂ ਵਰਗਾ ਹੈ, ਤੁਸੀਂ ਸਾਰੇ ਬੈਠ ਕੇ ਆਨੰਦ ਮਾਣਿਓ। ਇਹਨਾਂ ਸਾਰੇ ਜਥੇ ਵਾਲਿਆਂ ਦਾ ਧੰਨਵਾਦ ਹੈ। ਆਓ ਸਾਰੀ ਸੰਗਤ ਨੂੰ ਬੇਨਤੀ, ਬੜੇ ਪਿਆਰ ਸਤਿਕਾਰ ਦੇ ਨਾਲ ਮਹਾਂਪੁਰਖਾਂ ਪਾਸੋਂ ਆਪਾਂ ਗੁਰਬਾਣੀ ਦਾ ਪ੍ਰਚਾਰ ਜਿਹੜਾ ਸਰਵਣ ਕਰਨਾ, ਇਕੱਲਾ ਸੁਣ ਕੇ ਨਹੀਂ ਛੱਡ ਜਾਣਾ, ਆਪਣੇ ਹਿਰਦਿਆਂ ਚ ਵਸਾਉਣਾ ਹੈ। ਕੱਲ ਨੂੰ ਬਾਬਾ ਕਸ਼ਮੀਰਾ ਸਿੰਘ ਜੀ ਲੋਹਰਾਂ ਵਾਲੇ ਪਹੁੰਚਣਗੇ, ਪਰਸੋਂ ਦੇ ਦੀਵਾਨ ਵਿੱਚ ਬਾਬਾ ਗੁਰਵਿੰਦਰ ਸਿੰਘ ਜੀ ਮਾਂਡੀ ਵਾਲੇ, ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜੀ, ਗਿਆਨੀ ਕੁਲਦੀਪ ਸਿੰਘ ਜੀ ਅਤੇ ਅਰਦਾਸੀਏ ਸਿੰਘ ਭਾਈ ਸਾਹਿਬ ਭਾਈ ਪ੍ਰੇਮ ਸਿੰਘ ਜੀ, 9 ਤਰੀਕ ਨੂੰ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਸਾਰਾ ਸਮਾਗਮ ਚੱਲੇਗਾ। ਭਾਈ ਗੁਰਨਾਮ ਸਿੰਘ ਜੀ ਹੋਣਾ ਦਾ ਬਹੁਤ ਧੰਨਵਾਦ ਹੈ ਜਿਹੜੇ ਇੱਥੇ ਪਹੁੰਚੇ ਹਨ, ਅਤੇ ਹੋਰ ਵੀ ਜਿੰਨੀਆਂ ਸੰਗਤਾਂ ਪਹੁੰਚੀਆਂ ਨੇ ਉਹਨਾਂ ਸਾਰੀਆਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
चेतना है तो चेत ले, निस दिन में है प्राणी, शिन शिन औद फूटे कट ज्यों पानी, हर गुण कहे ना गवही, हर गुण कहे ना गवही, मूर्ख ज्ञाना झूठे लालच लगते, नह मरण पछाना जो कश बिगड़ो नहीं, अजहों कश बिगड़ो नहीं, ਜੋ ਪ੍ਰਭ ਗੁਣ ਗਾਵੇ ਕਹੋ ਨਾਨਕ ਤੇਹ ਭਜਨ ਤੇ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ ਕਹੋ ਨਾਨਕ ਤੇਹ ਭਜਨ ਤੇ ਕਹੋ ਨਾਨਕ ਤੇਹ ਭਜਨ ਤੇ ਨਿਰਭੈ ਪਦ ਪਾਵੇ ਨਿਰਭੈ ਪਦ ਪਾਵੇ ਮੁੜ ਕੇ ਹੱਥ ਆਉਣਾ ਨਹੀਂ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ
ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ
ਮੁੜ ਕੇ ਹੱਥ ਆਉਣਾ ਨਹੀਂ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਲੰਘਿਆ ਵੇਲਾ ਆਉਂਦਾ नहीं पर जस रे मन गाए ले जो संगी है तेरो जो संगी है तेरो अवसर भी त्यो जस है कहे मान ले मेरो कहे मान ले मेरो वीर लूटना है तो लूट ले राम नाम है लूट फिर पाके पछता होंगे प्राण चाहेंगे लूट प्राण चाहेंगे झूठ चार गवाया हंड के चार गवाया सम लिखा रब मंगेसिया तुआ हो केरे कम तुआ हो केरे कम जो संगी है तेरो हर जस गए ले प्यारे जो संगी है तेरो हर जस गए ले हर जस गए
हर जस गए
हर जस की गाय ले हर जस जी गाय ले मना हर जस जी गाय ले मना हर जस जी गाय ले मना हर जस जी गाय ले हर जस जो संगी है तेरो ਜਾਂਦਾ ਬਈ ਜਾਂਦਾ ਬੀਤਦਾ ਇਹ ਜਾਂਦਾ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬਈ ਜਾਂਦਾ ਬੀਤਦਾ ਹੀਰਾ ਜਨਮ ਅਮੋਲਕ ਤੇਰਾ ਹੀਰਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਜਨਮ ਅਮੋਲਕ ਤੇਰਾ ਵਾਹਿਗੁਰੂ 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 ਸਾਰੇ ਬੋਲੋ ਜੀ ਅੱਖਾਂ ਬੰਦ ਕਰ ਚੌਂਕੜੇ ਲਾ ਸਾਰੇ ਬੈਠੋ ਜੀ ਨਾਲ ਬੋਲੋ ਵਾਹਿਗੁਰੂ 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 ਸਾਰੇ ਬੋਲੋ ਜੀ ਵਾਹਿਗੁਰੂ 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 ਬੋਲੋ ਵਾਹਿਗੁਰੂ 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 ਬੋਲੋ ਜੀ ਬੋਲੋ ਜੀ ਵਾਹਿਗੁਰੂ 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 ਜਨਮ ਅਮੋਲਕ ਤੇਰਾ ਹੀਰਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਬਈ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਾਂਦਾ ਬਈ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਾਂਦਾ ਬਈ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਜਨਮ ਅਮੋਲਕ ਤੇਰਾ ਜਨਮ ਅਮੋਲਕ ਤੇਰਾ ਜਾਂਦਾ ਜਾਂਦਾ ਬੀਤਦਾ ਜਾਂਦਾ ਬਈ ਜਾਂਦਾ ਬੀਤਦਾ ਪੜੋ ਜਨਮ ਤੇਰਾ ਜੀਤਦਾ ਜਾਂਦਾ ਜਾਂਦਾ ਬੀਤਦਾ ਇਹ ਜਾਂਦਾ ਜਾਂਦਾ ਬੀਤਦਾ ਜਨਮ ਜਾਂਦਾ ਜਾਂਦਾ ਬੀਤਦਾ ਇਹ ਜਾਂਦਾ ਜਾਂਦਾ ਪੜੋ ਭੈਣ ਹੀਰਾ ਜਨਮ ਜਾਂਦਾ ਬਈ ਜਾਂਦਾ ਬਈ ਆਓ ਜੀ ਕਈ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਇਲਾਕਾ ਨਿਵਾਸੀ ਸੰਗਤ ਨਗਰ ਬਦਨਪੁਰ ਸਮਾਣਾ ਇਲਾਕਾ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੇ ਹੋ ਸਾਡੇ ਸਾਰਿਆਂ ਦੇ ਭਾਗ ਵਡੇਰੇ ਹਨ ਚੰਗੇ ਹਨ ਜੋ ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਮਿਲਿਆ ਹੈ ਬਾਬਾ ਜੀ ਦਾ ਉਦਮ ਉਪਰਾਲਾ ਹੈ ਕਿੰਨੇ ਹੀ ਜਥਿਆਂ ਨੂੰ ਇਹਨਾਂ ਨੇ ਸੁਨੇਹੇ ਦਿੱਤੇ ਹਨ ਔਰ ਸਾਰਿਆਂ ਨੇ ਵਾਰੀ ਵਾਰੀ ਸਿਰ ਇੱਥੇ ਹਾਜ਼ਰੀ ਭਰਨੀ ਹੈ ਅੱਜ ਦਾ ਦਿਨ ਹੀ ਥੋੜਾ ਜਿਹਾ ਸਮਾਂ ਬਣ ਗਿਆ ਤੇ ਅੱਜ ਤੁਹਾਡੇ ਚਰਨਾਂ 'ਚ ਹਾਜ਼ਰੀ ਭਰਨ ਵਾਸਤੇ ਆਏ ਹਾਂ ਕੱਲ੍ਹ ਨੂੰ ਦੁਆਬੇ ਦੇ ਵਿੱਚ ਸ਼ਹਿਰ ਫਗਵਾੜੇ ਦੇ ਵਿੱਚ ਪ੍ਰੋਗਰਾਮ ਹੈ ਕੱਲ੍ਹ ਦਾ ਅਤੇ ਪਰਸੋਂ ਦਾ ਦੋ ਦਿਨ ਸੋ ਅੱਜ ਇਸ ਸਮਾਗਮ ਦੀ ਸ਼ੁਰੂਆਤ ਹੋਈ ਹੈ ਤੇ ਸ਼ੁਰੂ ਦੇ ਵਿੱਚ ਹੀ ਦਾਸ ਨੂੰ ਹਾਜ਼ਰੀ ਭਰਨ ਦਾ ਮੌਕਾ ਮਿਲਿਆ ਹੈ ਸਾਡੇ ਸਭ ਦੇ ਧੰਨ ਭਾਗ ਹਨ ਮੈਂ ਯਾਦ ਕਰਦਾ ਸੀ ਮੈਂ ਅੱਜ ਘਿਓਰੇ ਪਿੰਡ ਇੱਥੇ ਨਾਲ ਅੱਗੇ ਉੱਥੇ ਗਿਆ ਤੇ ਮੈਨੂੰ ਚੇਤਾ ਆ ਰਿਹਾ ਸੀ ਕਿ ਅੱਜ ਤੋਂ 24 ਸਾਲ ਪਹਿਲਾਂ ਅੱਡੇ ਦੇ ਉੱਤੇ ਉਹ ਪ੍ਰੋਗਰਾਮ ਕਰਦੇ ਨੇ ਘਿਓਰੇ ਵਾਲੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਤੇ 24 ਸਾਲ ਪਹਿਲਾਂ ਮੈਂ ਚੇਤਾ ਕਰਦਾ ਸੀ ਵੀ ਦਿਨ ਦੇ ਦੀਵਾਨ ਦੇ ਉੱਤੇ ਅਸੀਂ ਘਿਓਰੇ ਤੇ ਰਾਤ ਦੇ ਦੇ ਗੁਰਦਾਸਪੁਰ ਤੇ ਉਦੋਂ ਰੋਡ ਵੀ ਡਬਲ ਨਹੀਂ ਸਨ ਬਣੇ ਤੇ ਅਸੀਂ ਇੱਥੇ ਦਿਨ ਦੀ ਹਾਜ਼ਰੀ ਭਰ ਕੇ ਦਸੰਬਰ 21-22 ਦਾ ਜਿਹੜਾ ਦਿਨ ਹੁੰਦਾ ਨਾ ਧੁੰਦਾਂ ਵੀ ਪੈਂਦੀਆਂ ਨੇ ਮੌਸਮ ਵੀ ਇੱਦਾਂ ਦਾ ਹੀ ਹੁੰਦਾ ਉਦੋਂ ਤੇ ਸਾਡੇ ਕੋਲ ਯੂਟੀਲਿਟੀ ਗੱਡੀ ਹੁੰਦੀ ਜਿਹੜਾ ਟਰਾਲਾ ਮਹਿੰਦਰਾ ਦਾ ਉਹ ਹੁੰਦਾ ਸੀ ਤੇ 18 ਸਿੰਘ ਉਹਦੇ ਵਿੱਚ ਅੱਗੇ 8-10 ਜਣਿਆਂ ਨੇ ਅੱਗੇ 7-8 ਬਾਣੇ ਫਿਰ ਪਿੱਛੇ ਡਿੱਗੀ ਸੀ ਉਹਦੀ ਬੜੀ ਵੱਡੀ ਪਿੱਛੇ ਨੂੰ ਟਰਾਲਾ ਜਿਹਾ ਹੁੰਦਾ ਉੱਤੇ ਪਾਇਆ ਹੋਇਆ ਸੀ ਇੱਦਾਂ ਤਰਪਾਲ ਵਿੱਚ ਹੀ ਸਾਜ 17-18 ਸਿੰਘ ਉਹਦੇ 'ਚ ਲੱਦ ਕੇ ਅਸੀਂ ਤੇ ਜਦੋਂ ਇੱਥੋਂ ਗੁਰਦਾਸਪੁਰ ਨੂੰ ਜਾਣਾ ਹੁਣ 300 ਕਿਲੋਮੀਟਰ ਸਫ਼ਰ ਪੈ ਜਾਂਦਾ ਸੀ ਤੇ ਇੱਕ ਦਿਨ ਮੈਂ ਗਿਆ ਉੱਥੇ ਅਸੀਂ ਪਹੁੰਚੇ ਰਾਤ ਨੂੰ 9:30 ਵਜੇ ਇੱਥੇ ਭੋਗ ਪਾ ਕੇ 4 ਵਜੇ ਤੇ ਉਧਰੋਂ ਫਿਰ ਅਸੀਂ ਰਾਤ ਨੂੰ ਚੱਲੇ 12:30-12 ਵਜੇ ਸਾਨੂੰ ਘਰ ਆਉਂਦਿਆਂ ਨੂੰ 7 ਵਜ ਗਏ ਸਵੇਰ ਤੇ ਮੇਰਾ ਡਰਾਈਵਰ ਜਦੋਂ ਮੈਂ ਦਿਨੇ ਘਿਓਰੇ ਨੂੰ ਤੁਰਨ ਲੱਗਾ ਤੇ ਹੱਥ ਜੋੜ ਕੇ ਖਲੋ ਗਿਆ ਕਹਿੰਦਾ ਜੀ ਮੇਰੇ ਤੋਂ ਇਹ ਚਾਲ ਨਹੀਂ ਚੱਲੀ ਜਾਂਦੀ ਇਹ ਤੇ ਕੰਮ ਔਖਾ ਹੈ ਤੇ ਜਿੰਨੀ ਕੁ ਚਲੋ ਮੈਨੂੰ ਗੱਡੀ ਆਉਂਦੀ ਸੀ ਉਦੋਂ ਡਰਾਈਵਰ ਵੀ ਬਹੁਤੇ ਨਹੀਂ ਸੀ ਹੁੰਦੇ ਗੱਡੀਆਂ ਘਰ ਘਰ ਨਹੀਂ ਸਨ ਤੇ ਮੈਂ ਫਿਰ ਆਪ ਗੱਡੀ ਚਲਾ ਕੇ 2 ਦੀਵਾਨ ਫਿਰ ਮੈਂ ਘਿਓਰੇ ਦੇ ਤੇ ਰਾਤ ਦੇ ਗੁਰਦਾਸਪੁਰ ਆਪ ਲਾਏ ਤੇ ਗੱਡੀ ਵੀ ਚਲਾਉਣੀ ਦਿਨ ਦਾ ਦੀਵਾਨ ਵੀ ਲਾਉਣਾ ਫਿਰ ਰਾਤ ਦਾ ਵੀ ਲਾਉਣਾ ਫਿਰ ਸਫ਼ਰ ਕਰਕੇ ਮੁੜ ਕੇ ਇੱਦਾਂ ਦਾ ਤੇ ਸਮਾਂ ਸੀ ਬਦਨਪੁਰੀਆਂ ਨੂੰ ਵੀ ਚੇਤਾ ਹੋਣਾ ਇਹਨਾਂ ਨੇ ਇੱਕ ਵਾਰੀ ਦੀਵਾਨ ਮੰਗੇ ਸੀ ਮੈਂ ਇਹਨਾਂ ਨੂੰ ਟਾਈਮ ਦਿੱਤਾ 10 ਤੋਂ 1 ਵਜੇ ਤੱਕ ਨਾ ਦੁਪਹਿਰ ਦਾ ਨਾ ਰਾਤ ਦਾ ਦੀਵਾਨ ਇੱਕ ਵਾਰੀ ਲੱਗੇ ਸੀ ਟਾਈਮ ਦਿੱਤਾ 10 ਤੋਂ 1 ਤੇ 10 ਤੋਂ 1 ਇੱਥੇ ਅਸੀਂ ਲਾ ਕੇ 10 ਤੋਂ ਲੈ ਕੇ 1 ਵਜੇ ਤੱਕ ਫਿਰ ਦੁਪਹਿਰ ਦੇ ਦੀਵਾਨ ਲਾਉਂਦੇ ਰਹੇ ਜਾ ਕੇ ਦਿੜਬੇ ਦੇ ਕੋਲ ਦਿੜਬੇ ਉੱਥੇ ਲਾਉਂਦੇ ਇੱਥੇ 10 ਤੋਂ 1 ਲਾਉਣਾ 1 ਵਜੇ ਭੋਗ ਪਾਉਣਾ ਫਿਰ 2 ਵਜੇ ਦਿੜਬੇ ਦੇ ਕੋਲ ਜਾ ਕੇ ਸ਼ੁਰੂ ਕਰਨਾ 4 ਵਜੇ 5 ਵਜੇ ਤੱਕ ਉੱਥੋਂ ਫਿਰ ਲਾ ਕੇ ਫਿਰ ਅਸੀਂ ਮੌੜ ਮੰਡੀ ਕੋਲ ਜਾ ਕੇ ਰਾਤ ਦਾ ਦੀਵਾਨ 3 ਦੀਵਾਨ ਦੇਣੇ 3 ਜਗ੍ਹਾ ਅਮਰ ਸੰਚਾਰ
ਤੀਜਾ ਦਿਨ ਪੰਜ ਪਿਆਰਿਆਂ ਨੇ ਪਹਿਲਾਂ ਸਵੇਰੇ ਇੱਥੇ 8 ਵਜੇ ਅੰਮ੍ਰਿਤ ਸੰਚਾਰ ਸ਼ੁਰੂ ਕੀਤਾ, ਫਿਰ ਦਿਨੇ ਜਾ ਕੇ ਅੰਮ੍ਰਿਤ ਛਕਾਇਆ, ਫਿਰ ਰਾਤ ਨੂੰ ਫਿਰ ਛਕਾਇਆ। ਇੰਨੀਆਂ ਦੌੜਾਂ ਲੱਗੀਆਂ ਰਹਿੰਦੀਆਂ ਸੀ ਤੇ ਥੱਕੀ ਦਾ ਹੀ ਨਹੀਂ ਸੀ ਪਤਾ ਹੀ ਨਹੀਂ ਸੀ। ਉਮਰ ਵੀ ਉਦੋਂ ਜਦੋਂ ਦੀ ਮੈਂ ਗੱਲ ਕਰਦਾ 16-17 ਸਾਲ ਦੀ ਉਮਰ ਸੀ, ਨਾ ਸੁਣਨ ਵਾਲਿਆਂ ਦੇ ਬਹੁਤਿਆਂ ਦੇ ਦਾੜੀ ਸੀ ਤੇ ਨਾ ਮੇਰੇ ਹੀ ਸੀ, ਨਾ ਮੇਰੇ ਸਾਜੀਆਂ ਦੇ ਦਾੜੀ ਆਈ ਸੀ। ਏਦਾਂ ਹੀ ਦਿਨ ਰਾਤ ਲੱਗੇ ਰਹੀਦਾ ਸੀ। ਤਾਂ ਹੀ ਤੇ ਕਹਿੰਦੇ ਜਵਾਨੀ ਆਈ ਏ ਤੇ ਪਤਾ ਹੀ ਨਹੀਂ ਲੱਗਾ ਕਿੱਧਰ ਨੂੰ ਗਈ ਤੇ ਕਿੱਧਰ ਲੰਘ ਗਈ। ਸੜਕਾਂ ਦੇ ਉੱਤੇ, ਰੋਡਾਂ ਦੇ ਉੱਤੇ ਜਕਾਰੇ ਲਾਉਂਦਿਆਂ, ਸਤਿਗੁਰ ਦਾ ਜਸ ਗਾਉਂਦਿਆਂ, ਕਦੋਂ ਉਹ ਸਮਾਂ ਲੰਘ ਗਿਆ, ਕਦੋਂ ਉਹ ਉਮਰ, ਪਤਾ ਹੀ ਨਹੀਂ ਲੱਗਾ ਕਿ ਜਵਾਨੀ ਆਉਂਦੀ ਜਵਾਨੀ ਆਉਂਦੀ। ਮੈਂ ਤੇ ਬਚਪਨ ਤੋਂ ਸਿੱਧਾ ਹੀ ਇਹਦੇ 'ਚ ਹੀ ਆਇਆ, ਮੈਨੂੰ ਤੇ ਲੱਗਦਾ ਵੀ ਮੈਂ ਤੇ ਆ ਵਿੱਚ ਵਾਲਾ ਜਵਾਨੀ ਦਾ ਤੇ ਪਤਾ ਹੀ ਨਹੀਂ ਲੱਗਾ ਕਿੱਧਰੋਂ ਆਈ ਤੇ ਕਿੱਧਰ ਗਈ। ਉਹ ਸਾਰੀ ਊਰਜਾ, ਉਹ ਸਾਰਾ ਜਿਹੜਾ ਟਾਈਮ ਸੀ ਉਹ ਸੇਵਾ ਦੇ ਵਿੱਚ ਹੀ ਲੰਘ ਗਿਆ। ਗੁਰੂ ਸਾਹਿਬ ਦੀ ਐਸੀ ਕਿਰਪਾ ਹੋਈ ਤੇ ਹਜ਼ਾਰਾਂ ਸੰਗਤਾਂ, ਲੱਖਾਂ ਸੰਗਤਾਂ ਅੰਮ੍ਰਿਤਧਾਰੀ ਬਣੀਆਂ ਤੇ ਉਦੋਂ ਦੇ ਕਈ ਬੂਟੇ ਲੱਗੇ ਅਜੇ ਤੱਕ ਹਰੇ ਹੈ, ਕਈ ਪਿੰਡਾਂ ਵਿੱਚ ਉਦੋਂ ਦੇ ਅੰਮ੍ਰਿਤ ਛਕੇ ਅਜੇ ਤੱਕ ਵੀ ਪਰਿਵਾਰ ਜੁੜੇ ਹੈ। ਤੇ ਗੁਰਮੁਖੋ ਇਹ ਬੀਜ ਹੈ, ਬੀਜਿਆ ਜਾਣਾ ਚਾਹੀਦਾ ਹੈ। ਜੇ ਇਸ ਘਰ ਦੇ ਵਿੱਚ ਸਿੱਖੀ ਇੱਕ ਵਾਰੀ ਅੰਮ੍ਰਿਤ ਆਇਆ ਸੀ ਉਹ ਕਿਧਰੇ ਨਹੀਂ ਜਾਣਾ। ਤੁਸੀਂ ਵੇਖ ਲਿਓ, ਭਾਵੇਂ ਉਹ ਅੱਜ ਪ੍ਰਗਟ ਹੋਵੇ ਭਾਵੇਂ ਕੱਲ ਹੋਵੇ, ਉਹਨੇ ਫਿਰ ਆ ਜਾਣਾ। ਸਿੱਖੀ ਨਹੀਂ ਕਿਧਰੇ ਜਾਂਦੀ। ਇੱਕ ਵਾਰੀ ਜਿਹੜਾ ਤੁਸੀਂ ਬੀਜ ਬੀਜਿਆ ਸੀ ਨਾ, ਕਿਸੇ ਮਾਂ ਨੇ ਅੰਮ੍ਰਿਤ ਛਕਿਆ ਸੀ, ਕਿਸੇ ਪਿਓ ਨੇ ਅੰਮ੍ਰਿਤ ਛਕਿਆ ਸੀ, ਕਿਸੇ ਦਾਦੇ ਨੇ ਛਕਿਆ ਸੀ ਨਾ, ਜੇ ਉਹ ਬੀਜ ਤੁਸੀਂ ਬੀਜ ਦਿੱਤਾ ਘਰ 'ਚ ਸਿੱਖੀ ਲਿਆਏ ਸੀ ਨਾ, ਮੰਗੀ ਸੀ ਸਿੱਖੀ ਬਾਜਾਂ ਵਾਲਿਆ, ਸਿੱਖੀ ਦੀ ਦਾਤ ਦੇ ਦੇ ਮੇਰੇ ਹਿਰਦੇ 'ਚ ਵੱਸ, ਮੈਂ ਅੰਮ੍ਰਿਤ ਛਕਣ ਵਾਸਤੇ ਤੁਹਾਡੇ ਚਰਨਾਂ 'ਚ ਪਹੁੰਚਿਆ, ਪੰਜ ਪਿਆਰਿਆਂ ਸਾਹਮਣੇ ਖਲੋਤਾ, ਅਰਦਾਸ ਕੀਤੀ, ਸਿੱਖੀ ਦੀ ਜਾਚਨਾ ਕੀਤੀ, ਸਿੱਖੀ ਲਿਆਇਆ ਘਰ, ਅੰਮ੍ਰਿਤ ਲਿਆਇਆ, ਅੰਮ੍ਰਿਤ ਛਕ ਕੇ ਆਇਆ, ਤੇ ਬਸ ਫਿਰ ਨਹੀਂ ਫਿਕਰ ਕਰਨਾ ਚਾਹੀਦਾ। ਭਾਵੇਂ ਬੱਚੇ ਅੱਜ ਨਹੀਂ ਜੁੜੇ ਪਰ ਉਹਨਾਂ ਨੇ ਜੁੜ ਜਾਣਾ, ਉਹਨਾਂ ਤੇ ਸਿੱਖੀ ਵਾਪਸ ਆ ਜਾਣੀ, ਸਦਾ ਨਹੀਂ ਟੁੱਟੇ ਰਹਿਣਗੇ। ਫਿਰ ਵਾਪਸ ਰੰਗ ਚੜ ਜਾਂਦਾ ਹੁੰਦਾ ਹੈ, ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹ ਬੀਜਿਆ ਬੀਜ ਜਿਹੜਾ ਹਰਾ ਹੋ ਜਾਣਾ। ਸੋ ਸਾਨੂੰ ਲੱਗੇ ਰਹਿਣਾ ਚਾਹੀਦਾ, ਤੁਰੇ ਰਹਿਣਾ ਚਾਹੀਦਾ ਹੈ। ਹੌਲੀ ਹੌਲੀ ਕਰਦਿਆਂ 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 ਫਿਰ ਕਿਰਪਾ ਹੋ ਜਾਂਦੀ ਹੈ। ਸੰਗਤ ਦਾ ਬੜਾ ਅਸਰ ਹੁੰਦਾ। ਹੁਣ ਉਦੋਂ ਦੀਵਾਨਾਂ 'ਚ ਟਾਈਮ ਲੱਗਦਾ ਸੀ, ਇੱਧੇ ਦੀਵਾਨ ਸੁਣ ਲਓ, ਆ ਬਦਨਪੁਰ ਚੱਲ ਰਿਹਾ, ਘਿਓਰੇ ਚੱਲ ਰਿਹਾ, ਸਮਾਣੇ ਚੱਲ ਰਿਹਾ, ਨਾਲ ਨਾਲ ਪਿੰਡ, ਇੱਥੇ ਇੱਥੇ ਇੱਥੇ, ਫਿਰ ਲੈ ਲੈ ਟਰਾਲੀਆਂ ਮਗਰੇ ਹੀ ਆਪਾਂ ਫਿਰਦੇ ਰਹਿੰਦੇ ਹਾਂ ਤੇ ਪਿਆਰ ਵੀ ਉੱਧਰ ਹੀ ਬਣਿਆ ਰਹਿੰਦਾ। ਸਮਾਂ ਹੀ ਬੜਾ ਦਿੱਤਾ, ਟਾਈਮ ਬੜਾ ਦਿੱਤਾ, ਉੱਧਰ ਹੀ ਫਿਰ ਬੰਦੇ ਦੀ ਅਟੈਚਮੈਂਟ ਹੋ ਜਾਂਦੀ ਹੈ। ਤੇ ਤਾਂ ਕਰਕੇ ਸਿੱਖੀ ਦੀ ਦਾਤ ਮੰਗੀਏ, ਸਿੱਖੀ ਨਾਲ ਜੁੜੇ ਰਹੀਏ, ਆਪਣੇ ਘਰ ਦੇ ਕਾਰ ਵਿਹਾਰ ਕੰਮ ਕਾਰ ਕਰਦੇ ਰਹੀਏ, ਪਿਆਰ ਸਤਿਗੁਰ ਦੀ ਬਾਣੀ ਨਾਲ ਪਾਈ ਰੱਖੀਏ। ਜਿੰਨਾ ਕੁ ਪਾਠ ਹੁੰਦਾ ਕਰੋ, ਜਿੰਨੀ ਬਾਣੀ ਪੜ੍ਹੀ ਜਾਂਦੀ ਪੜ੍ਹੋ, ਸਵੇਰੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕੋ, ਸਤਿਗੁਰ ਦੇ ਦਰ ਘਰ ਨਾਲ ਜੁੜੇ ਰਹੀਏ ਤੇ ਹੌਲੀ ਹੌਲੀ ਫਿਰ ਰੰਗ ਚੜਿਆ ਰਹਿੰਦਾ। ਜੇ ਸਭ ਗੁਰਦੁਆਰੇ ਜਾਣਾ ਛੱਡ ਦਿੱਤਾ, ਪਾਠ ਛੱਡ ਦਿੱਤਾ, ਦੀਵਾਨ ਛੱਡ ਦਿੱਤੇ ਹੈ, ਸਤਸੰਗ ਛੱਡ ਦਿੱਤਾ, ਫਿਰ ਰੰਗ ਲੈ ਜਾਂਦਾ। ਇਸੇ ਕਰਕੇ ਆਪਾਂ ਕਹੀਦਾ ਨਾ, ਰੰਗ ਚੜਦਾ ਚੜਦਾ ਚੜ ਜਾਂਦਾ, ਰੰਗ ਚੜਦਾ ਚੜਦਾ ਚੜ ਜਾਂਦਾ, ਰੰਗ ਚੜਦਾ। ਬੋਲੋ ਸਿੰਘੋ,
ਚੜਦਾ ਚੜਦਾ ਚੜ ਜਾਂਦਾ,
ਰੰਗ ਚੜਦਾ ਜੇ ਚੱਲ ਕੇ ਸੰਗਤ ਵਿੱਚ ਆਈਏ, ਰੰਗ ਚੜਦਾ ਚੜਦਾ ਚੜ ਜਾਂਦਾ, ਰੰਗ ਚੜਦਾ ਚੜਦਾ ਚੜ ਜਾਂਦਾ ਜੇ ਚੱਲ ਕੇ
ਸੰਗਤ ਵਿੱਚ
ਆਈਏ, ਰੰਗ ਚੜਦਾ
ਚੜਦਾ ਚੜ ਜਾਂਦਾ,
ਰੰਗ ਚੜਦਾ
ਚੜਦਾ ਚੜ ਜਾਂਦਾ
ਜੇ ਚੱਲ ਕੇ ਗੱਜ ਕੇ ਭੈਣਾ, ਰੰਗ ਚੜਦਾ ਮਾਈਕ ਚਲਾਓ ਬਈ ਚੜ ਸਤਿਗੁਰ ਨੂੰ ਸੀਸ ਨਿਵਾਈਏ, ਰੰਗ ਚੜਦਾ ਚੜਦਾ ਚੜ ਜਾਂਦਾ, ਰੰਗ ਚੜਦਾ ਚੜਦਾ ਚੜ ਜਾਂਦਾ ਸਤਿਗੁਰ ਨੂੰ
ਸੀਸ ਨਿਵਾਈਏ, ਰੰਗ ਚੜਦਾ ਚੜਦਾ ਚੜ ਜਾਂਦਾ
ਰੰਗ ਚੜਦਾ
ਚੜਦਾ ਚੜ ਜਾਂਦਾ
ਸੰਤ ਗੁਰ ਨੂੰ ਸੀਸ ਨਿਵਾਈਏ ਰੰਗ ਚੜਦਾ ਜੇ ਗੁਰ ਚਰਨੀ ਚਿੱਤ ਲਾਈਏ ਰੰਗ ਚੜਦਾ ਚੜਦਾ ਚੜ ਜਾਂਦਾ ਰੰਗ ਚੜਦਾ ਚੜਦਾ ਚੜ ਜਾਂਦਾ ਜੇ ਗੁਰ ਚਰਨੀ
ਚਿੱਤ ਲਾਈਏ
ਰੰਗ ਚੜਦਾ
ਚੜਦਾ ਚੜ ਜਾਂਦਾ
ਰੰਗ ਚੜਦਾ
ਚੜਦਾ ਚੜ ਜਾਂਦਾ
ਜੇ ਗੁਰ ਚਰਨੀ ਰੰਗ ਚੜਦਾ ਚੜਦਾ ਚੜ ਜਾਂਦਾ ਬਾਣੀ ਦੇ ਬਚਨ ਕਮਾਈਏ ਰੰਗ ਚੜਦਾ ਚੜਦਾ ਚੜ ਜਾਂਦਾ ਰੰਗ ਚੜਦਾ ਚੜਦਾ ਚੜ ਜਾਂਦਾ ਬਾਣੀ ਦੇ
ਬਚਨ ਕਮਾਈਏ
ਰੰਗ ਚੜਦਾ ਚੜਦਾ
ਚੜ ਜਾਂਦਾ
ਰੰਗ
ਚੜਦਾ ਚੜਦਾ ਚੜ ਜਾਂਦਾ
ਬਾਣੀ ਦੇ ਰੰਗ ਚੜਦਾ ਰੰਗ ਲਾਗਤ 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 ਹੈ ਲੱਗ ਜਾਂਦਾ ਹੈ ਯਾਦ ਰੱਖਣਾ ਜਿੱਧਰ ਨੂੰ ਤੁਰੋਗੇ ਉਹੀ ਰੰਗ ਚੜ ਜਾਣਾ ਤੇ ਜੇ ਚੰਗੇ ਪਾਸੇ ਦਾ ਰੰਗ ਚੜਦਾ ਫਿਰ ਮਾੜੇ ਦਾ ਵੀ ਚੜ ਜਾਂਦਾ ਤੇ ਮਰਜ਼ੀ ਸਾਡੀ ਹੈ ਚਾਹੇ ਚੰਗਾ ਰੰਗ ਚੜਾ ਲਓ ਚਾਹੇ ਮਾੜਾ ਰੰਗ ਚੜਾ ਲਓ ਜੇ ਅਸੀਂ ਮਾੜੀ ਸੰਗਤ ਚ ਬਹਿਣਾ ਹੈ ਪੁੱਠੇ ਸਿੱਧੇ ਬੰਦਿਆਂ ਦੀ ਸੰਗਤ ਕਰਨੀ ਹੈ ਦਿਨ ਰਾਤ ਉਹਨਾਂ ਦੇ ਵਿੱਚ ਹੀ ਰਹੋਗੇ ਫਿਰ ਭਾਈ ਉਹ ਵੀ ਰੰਗ ਚੜ ਜਾਣਾ ਉਹ ਤਾਸ਼ ਖੇਡਦੇ ਦਸ ਵੀਹ ਬੰਦੇ ਤੂੰ ਵੀ ਲੱਗਾ ਰਹਿਣਾ ਸਾਰਾ ਦਿਨ ਪਾਠ ਨੂੰ ਤੈਨੂੰ ਪੁੱਛਣਾ ਪਾਠ ਕਰਦਾ ਹੁਣ ਟਾਈਮ ਹੀ ਨਹੀਂ ਜੀ ਲੱਗਦਾ ਸਮਾਂ ਹੀ ਨਹੀਂ ਲੱਗਦਾ ਬਾਕੀ ਸਾਰੇ ਕੰਮਾਂ ਨੂੰ ਸਮਾਂ ਨਿਕਲ ਜਾਂਦਾ ਬੰਦੇ ਦਾ ਉਹ ਰੰਗ ਵੀ ਚੜ ਜਾਂਦਾ ਪੁੱਠੇ ਸਿੱਧੇ ਤੇ ਜੇ ਅਸੀਂ ਚੰਗੀ ਸੰਗਤ ਕਰਨੀ ਹੈ ਤੇ ਉਹ ਵੀ ਚੜ ਜਾਣਾ ਤਾਂ ਕਰਕੇ ਅਰਦਾਸ ਇਹੀ ਕਰਨੀ ਚਾਹੀਦੀ ਸਾਨੂੰ ਆਪਣੇ ਰੰਗਾਂ ਦੇ ਵਿੱਚ ਰੰਗ ਮਾਲਕਾ ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ ਸਾਨੂੰ ਆਪਣੇ ਰੰਗਾਂ ਵਿੱਚ
ਰੰਗ ਮਾਲਕਾ
ਸਾਨੂੰ ਆਪਣੇ ਭੈਣਾਂ ਆਪੇ ਬੋਲੋ ਗੱਜ ਕੇ ਆਪਣੇ ਰੰਗ ਮਾਲ ਇੱਥੋਂ ਇਹੋ ਮੰਗ ਮੰਗਾ ਨਾ ਕੋਈ ਮੰਗ ਮਾਲਕਾ ਇੱਥੋਂ ਇਹੋ ਹੀ ਮੰਗ ਮੰਗਾ ਨਾ ਕੋਈ ਮੰਗ ਮਾਲਕਾ ਇੱਥੋਂ
ਮੰਗ ਮੰਗਾ ਨਾ ਕੋਈ ਮੰਗ ਮਾਲਕਾ
ਇੱਥੋਂ ਇਹੋ ਹੀ
ਮੰਗ ਮੰਗਾ ਨਾ ਕੋਈ ਮੰਗ ਮਾਲਕਾ
ਇੱਥੋਂ ਇਹੋ ਹੀ ਮੰਗ ਮੰਗ ਮਾਲਕਾ ਇਹੋ ਹੀ ਮੰਗ
ਮੰਗ ਮਾਲਕਾ
ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ
ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ
ਪੜੋ ਪੜੋ ਸਾਨੂੰ ਆਪਣੇ ਸਾਨੂੰ ਆਪਣੇ ਰੰਗਾਂ ਵਿੱਚ ਰੰਗ ਮਾਲਕਾ ਤੂੰ ਵੇਖ ਤੇ ਸਹੀ ਰੰਗ ਚੜਾਉਣਾ ਹੈ ਆਪਣੇ ਆਪ ਨੂੰ ਪੇਸ਼ ਤੇ ਕਰ ਲੈ ਤਜਰਬਾ ਕਰੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਆਪਾਂ ਬੈਠੇ ਘਰ ਚ ਰੱਖ ਪੋਥੀ ਗੁਰੂ ਗ੍ਰੰਥ ਸਾਹਿਬ ਦੇ ਦੋ ਭਾਗ ਮਿਲ ਜਾਂਦੇ ਦੋ ਭਾਗ ਦੋ ਪੋਥੀਆਂ ਪੂਰਾ ਗੁਰੂ ਗ੍ਰੰਥ ਸਾਹਿਬ ਜੇ ਤੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਸਰੂਪ ਰੱਖਣਾ ਫਿਰ ਤੁਹਾਨੂੰ ਚੰਦੋਆ ਵੀ ਲਾਣਾ ਪੈਂਦਾ ਮੰਜੀ ਸਾਹਿਬ ਵੀ ਸਾਰਾ ਕੁਝ ਚਾਹੀਦਾ ਚਵਰ ਵੀ ਚਾਹੀਦਾ ਤੇ ਜੇ ਦੋ ਭਾਗ ਰੱਖ ਲਈਏ है तो वह भी सरूप पूरा ही है पर दो भागा च होण करके फिर तुहानू चवर छत्र तखत की लोड़ नहीं पैंदी। एक रहेल रखो उहदे उत्ते पोथियां रख लो जां छोटा जां मंजीसा पीढ़ी छोटी जी पीढ़ी बना के उत्ते उत्ते रख लो। कोल तुसी दशमेश पातशाह की तस्वीर ला लै गुरु नानक की ला लै जिहदे नाल प्यार करना जिथे तेरा मन जुड़दा ते तू उत्थे सवेरे बह के जा पहला ते चंगी तरह मथा टेक फिर नितनेम जिन्ना जपजी साहब आउंदा जपजी साहब जिन्ना पाठ कर कीता जांदा 15 मिंट 20 मिंट कर फिर भाई वाहिगुरु 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 पूरा घंटा कर दे विच ही पाठ विच ही मथा विच ही तू बाकी दा टाइम पूरा एक घंटा ला अज घंटा लाना शुरू कर दे दुआ तिन्या महीनों के विच विच मन शांत ठंडा ठंडा होने लग जाना टिकन लग जाना। कल मैं एक वीर वेख्या मैनू कोई नाम की जुगती ते नाले ए मैनू पुछे ते नाले अखां चो पानी मैं तुरन लगा कल ढड्डरियां गया सां ते मैं जो तुरन लगा साढ़े हाल दे विच मैनू मिलिया ते अखां चो पानी भाई साहब जी कोई मैनू नाम जपण की जुगती दसो ते मैं उहदे नाल गल्लां पिया करां ते नाले ते गल करे ते नाले रोवे ऐं त्रिप त्रिप हंजू वगण चंगा भला मतलब कोई उम्र भी 50 साल तो उपर होनी दाढ़ी चिट्टी ते रोवे भाई साहब मैं उहनूं सीधा ही कहा मैं कहा पाठ करदा हुन्ना है ना कहिंदा जी करदा हुन्ना मैं कहा फिर तू बहिंदा भी हुन्ना है ना कहिंदा जी बहिंदा हुन्ना मैं क्या किन्ना टाइम लाना कहिंदा तुसी दवाना च कहिंदे हो घंटा पूरा लाना मैं क्या उसे करके ही तेरा मन इदा वरागी होया पिया भरिया पिया रोई जाना ये वराग इतों आता तुसी घंटा रोज लाओ दो महीनों बाद वेखो तुहाडा मन भरिया एक मिनट च भर जाना वराग आने लग जाना अख चो ऐ पानी आने लग जाना भर जाओगे ओनू मैं पछाण लिया आ कई मैनू ना आखन गए बाबा जी नाम की दात बख्शो तो मैं उन्होंने कहना हूं पांच मिनट भी नहीं लाता हूं रुखा हूं पता लग जाता जेड़ा बंदा दिलों मंगता है वो टाइम कढ़ता है वो अद्धा घंटा लाता है तो माइयो भैनो जे तुहाडे कोल टाइम हुंदा है मैं बीबिया भी बेनती करना नूह आ गई है जे माड़ा मोटा नूह सामभण लग गई कम तो फिर तुम चौंकड़ा घंटा बह जाया करो विच ही पाठ विच ही वाहिगुरु वाहिगुरु चलो जे बहुता सबकते नहीं हुंदा थोड़ा लेट कर लो पर कुंडी ला ली ते पाठ जिन्ना जे पाठ नहीं हुंदा नहीं अनपढ़ नहीं पढ़े ना आउंदा ते बस फिर वाहिगुरु 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 ए तुसी बोल के करना 6 महीने फिर तेनू बोलण दी लोड़ नहीं पैनी आपे ही वाहिगुरु हो ही जाना मूह बंद जबान बंद बैखरी तो मधमा बाणी च चले जाता मधमा तो फिर पसंती फिर परा बाणी अपने आप एक स्टेप तो दूजा जिहड़ियां साडियां गड्डियां ऑटोमैटिक हुंदियां ने ना जिन्हां दा गेयर पाना नहीं पैंदा आपे ही गेयर बदल दियां जदों स्पीड उहदी पूरी हो जांदी ना पहला गेयर आपां एक करी पाता अपने आप जदों 20-25-30 दी स्पीड ते जांदी दूजा गेयर फिर गड्डी आपे ही पा दिंदी फिर जदों 40-50 दी स्पीड ते जांदी तीजा गेयर भी आपे ही पै जांदा है जदों 70-80 ते जांदी है उहदा चौथा गेयर पै जांदा जदों 100 ते जांदी पंजवां गेयर पै जांदा इदां ही जे तुसीं वाहिगुरु शुरू करोगे अगली अवस्था च ते आपे ही जाओगे भेजना नहीं पैना गेयर आपे ही बदल जाना दिमाग दा पर टाइम ते दे एक घंटा रोज दे दो महीनों बाद वेख लियो तजर्बा ना होएगा मैनू मिलियो भी तुसीं ते कहा सी मैं घंटा लाना वाहिगुरु करता बहिना घंटा टाइम ते दे ताशा वालिआं नाल बहिना तेरा प्यार भी उहनां नाल ही है प्रेम ते उत्थे ही बनना जिहनूं टाइम देगा जिहड़े रिश्ते नूं टाइम नहीं दिंदे उह रिश्ता ते मर जांदा है किहड़ा रिश्ता तुहाडा कायम है तुहाडे चाचे ताए दोस्त मित्र कि बड़ा प्यार किहदे नाल ज्यादा है जिहदे नाल फोन ते ज्यादा गल करना जिहनूं टाइम देना है अमरीका गए नाल रोज सवेरे गल करो शाम गल करो प्रेम टुट सकदा फिर बोल के दसो जी जे रोज सवेरे भी गल करिए शाम भी गल करिए प्रेम टुट सकता है नहीं टुट सकता। रोज गल करो, रोज गल करो, ते जे गल ही नहीं हुई, दो पांच साल हो गए गल ही नहीं हुई, फिर प्रेम कहदा रह गया, टुट गया फिर। ते साडा प्रेम टुट गया इसे करके टाइम ही नहीं दिता, समा ही नहीं दिता। प्रेम बन जाता है, मन भरिया भरिया रहन लग जाता है, मस्त मस्त रहन लग जाता है, वैरागी हो जाता है जी, मन वैराग चाउन लग जाता है। रोज घंटा, ते मैं जेड़ी गल तुहानू दसदा सी वी गुरसिख मैनू पुछे भई भाई साहब मैं फिर की करां, मैं क्या अखां चो तेरिया चो पानी है, ते रो के मैनू पुछ रहे हैं भी भाई साहब मैं मैनू कोई जुगती दसो जिन्हों वैराग मिल गया उन्हों ते सब कुछ ही मिल गया, जिन्हों वैराग मिल गया ना भुख मिल गई उन्हों सब कुछ ही मिल गया। तेरे अंदर भुख लग गई हुण, हुण ते आपे ही मिल जाना, भुख लगनी चाहीदी सी बस। तेरे अंदर जिहड़ा वैराग है वो ते दसदा ही है, ते प्यारे ओ साचे होई है। हो गया वैरागी मन मेरा ऐसी अवस्था देखे बिना चैन आवे ना, होड़ता हो गया वैरागी मन मेरा देखे बिना चैन आवे ना,
होड़ता हो गया वैरागी मन मेरा
देखे बिना चैन आवे ना, वैराग पैदा हो जाए ते जिन्हों वैराग मिल गया समझ लो भुख लग गई। भुख बिना रोटी स्वाद नहीं लगती, जे भुख ही ना हो रोटी नहीं चंगी लगती, खाना ता स्वाद लगता जे भुख हो, वैराग हो ही स्वाद आता नाम का, दर्शना का स्वाद ही ता जे वैराग हो। सानू वैराग है नहीं, जे सानू भुख ना हो मैनू दसो ਬਾਬਾ ਜੀ ਆਖਣ ਵੀ ਮੈਂ ਸਬਜ਼ੀਆਂ ਵੀ ਦੋ ਬਣਵਾਈਆਂ ਨੇ, ਖੀਰ ਵੀ ਬਣਵਾਈ ਹੈ ਭਾਈ ਛਕੋ, ਤੇ ਆਪਾਂ ਰੱਜ ਕੇ ਘਰੋਂ ਆਏ ਹੋਈਏ, ਸਾਨੂੰ ਭੁੱਖ ਹੋਵੇ ਨਾ, ਤੇ ਦੱਸੋ ਫਿਰ ਖੀਰ ਖੂਰ ਇਹ ਸਵਾਦ ਲੱਗੇਗਾ ਸਾਨੂੰ? ਭੁੱਖ ਹੀ ਨਹੀਂ, ਲੰਗਰ ਚੰਗਾ ਹੈ ਪਰ ਭੁੱਖ ਹੈ ਨਹੀਂ, ਸਵਾਦ ਨਹੀਂ ਲੱਗਦਾ। ਆਹ ਜਿਹੜੇ ਦਰਸ਼ਨ ਆਪਾਂ ਕੀਤੇ ਨੇ, ਜੇ ਭੁੱਖ ਹੋਵੇ ਨਾ ਫਿਰ ਬੜਾ ਨਜ਼ਾਰਾ ਆਵੇ। ਅਸੀਂ ਆਏ ਸਾਹਮਣੇ ਗਏ, ਰੁਪਈਏ ਦਸ ਰੱਖੇ, ਬਹਿ ਗਏ, ਸਵਾਦ ਕੋਈ ਨਹੀਂ ਆਇਆ, ਭੁੱਖ ਹੀ ਨਹੀਂ ਤੇ ਸਵਾਦ ਕੀ ਆਉਣਾ। ਭੁੱਖ ਹੋਵੇ ਫਿਰ ਗੁਰੂ ਗ੍ਰੰਥ ਸਾਹਿਬ ਕੋਲ ਆ ਕੇ ਸ਼ਾਂਤੀ ਮਿਲਦੀ, ਠੰਡ ਪੈਂਦੀ, ਭੁੱਖ ਹੀ ਨਹੀਂ, ਭੁੱਖ ਨਹੀਂ। ਸਵਾਦ ਖਾਣੇ ਚ ਨਹੀਂ ਹੁੰਦਾ, ਸਵਾਦ ਤੇ ਤੁਹਾਡੀ ਭੁੱਖ ਚ ਹੁੰਦਾ। ਭੁੱਖ ਹੈ ਤੇ ਸਵਾਦ, ਸਵਾਦ ਖਾਣੇ ਚ ਨਹੀਂ ਹੁੰਦਾ, ਸਵਾਦ ਤੇ ਭੁੱਖ ਚ ਹੁੰਦਾ। ਤੂੰ ਰੱਜਿਆ ਹੋਵੇਂ, ਤੇਰੇ ਅੱਗੇ ਜੋ ਮਰਜ਼ੀ ਰੱਖ ਦਿਓ, ਤੈਨੂੰ ਸਵਾਦ ਹੀ ਨਹੀਂ ਲੱਗਣਾ, ਵਧੀਆ ਤੋਂ ਵਧੀਆ ਖਾਣਾ ਵੀ ਤੈਨੂੰ ਸਵਾਦ ਨਹੀਂ ਲੱਗਣਾ। ਇਸ ਕਰਕੇ ਭੁੱਖ ਲੱਗਣੀ ਬੜੀ ਜ਼ਰੂਰੀ ਹੁੰਦੀ ਹੈ। ਤੇ ਜਿਹੜੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਨ ਨਾ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਗੁਰਮੁਖੋ, ਉਹਨਾਂ ਨੂੰ ਬੜੀ ਭੁੱਖ ਲੱਗਦੀ ਸੀ, ਉਹ ਵੈਰਾਗੀ ਸਨ, ਵੈਰਾਗ ਦੀ ਮੂਰਤ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ। ਦਸਾਂ ਪਾਤਸ਼ਾਹੀਆਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੈਰਾਗ ਦੀ ਮੂਰਤ ਕਹਿੰਦੇ, ਸਮਾਣੇ ਵੀ ਉਹਨਾਂ ਹੀ ਚਰਨ ਪਾਏ ਹੈ ਤੇ ਆਪਣੇ ਦੁੱਖ ਨਿਵਾਰਨ ਸਾਹਿਬ ਵੀ ਉਹਨਾਂ ਹੀ ਚਰਨ ਪਾਏ, ਘਰਾਲੀ ਸਾਹਿਬ ਵੀ ਉਹਨਾਂ ਹੀ ਚਰਨ ਪਾਏ। ਆਪਣੇ ਇਲਾਕੇ ਦੇ ਵਿੱਚ, ਸਮਾਣੇ ਇਲਾਕੇ ਦੇ ਵਿੱਚ ਦੁੱਖ ਨਿਵਾਰਨ ਸਾਹਿਬ ਵੀ ਉਹੀ, ਬਹਾਦਰਗੜ੍ਹ ਵੀ ਉਹੀ ਆਏ। ਸਭ ਤੋਂ ਵੱਧ ਚਰਨ ਆਪਣੇ ਇਲਾਕੇ ਦੇ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਏ ਤੇ ਉਹਨਾਂ ਨੂੰ ਕਹਿੰਦੇ ਨੇ ਵੈਰਾਗ ਦੀ ਮੂਰਤ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਲਿਓ, ਪਿਆਰਿਓ, ਆਪਾਂ ਸਾਰੇ ਇਹੀ ਮੰਗਿਆ ਕਰੀਏ ਵੀ ਮਹਾਰਾਜ ਸਾਨੂੰ ਵੀ ਮਾੜਾ ਜਿਹਾ ਵੈਰਾਗ ਦਿਓ, ਮਾੜਾ ਜਿਹਾ ਇੱਧਰ ਦੀ ਲੱਗਣ ਲੱਗੇ, ਭੁੱਖ ਲੱਗੇ, ਸਾਨੂੰ ਵੀ ਵੈਰਾਗ ਆਵੇ ਸਾਡੇ ਮਨ ਵਿੱਚ ਵੀ, ਮਾੜੀ ਮੋਟੀ ਸਾਡੇ ਅੰਦਰ ਵੀ ਪਿਆਸ ਲੱਗੇ। ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੀ ਜਿੰਨੀ ਬਾਣੀ ਹੈ ਨਾ ਗੁਰਮੁਖੋ, ਜਿੰਨੀ ਬਾਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਸਾਰੀ ਬੜੀ ਬਾਣੀ ਬੜੀ ਵੈਰਾਗੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿੰਨੇ ਵੀ ਬਚਨ ਆਪਾਂ ਪੜਾਂਗੇ ਉਹ ਸਾਰੇ ਬੜੇ ਵੈਰਾਗੀ ਹਨ। ਜਿੰਨੇ ਵੀ ਬਚਨ ਆਪਾਂ ਸਤਿਗੁਰ ਦੇ ਪੜਾਂਗੇ, ਭੋਗ ਦੇ ਸਲੋਕ ਪੜ੍ਹਦੇ ਹਾਂ, ਸਲੋਕ ਮਹੱਲਾ ਨੌਵਾਂ। ਆਪਾਂ ਜਦੋਂ ਭੋਗ ਪੈਂਦਾ ਆਪਾਂ ਸਾਰੇ ਸੁਣਦੇ ਹਾਂ ਨਾ, ਜਿੰਨੇ ਪਾਤਸ਼ਾਹ ਦੇ ਸਲੋਕ ਨੇ ਸਾਰੇ ਬੜੇ ਵੈਰਾਗੀ, ਵੈਰਾਗ ਪੈਦਾ ਕਰਦੇ ਨੇ। ਜੇ ਪਾਤਸ਼ਾਹ ਦੀ ਬਾਣੀ ਨੂੰ ਧਿਆਨ ਨਾਲ ਸੁਣਾਂਗੇ ਤੇ ਮਨ ਵੈਰਾਗੀ ਕਰ ਦਿੰਦੇ ਨੇ। ਭੋਗ ਦੇ ਸਲੋਕ ਚੰਗੇ ਪਾਠੀ ਅੱਜ ਕੱਲ੍ਹ ਤੇ ਬਹੁਤ ਘੱਟ ਰਹਿ ਗਿਆ ਕੰਮ, ਪੁਰਾਣੇ ਵੇਲਿਆਂ 'ਚ ਤੁਹਾਨੂੰ ਚੇਤਾ ਹੈ ਜੀ ਜਦੋਂ ਆਪ ਕੁਰਸੀਆਂ ਕਰਸੀਆਂ 'ਤੇ ਨਹੀਂ ਸੀ ਖਾਂਦੇ ਹੁੰਦੇ, ਲੋਕਾਂ ਨੇ ਘਰਾਂ ਦੇ ਵਿੱਚ ਛੋਲਿਆਂ ਦੀ ਦਾਲ ਬਣਾਉਣੀ, ਲੋਹ ਦੇ ਪ੍ਰਸ਼ਾਦੇ ਪਕਾਉਣੇ ਤੇ ਖੀਰ ਤੇ ਕੜਾਹ ਹੁੰਦਾ ਸੀ, ਖੀਰ ਬਣਾਉਣੀ ਤੇ ਕੜਾਹ ਬਣਾਉਣਾ, ਖੀਰ ਤੇ ਕੜਾਹ ਮਿਕਸ ਕਰਕੇ ਲੋਕਾਂ ਨੇ ਖਾਣਾ ਤੇ ਬਾਲਟੀਆਂ ਉੱਤੇ ਛੱਤ 'ਤੇ ਬਾਲਟੀ ਲਾਈ ਹੁੰਦੀ ਸੀ, ਮੰਜੀ 'ਤੇ ਸਪੀਕਰ ਟੰਗਿਆ ਹੁੰਦਾ ਸੀ, ਪਾਠੀ ਸਿੰਘ ਪਾਠ ਕਰਦੇ ਸਨ, ਸਾਰਾ ਪਾਠ ਲੋਕਾਂ ਸੁਣਨਾ ਤੇ ਚੰਗੇ ਪਾਠੀ ਜਿਹੜੇ ਚੰਗੀ ਆਵਾਜ਼ ਵਾਲੇ ਹੋਣੇ ਤੇ ਉਹਨਾਂ ਨੂੰ ਜਦੋਂ ਸੱਦਣਾ ਨਾ, ਉਹਨਾਂ ਨੂੰ ਆਖਣਾ ਭੋਗ ਦੇ ਸਲੋਕ ਪੜ੍ਹੋ ਤੇ ਚਾਰਾਂ ਪੰਜਾਂ ਪਾਠੀਆਂ ਨੇ ਇਕੱਠਿਆਂ ਬਹਿ ਕੇ ਭੋਗ ਪਾਉਣਾ। ਚੇਤਾ ਪ੍ਰਾਪਤ, ਚੇਤਾ ਤੁਹਾਨੂੰ ਪਹਿਲਾਂ ਜਿਵੇਂ ਭੋਗ ਪੈਂਦਾ ਹੁੰਦਾ ਸੀ, ਪੰਜਾਂ ਪਾਠੀਆਂ ਨੇ ਇਕੱਠੇ ਬਹਿ ਜਾਣਾ, ਫਿਰ ਉਹਨਾਂ ਨਹਾਉਣਾ ਵੀ ਹਰੇਕ ਰੌਲ ਤੋਂ ਪਹਿਲਾਂ ਇਸ਼ਨਾਨ ਕਰਨਾ, ਇਦਾਂ ਦੇ ਪਾਠੀ ਪਿੰਡਾਂ 'ਚ ਹੁੰਦੇ ਸੀ। ਫਿਰ ਉਹਨਾਂ ਜਦੋਂ ਇੱਦਾਂ ਹੇਕ ਲਾ ਕੇ ਆਪਾਂ ਇੱਦਾਂ ਪੜ੍ਹਦੇ ਸੀ, ਤੁਹਾਨੂੰ ਮੈਂ ਇੱਕ ਮਿੰਟ ਸੁਣਾਉਂਦਾ। ਪੜ੍ਹਦੇ ਸੀ ਨਾ ਇੱਦਾਂ, ਮੈਂ ਤੁਹਾਨੂੰ ਦੱਸਦਾ, ਵੇਖੋ ਨਾਲ ਬੋਲਿਓ। ਨੌਵੇਂ ਪਾਤਸ਼ਾਹ ਦਾ ਬਚਨ,
ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ, ਕਹੋ ਨਾਨਕ ਮਰਮ
ਭਜ ਮਨਾ ਜੇ ਬਿਦ ਜਲ ਕੋ ਮੀਨਾ
ਵੇਖਿਆ ਸਿਓ ਕਾ ਹੇਰ ਜੋ ਨਿਮਖ ਨਾ ਹੋਏ ਉਦਾਸ
ਕਹੋ ਨਾਨਕ ਭਜ ਹਰ ਮਨਾ ਪਰ ਨਾ ਜਮ ਕੀ ਫਾਸ
ਤਰ ਨਾ ਪੋਇਓ ਹੀ ਗਇਓ ਲਿਓ ਜਨਾ ਤਨ ਜੀਤ
ਕਹੋ ਨਾਨਕ ਭਜ ਹਰ ਮਨਾ
ਪਹੁੰਚਿਓ ਆਨ
ਕਹੋ ਨਾਨਕ ਨਰ ਪਾਵਰੇ ਕਿਉਂ ਨਾ ਪਜੈ ਭਗਵਾਨ
ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰ ਮਾਨ
ਇਨ ਮੈਂ ਪਛ ਸੰਗੀ ਨਹੀਂ ਨਾਨਕ ਸਾਚੀ ਜਾਨ
ਪਤਤ ਉਧਾਰਨ ਪੈ ਹਰਨ ਹਰ ਅਨਾਥ ਕੇ ਨਾਥ
ਕਹੋ ਨਾਨਕ ਤੇ ਜਾਨੀਐ ਸਦਾ ਬਸ ਤੁਮ ਸਾਥ
ਤਨ ਧਨ ਜਹਿ ਤੋ ਕਉ ਦਿਓ
ਕਹੋ ਨਾਨਕ ਨਰ ਪਾਵਰੇ ਅਬ ਕਿਉਂ ਡੋਲਤ ਦੀਨ
ਧਨ ਧਨ ਸੰਪੈ ਸੁਖ ਦਿਓ ਅਰਜਹਿਨੀ ਕੇ ਧਾਮ
ਕਹੋ ਨਾਨਕ ਸੁਣ ਰੇ ਮਨਾ ਸਿਮਰਤ ਤਾਰੇ ਮਰਾ
ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿਨ ਕੋਏ
ਕਹੋ ਨਾਨਕ ਸੁਣ ਰੇ ਮਨਾ ਤੇ ਸਿਮਰਤ ਗਤ ਹੋਏ
ਇੱਥੇ ਤੱਕ 10 ਸਲੋਕ ਗਾਏ ਹੈ ਮੈਂ 56 ਹੈ ਅੱਧਾ ਘੰਟਾ ਇਹ ਵੀ ਮੈਂ ਕਾਲੀ ਚ ਗਾ ਰਿਹਾ ਏਦੂ ਵੀ ਟਕਾ ਨਾ ਪਾਠੀਆਂ ਸਿੰਘਾਂ ਨੇ ਕਰਨਾ ਨਾ ਪਾਠ ਮਨ ਵੈਰਾਗੀ ਹੋ ਜਾਵੇ ਇਹ ਪਾਤਸ਼ਾਹ ਦੀ ਜਿੰਨੀ ਬਾਣੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੀ ਸਾਰੀ ਬਾਣੀ ਬੜੀ ਵੈਰਾਗੀ ਭੋਗਦੇ ਸਲੋਕ ਰੋਜ਼ ਪੜੋ ਰੋਜ਼ ਪੜੋ ਰੋਜ਼ ਪੜੋ ਰੋਜ਼ ਪੜੋ ਅਰਥ ਵੀ ਪੜੋ ਨਾਲ ਮਨ ਵਿਰਾਗੀ ਹੋ ਜਾਂਦਾ ਮਨ ਵੀ ਮੰਨੇ ਵੀ ਜੋ ਕਹਿ ਰਹੇ ਨੇ ਨਾ ਪਾਤਸ਼ਾਹ ਇਹ ਬਚਨ ਸੱਤ ਨੇ ਪਿਆਰ ਦੇ ਨਾਲ ਗੁਰੂ ਨਾਨਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੜਿਓ ਗੁਰੂ ਤੇਗ ਬਹਾਦਰ ਸਾਹਿਬ ਖੁਦ ਵੀ ਵਿਰਾਗੀ ਸੀ ਤੁਹਾਨੂੰ ਵੀ ਵਿਰਾਗੀ ਬਣਾ ਦੇਣਗੇ ਪਰ ਹੁਣ ਗੱਲ ਇਹ ਹੈ ਪੜ੍ਹੇ ਕਿਹੜਾ ਟਾਈਮ ਕਿਹੜਾ ਕੱਢੇ ਸਮਾਂ ਕਿਹੜਾ ਕੱਢੇ ਫੇਸਬੁੱਕ ਵੇਖੀਏ ਕਿ ਬਾਣੀ ਪੜ੍ਹੀਏ ਇੰਸਟਾਗ੍ਰਾਮ ਚਲਾਈਏ ਕਿ ਬਾਣੀ ਪੜ੍ਹੀਏ ਸੀਰੀਜ਼ ਵੇਖੀਏ ਕਿ ਬਾਣੀ ਪੜ੍ਹੀਏ ਪਰ ਭਲਾ ਕਾਹਦੇ ਨਾਲ ਹੋਣਾ ਹੈ ਬੋਲਦੇ ਹੋ ਬਾਣੀ ਨਾਲ ਪਾਰੋ ਤਾਰਾ ਬਾਣੀ ਨਾਲ ਹੋਣਾ ਰਸ ਬਣਨਾ ਬਾਣੀ ਨਾਲ ਅਸੀਂ ਤੇ ਕਰਮਾਂ ਵਾਲੇ ਮੈਂ ਤੇ ਕਹਿੰਦਾ ਹੁੰਦਾ ਅਸੀਂ ਮੈਂ ਮੇਰੀ ਉਮਰ ਕੋਈ ਬਹੁਤੀ ਥੋੜਾ ਹੈ ਪਰ ਫਿਰ ਵੀ ਮੈਂ 10 ਕੁ ਸਾਲ ਪੁਰਾਣਾ ਵੇਖਿਆ ਮਾਹੌਲ ਆਹ ਜਿਹੜਾ ਜ਼ਿਆਦਾ ਖਲਾਰਾ ਜਿਹਾ ਪਿਆ ਹੈ ਤੇ ਪਿਛਲੇ 15 ਕੁ ਸਾਲ ਦਾ ਪਿਆ 25 ਸਾਲਾਂ ਵਾਲਾ ਨੇ ਨੀ ਵੇਖਿਆ ਇਹਨਾਂ ਨੇ ਉਹ ਪੁਰਾਣੀ ਜ਼ਿੰਦਗੀ ਨੀ ਵੇਖੀ ਪਰ ਫਿਰ ਵੀ ਚੇਤਾ ਆਉਂਦਾ ਵੀ ਯਾਰ ਕਿੱਦਾਂ ਪਾਣੀ ਪੜ੍ਹਦੇ ਹੁੰਦੇ ਸੀ ਸੁੰਦਰ ਗੁਟਕਾ ਸਾਰਾ ਕਈ ਸਾਲ ਸੁੰਦਰ ਗੁਟਕਾ ਸਾਰਾ ਪੜ੍ਹਦੇ ਰਹੇ, ਨਿਤਨੇਮ ਕਰਨਾ ਸਾਰਾ ਸੁੰਦਰ ਗੁਟਕਾ ਪੜ੍ਹਨਾ, ਕਿੰਨੀਆਂ ਹੀ ਬਾਣੀਆਂ ਹੁੰਦੀਆਂ, ਸਾਰੀਆਂ ਬਾਣੀਆਂ ਗਾਣੀਆਂ ਪੜ੍ਹਨੀਆਂ ਤੇ ਆਨੰਦ ਬਣਿਆ ਰਹਿੰਦਾ ਸੀ, ਜ਼ਿੰਦਗੀ ਦਾ ਸਵਾਦ ਹੀ ਵੱਖਰਾ ਹੁੰਦਾ ਸੀ। ਤਾਂ ਕਰਕੇ ਉਹ ਭਾਈ ਜਿਹੜਾ ਦੰਦੀਆਂ ਹੀ ਕੱਢੀ ਜਾਂਦਾ ਸਾਰਾ ਦਿਨ, ਉਹਨੇ ਤੈਨੂੰ ਉਹੀ ਉਦਾਂ ਦਾ ਹੀ ਬਣਾ ਦੇਣਾ। ਤੇ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਗਾਏ, ਬਾਣੀ ਪੜ੍ਹੇ ਤੇ ਤੈਨੂੰ ਵਿਰਾਗੀ ਕਰ ਦੇਣਗੇ। ਸਾਰੀ ਕੌਮ ਨੇ ਸ਼ਹੀਦੀ ਦਿਹਾੜਾ ਮਨਾਉਣਾ, ਪਾਪਾ ਗੂੰਜਾਂ ਰੌਲਾ ਪਾਉਣਾ ਬਥੇਰਾ, ਆਹ ਵੀ ਮਨਾ ਰਹੇ ਆਹ ਵੀ ਮਨਾ ਰਹੇ ਹਾਂ, ਮਨਾ ਲਿਆ ਤੇ ਕੋਈ ਵਿਰਾਗ ਤੇ ਆਇਆ ਹੀ ਨਾ। ਗੁਰੂ ਸਾਹਿਬ ਤੋਂ ਤੇ ਲੈਣਾ ਹੀ ਵਿਰਾਗ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਨੂੰ ਪਿਆਰ ਭਣੇ ਸਾਡੇ ਅੰਦਰ, ਕੋਈ ਸਾਡੇ ਅੰਦਰ ਕਿਨਕਾ ਪਾਓ ਝੋਲੀ ਚ ਅਸੀਂ ਵੀ ਮਾੜਾ ਮੋਟਾ ਤੁਹਾਨੂੰ ਪਿਆਰ ਕਰੀਏ, ਵਿਰਾਗ ਬਣੇ ਸਾਡੇ ਅੰਦਰ। ਇੰਨਾ ਵੱਡਾ ਪ੍ਰੋਗਰਾਮ ਹੋ ਰਿਹਾ, ਪੰਜਾਬ ਸਰਕਾਰ ਮਨਾ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ, 350 ਸਾਲਾਂ, 350 ਸਾਲ। ਅੱਛਾ, ਹਰਿਆਣਾ ਸਰਕਾਰ ਮਨਾ ਰਹੀ ਹੈ ਸ਼ਹੀਦੀ ਦਿਹਾੜਾ ਧੂਮ ਧਾਮ ਨਾਲ, ਵੱਡੇ ਵੱਡੇ ਨਗਰ ਕੀਰਤਨ। ਦਿੱਲੀ ਸਰਕਾਰ ਮਨਾ ਰਹੀ ਹੈ, ਬਿਹਾਰ ਸਰਕਾਰ ਦਾ ਨਗਰ ਕੀਰਤਨ ਪਰਮੇਸ਼ਵਰ ਦੁਆਰ ਥੋੜੇ ਦਿਨ ਪਹਿਲਾਂ ਲੈ ਕੇ ਆਏ ਸੀ, ਮਹਾਰਾਜ ਦੀਆਂ ਨਿਸ਼ਾਨੀਆਂ। ਅੱਛਾ, ਸੈਂਟਰ ਸਰਕਾਰ ਵੀ ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਧੂਮਧਾਮ ਨਾਲ ਮਨਾ ਰਹੀ ਹੈ। ਸ਼੍ਰੋਮਣੀ ਕਮੇਟੀ ਮਨਾ ਰਹੀ ਹੈ, ਹਰਿਆਣਾ ਕਮੇਟੀ ਮਨਾ ਰਹੀ ਹੈ ਤੇ ਦਿੱਲੀ ਕਮੇਟੀ ਵੀ ਮਨਾ ਰਹੀ ਹੈ। ਹਰ ਪਿੰਡ ਪਿੰਡ ਮਨਾਇਆ ਜਾ ਰਿਹਾ ਗੁਰੂ ਤੇਗ ਬਹਾਦਰ ਸਾਹਿਬ ਦਾ 350 ਸਾਲਾਂ। ਤੇ ਜੇ ਅਸੀਂ ਵੇਖੀਏ ਵੀ ਕਿੰਨਿਆਂ ਕੁ ਨੂੰ ਮਹਾਰਾਜ ਦਾ ਪਿਆਰ ਬਣ ਗਿਆ, ਵੈਰਾਗ ਬਣ ਗਿਆ, ਕੱਖ ਵੀ ਲੰਗਰ ਲੱਗ ਗਏ, ਪ੍ਰਸ਼ਾਦਾ ਹੋ ਗਿਆ, ਸਾਰਾ ਕੁਝ ਹੋ ਗਿਆ, ਪਰ ਅਸਲ ਗੱਲ ਤੇ ਲਈਓ ਹੀ ਨਹੀਂ, ਵੈਰਾਗ ਦੀ ਮੂਰਤ ਤੋਂ ਵੈਰਾਗ ਲਈਏ। ਪਾਤਸ਼ਾਹ ਸਾਨੂੰ ਵੀ ਵੈਰਾਗ ਦੀ ਦਾਤ ਮਿਲੇ, ਸਾਡਾ ਮਨ ਟਿਕੇ, ਸਾਡਾ ਮਨ ਇੱਧਰ ਨੂੰ ਲੱਗੇ। ਕਹਿੰਦੇ ਨੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਖਿੜ ਖੜਾ ਕੇ ਕਦੀ ਨਹੀਂ ਸੀ ਹੱਸੇ ਜ਼ਿੰਦਗੀ ਚ। ਇਤਿਹਾਸਕਾਰ ਲਿਖਦੇ ਹੈ ਜੇ ਉੱਚੀ ਉੱਚੀ ਹੱਸੇ ਹੈ ਤੇ ਜਿੱਦਣ ਜਲਾਦ ਜਲਾਲ ਉਦ ਦੀਨ ਸ਼ਹੀਦ ਕਰਨ ਵਾਸਤੇ ਨਾ, ਮਤੀਦਾਸ ਜੀ ਸ਼ਹੀਦ ਹੋ ਗਏ, ਸਤੀਦਾਸ ਜੀ ਨੂੰ ਸ਼ਹੀਦ ਕਰਤਾ, ਦਿਆਲਦਾਸ ਜੀ ਨੂੰ ਸ਼ਹੀਦ ਕਰਤਾ, ਆਰੇ ਨਾਲ ਮਤੀਦਾਸ ਜੀ ਨੂੰ ਚੀਰਤਾ ਰੂਮ ਵਿੱਚ ਲਪੇਟ ਕੇ, ਸਤੀਦਾਸ ਜੀ ਨੂੰ ਸ਼ਹੀਦ ਕਰਤਾ, ਦਿਆਲਦਾਸ ਜੀ ਨੂੰ ਉਬਲਦੀ ਦੇਗ ਚੋਂ ਬਾਲ ਦਿੱਤਾ, ਤੇ ਮਹਾਰਾਜ ਨੂੰ ਨਾ ਡਰਾਉਣ ਲਈ ਜਲਾਲ ਉਦ ਦੀਨ ਏਦਾਂ ਗਤਕਾ ਖੇਡਦਾ ਡਰਾਉਣ ਲਈ। ਕਹਿੰਦਾ ਪਾਤਸ਼ਾਹ ਮੈਂ ਇਹੋ ਜਿਹਾ ਤੁਹਾਨੂੰ ਕਰਾਂਗਾ ਨਾ, ਤੁਸੀਂ ਡਰ ਜਾਣਾ, ਘਬਰਾ ਜਾਣਾ, ਮਹਾਰਾਜ ਮੇਰੇ ਸਾਹਮਣੇ ਵੱਡੇ ਵੱਡੇ ਡਰ ਗਏ, ਤੁਹਾਨੂੰ ਪਤਾ ਹੈ ਮੈਂ ਵੀ ਜਲਾਦ, ਮੇਰਾ ਦਾਦਾ ਵੀ ਜਲਾਦ, ਮੇਰਾ ਪੜਦਾਦਾ ਵੀ ਜਲਾਦ, ਮੇਰੇ ਦਾਦੇ ਦਾ ਦਾਦਾ ਵੀ ਜਲਾਦ, ਅਸੀਂ ਜਲਾਦ ਹਾਂ, ਅਸੀਂ ਤੇ ਹੈ ਹੀ ਜਲਾਦ, ਜਲਾਦਾਂ ਦਾ ਟੱਬਰ, ਮੇਰੇ ਦਾਦੇ ਦਾ ਦਾਦਾ ਵੀ ਜਲਾਦ, ਦਾਦਾ ਪੜਦਾਦਾ ਦਾਦਾ ਪਿਓ ਸਾਰੇ ਜਲਾਦ ਸੀ, ਅਸੀਂ ਖਾਨਦਾਨੀ ਜਲਾਦ ਹਾਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਫਿਕਰ ਨਾ ਕਰ, ਜੇ ਤੂੰ ਖਾਨਦਾਨੀ ਜਲਾਦ ਹੈ ਤੇ ਮੈਂ ਵੀ ਖਾਨਦਾਨੀ ਸ਼ਹੀਦ ਹਾਂ, ਮੈਂ ਸ਼ਹੀਦ ਹਾਂ ਖਾਨਦਾਨੀ, ਅਸੀਂ ਵੀ ਇੱਧਰ ਹੀ ਤੁਰੇ ਹਾਂ ਹੁਣ ਤੱਕ, ਏਦਾਂ ਕਰ ਲੈ ਤੂੰ ਇਹਨੂੰ ਪਰਖ ਲੈ। ਉਹ ਤਲਵਾਰ ਲੱਗ ਗਿਆ ਘੁਮਾਉਣ, ਮੈਂ ਡਰਾ ਦਿਆਂਗਾ। ਕਹਿੰਦੇ ਪਾਤਸ਼ਾਹ ਸਾਰੀ ਜ਼ਿੰਦਗੀ ਨਹੀਂ ਹੱਸੇ ਗੁਰੂ ਤੇਗ ਬਹਾਦਰ ਸਾਹਿਬ, ਵੈਰਾਗ ਦੀ ਮੂਰਤ ਸਨ, ਪਰ ਜਦੋਂ ਉਹ ਐਵੇਂ ਗਤਕਾ ਖੇਡਣ ਵਾਲਿਆਂ ਵਾਂਗੂ ਸਿੰਘਾਂ ਵਾਂਗੂ ਏਦਾਂ ਉਹ ਘੁਮਾਵੇ, ਮਹਾਰਾਜ ਉਹਦੇ ਵੱਲ ਵੇਖ ਕੇ ਤੇ ਖਿੜ ਖੜਾ ਕੇ ਹੱਸ, ਉਦਣ ਹੱਸੇ ਜਿੱਦਣ ਮੌਤ ਸਾਹਮਣੇ। ਲੋਕ ਜ਼ਿੰਦਗੀ ਵਿੱਚ ਹੱਸਦੇ ਹੈ, ਸਤਿਗੁਰੂ ਉਦਣ ਹੱਸੇ। ਕਹਿੰਦੇ ਮਹਾਰਾਜ ਹੱਸੇ ਕਿਉਂ? ਮਹਾਰਾਜ ਕਹਿੰਦੇ ਤੇਰੀਆਂ ਆ ਹਰਕਤਾਂ ਵੇਖ ਕੇ ਹਾਸਾ ਆ ਗਿਆ, ਤੈਨੂੰ ਕੀ ਲੱਗਦਾ ਡੁਲਾ ਲਏਗਾ ਮੈਨੂੰ? ਸਾਰੀ ਜ਼ਿੰਦਗੀ ਜਿਨ੍ਹਾਂ ਦੇ ਅੰਦਰ ਬਾਣੀ ਵਸੀ ਹੋਵੇ ਗੁਰਮੁਖੋ, ਉਹ ਤੇ ਸਿੱਖ ਨਹੀਂ ਡੋਲਦੇ, ਉਹ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪ ਨੇ, ਉਹਨਾਂ ਨੂੰ ਕਿੰਨੇ ਡੁਲਾ ਲੈਣਾ ਸੀ। ਇਸ ਕਰਕੇ ਪਿਆਰ ਵੈਰਾਗ ਸਿੱਖਣਾ ਤੇ ਇਹ ਆਉਣਾ ਹੈ ਬਾਣੀ ਨਾਲ, ਟਾਈਮ ਦੇਣ ਨਾਲ। ਗੁਰੂ ਤੇਗ ਬਹਾਦਰ ਸਾਹਿਬ ਨੂੰ ਪਿਆਰ ਕਰੋ, ਆ ਨੌਵੇਂ ਪਾਤਸ਼ਾਹ ਦੇ ਸਲੋਕ ਹੀ ਗਾਇਆ ਕਰੋ ਰੋਜ਼। ਤੁਹਾਨੂੰ ਪੰਜਾਬੀ ਪੜ੍ਹਨੀ ਆਉਂਦੀ ਹੈ, ਇਹ ਜਿਹੜੀ ਭਾਸ਼ਾ ਹੈ ਬਹੁਤੀ ਹਿੰਦੀ ਹੈ, ਆ ਜਿਹੜੇ ਸਲੋਕ ਨੇ ਨਾ ਇਹ ਸਿੱਧੇ ਨੇ, ਇਹਦੇ ਵਿੱਚ ਹਿੰਦੀ ਜ਼ਿਆਦਾ ਹੈ। ਇਹ ਭੋਗ ਦੇ ਸਲੋਕ ਜਿਹੜੇ ਆਪਾਂ ਪੜ੍ਹਦੇ ਨੌਵੇਂ, ਇਹ ਹਿੰਦੀ ਜ਼ਿਆਦਾ ਹੈ, ਇਹਦੇ ਚ ਅਰਬੀ ਫਾਰਸੀ ਦੇ ਸ਼ਬਦ ਸੰਸਕ੍ਰਿਤ ਦੇ ਸ਼ਬਦ ਘੱਟ ਨੇ। ਗੁਰੂ ਨਾਨਕ ਦੀ ਬਾਣੀ ਮਹਿੰਗੀ ਹੈ, ਉਹਦੇ ਵਿੱਚ ਬਹੁਤ ਸ਼ਬਦ ਸੰਸਕ੍ਰਿਤ ਦੇ, ਫਾਰਸੀ ਦੇ, ਉਰਦੂ ਦੇ, ਬੜੇ ਸ਼ਬਦ ਡੂੰਘੇ ਹੈ, ਪਰ ਅਰਬੀ ਭਾਸ਼ਾ ਦੇ ਸ਼ਬਦ ਵੀ ਨੇ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਬੜੀ ਸਰਲ ਤੇ ਸਿੱਧੀ ਹੈ। ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨੀ, ਛਿਨ ਛਿਨਿਓਦ ਬਿਹਾਤ ਹੈ ਫੂਟੇ ਘਟ ਜਿਉ ਪਾਨੀ, ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨੀ, ਝੂਠੇ ਲਾਲਚ ਲੱਗ ਕੇ ਨਹਿ ਮਰਨ ਪਛਾਨਾ, ਅਜ ਹੂੰ ਕਛ ਬਿਗਰਿਓ ਨਹੀਂ ਜੋ ਪ੍ਰਭ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ। ਸ਼ਬਦ ਸਲੋਕ ਪਾਤਸ਼ਾਹ ਦਾ ਬਚਨ ਵੀ ਪੜ੍ਹ ਲਓ ਸਿੱਧਾ ਹੀ। ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਅਰਥ ਕਰਨ ਦੀ ਲੋੜ ਹੀ ਨਹੀਂ, ਸਿੱਧੇ ਹੀ ਸਮਝ ਆ ਰਹੇ ਨੇ। ਫਿਰ ਅੱਗੇ ਸੁਖ ਮੈਂ ਆਨ ਬਹੁਤ ਬਹੁਤ ਮਿਲ ਬੈਠ, ਰਹਿਤ ਚਹੂੰ ਦਿਸ ਘੇਰੈ ਬਿਪਤ ਪਰੀ ਸਭ ਹੀ, ਸੰਗ ਛਾੜਤ ਕੋ ਨਾ ਆਵਤ ਨੇਰੈ, ਘਰ ਕੀ ਨਾਰ ਬਹੁਤ ਹਿਤ ਜਾ ਸਿਓ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਇਹ ਬਿਧ ਕਉ ਵਿਵਹਾਰ, ਬਣਿਓ ਹੈ ਜਾਂ ਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਵੇਖੋ ਕਿੰਨੀ ਸੌਖੀ ਬਾਣੀ ਹੈ, ਇਹਦੇ ਚ ਹਿੰਦੀ ਜ਼ਿਆਦਾ ਹੈ ਤੇ ਨੌਵੇਂ ਪਾਤਸ਼ਾਹ ਦੇ ਸਲੋਕ। ਤੈਨੂੰ ਜੇ ਗਾਣਾ ਆਉਂਦਾ ਹੈ ਗਲਾ ਤੇਰਾ ਜਿੱਦਾਂ ਦਾ ਵੀ ਹੈਗਾ ਹੈ, ਗਾ ਕੇ 15 ਮਿੰਟਾਂ ਚ ਮਹਾਰਾਜ ਦੇ ਸਲੋਕ ਭੋਗ ਦੇ ਪੜ ਦਿਆ ਕਰ ਦੇ, ਤੇ ਤੂੰ ਜਦੋਂ 2 ਕੁ ਮਹੀਨੇ ਲਾ ਲਏ, 2-3 ਮਹੀਨੇ ਲੱਗਣ ਦੇ, ਬਹਿਣਾ ਅੱਖਾਂ ਬੰਦ ਕਰਕੇ ਵਾਹਿਗੁਰੂ ਵਾਹਿਗੁਰੂ ਨਾਲ ਸਲੋਕ ਗਾਓ, 3-ਕੁ ਮਹੀਨਿਆਂ ਬਾਅਦ ਹੀ ਮਨ ਵੈਰਾਗੀ ਹੋ ਜਾਏ। ਆ ਜਿਹੜਾ ਕਹਿੰਦੇ ਆ ਨਾ, ਇੱਧਰ ਸੁਣੋ, ਆਹ ਬਣੇ ਆਹ ਬਣੇ ਆਹ ਬਣੇ, ਫਿਰ ਪਤਾ ਕੀ ਕਹਾਂਗੇ, ਬਣ ਜਾਏ ਤਾਂ ਵੀ ਚੰਗਾ, ਨਾ ਬਣੇ ਤਾਂ ਵੀ ਚੰਗਾ, ਵੀਜ਼ਾ ਨਹੀਂ ਲੱਗਦਾ ਵੀਜ਼ਾ ਨਹੀਂ ਲੱਗਦਾ, ਲੱਗ ਜਾਏ ਤਾਂ ਵੀ ਚੰਗਾ, ਨਾ ਲੱਗਿਆ ਤਾਂ ਵੀ ਚੰਗਾ, ਫਿਰ ਇੱਦਾਂ ਦਾ ਮਨ ਹੋ ਜਾਏਗਾ, ਫਿਰ ਇੱਦਾਂ ਮੁੰਡਾ ਹੋ ਜਾਏ ਮੁੰਡਾ ਹੋ ਜਾਏ ਤਾਂ ਵੀ ਚੰਗਾ, ਨਹੀਂ ਵੀ ਹੁੰਦਾ ਤਾਂ ਵੀ ਚੰਗਾ, ਇੱਥੇ ਆ ਜਾਓਗੇ। ਹੁਣ ਅਸੀਂ ਕਹਿੰਦੇ ਹਾਂ ਹੋ ਜਾਏ ਫਿਰ ਚੰਗਾ, ਨਹੀਂ ਹੁੰਦਾ ਫਿਰ ਨਹੀਂ ਚੰਗਾ, ਨਾ ਜੇ ਵੀਜ਼ਾ ਨਹੀਂ ਲੱਗਦਾ ਫਿਰ ਨਹੀਂ ਚੰਗਾ, ਫਿਰ ਐ ਮਨ ਪਿਆਰ ਜੇ ਚ ਆ ਜਾਏਗਾ ਵਿਰਾਗ ਚ। ਉਹ ਕੋਈ ਗੱਲ ਨਹੀਂ, ਅਰਬਾਂ ਵਾਲਿਆਂ ਨੇ ਵੀ ਕਿਹੜਾ ਛਾਤੀ ਤੇ ਧਰ ਕੇ ਲੈ ਜਾਣੇ ਨੇ, ਫਿਰ ਇੱਦਾਂ ਆ ਜਾਂਦੇ ਹੌਲੀ ਹੌਲੀ। ਤੇ ਇਹ ਆਉਣਾ ਹੈ ਜਦੋਂ ਬਾਣੀ ਪੜ੍ਹਨ ਲੱਗਾ, ਫਿਰ ਮਨ ਟਿਕ ਜਾਣਾ, ਫਿਰ ਡਿਮਾਂਡਾਂ ਮੁੱਕ ਜਾਣੀਆਂ, ਫਿਰ ਤੇ ਇੱਛਾ ਹੀ ਨਹੀਂ ਰਹਿ ਜਾਣੀ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ ਮੰਗਣਾ। ਉਹ ਕਹਿੰਦੇ ਜੇ ਮੰਗਣਾ ਹੀ ਤੇ ਗੁਰੂ ਤੋਂ ਇਹ ਦਾਤ ਮੰਗ, ਉਹ ਦਾਤ ਮੰਗਣੀ ਚਾਹੀਦੀ ਹੈ ਜਿਹਦੇ ਨਾਲ ਸਾਡਾ ਭਲਾ ਹੋਵੇ, ਸਾਡਾ ਪਾਰ ਉਤਾਰਾ ਹੋਵੇ। ਇਹ ਬਚਨ ਵੀ ਜਿਹੜਾ ਹੈ ਪੰਚਮ ਪਾਤਸ਼ਾਹ ਦਾ, ਚਾਂਦਨਾ ਚਾਂਦਨ ਨੀ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਨਣ, ਬੜਾ ਚਾਨਣਾ ਚੋਂ ਚਾਨਣ ਕਿਹੜਾ ਚੰਗਾ। ਲਓ ਇਹ ਆਪਾਂ ਪੰਚਮ ਪਾਤਸ਼ਾਹ ਦਾ ਬਚਨ ਨਾਲ ਪੜ੍ਹਦੇ ਹਾਂ, ਪੰਗਤੀਆਂ ਸੁਣੋ ਇੱਕ ਵਾਰ, ਤੁਹਾਡੇ ਅਰਥ ਕਰਦੇ ਹਾਂ ਆਪਾਂ ਇਹ।
ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਂਦਨਾ,
ਚਾਨਣ ਬੜੇ ਨੇ ਚਾਨਣਾ ਚੋਂ ਚਾਨਣ ਕਿਹੜਾ ਚੰਗਾ ਹੈ, ਪਾਤਸ਼ਾਹ ਨੂੰ ਪੁੱਛੋ, ਪੰਚਮ ਪਾਤਸ਼ਾਹ ਦਾ ਸ਼ਬਦ ਹੈ। ਮਹਾਰਾਜ ਕਹਿੰਦੇ ਨੇ ਬੜੀ ਦੁਨੀਆ ਚ ਚਾਨਣ ਨੇ, ਬਲਬਾਂ ਦੇ ਚਾਨਣ ਨੇ, ਟਿਊਬਾਂ ਦੇ ਚਾਨਣ ਨੇ, ਅੱਜ ਸਰਚ ਲਾਈਟਾਂ ਵੱਡੀਆਂ ਦੇ ਚਾਨਣ ਨੇ, ਦੀਵਿਆਂ ਦੇ ਚਾਨਣ ਨੇ, ਲਾਲਟੈਨ ਦਾ ਚਾਨਣ ਹੈ, ਸੂਰਜ ਦਾ ਚਾਨਣ ਹੈ ਸਭ ਤੋਂ ਵੱਡਾ, ਪਰ ਚਾਂਦਨਾ ਚਾਂਦਨ ਆਂਗਨ ਪ੍ਰਭ ਜੀਓ ਅੰਤਰ ਚਾਨਣਾ, ਕਹਿੰਦੇ ਜਿਹੜੇ ਬੰਦੇ ਦੇ ਅੰਦਰ ਚਾਨਣ ਹੋਵੇ ਨਾ, ਉਹ ਚਾਨਣ ਸਾਰਿਆਂ ਤੋਂ ਵਧੀਆ, ਸਾਰੇ ਚਾਨਣਾ ਚੋਂ ਕਿਹੜਾ ਚਾਨਣ ਚੰਗਾ, ਬੰਦੇ ਦੇ ਅੰਦਰ ਚਾਨਣ ਹੋਵੇ, ਉਹਨੂੰ ਪਤਾ ਲੱਗ ਜਾਏ ਚਾਨਣ ਅਸਲ ਚ ਹੋਵੇ। ਹੁਣ ਹਨੇਰੇ ਜੀ ਤੁਰੇ ਫਿਰਨੇ ਆ ਆ ਬਜ਼ੁਰਗੋ, ਦਾੜੀਆਂ ਚਿੱਟੀਆਂ ਵਾਲਿਓ ਗੁਰਮੁਖੋ, ਕਈਆਂ ਨੂੰ ਪਤਾ ਲੱਗਣ ਨਹੀਂ ਲੱਗ ਗਿਆ ਵੀ ਹਨੇਰੇ ਜੀ ਤੁਰੇ ਫਿਰਦੇ ਰਹੇ ਆ, ਮੇਰਾ ਮੁੰਡਾ ਮੇਰਾ ਮੁੰਡਾ ਮੇਰਾ ਮੁੰਡਾ, ਹੁਣ ਮੁੰਡਾ ਕਹਿੰਦਾ ਜਾ ਤੂੰ ਬਾਪੂ ਮੈਂ ਤੇਰੇ ਤੋਂ ਕੀ ਲੈਣਾ ਤੂੰ ਛੱਡ ਪਰਾ, ਹੁਣ ਹਨੇਰਾ ਖੁੱਲਿਆ ਨੀ ਥੋੜਾ ਜਿਹਾ, ਕਈਆਂ ਦਾ ਖੁੱਲ ਨੀ ਗਿਆ, ਕਈਆਂ ਨੂੰ ਪਤਾ ਨੀ ਲੱਗ ਗਿਆ ਵੀ ਐਵੇਂ ਹੀ ਭੁਲੇਖੇ ਜੀ ਸੀ, ਹਨੇਰੇ ਜੀ ਰਹੇ ਆ, ਕਈਆਂ ਬਜ਼ੁਰਗਾਂ ਨੂੰ ਪਤਾ ਲੱਗ ਗਿਆ, ਕਈਆਂ ਨੂੰ ਲੱਗ ਜਾਣਾ, ਠਹਿਰ ਜੋ ਅਜੇ ਮੰਜੀ ਤੇ ਪੈ ਲਈਏ ਉਦੋਂ ਪਤਾ ਲੱਗੇਗਾ, ਮੁੰਡਿਆ ਦਵਾਈ ਲਿਆ ਦੀ ਉਹ ਮੁੰਡਿਆ ਲਿਆ ਹੀ ਦਵਾਈ ਉਹ ਪੁੱਤਰ ਦਵਾਈ ਉਹ ਬਾਪੂ ਠਹਿਰ ਜਾ ਦੋ ਦਿਨ ਕਿਤੇ ਨਹੀਂ ਮਰਦਾ ਆਹ ਐਨਕ ਠੀਕ ਕਰਾ ਲਿਆ ਲੈ ਤੂੰ ਹੁਣ ਦੁਨੀਆ ਵੇਖ ਕੇ ਕੀ ਲੈਣਾ ਇਹ ਸਮਾਂ ਵੀ ਸਾਡੇ ਤੇ ਆਉਣਾ ਤੁਰੇ ਫਿਰਨੇ ਆ ਨੈਣ ਪ੍ਰੈਣ ਚੱਲਦੇ ਨੇ ਜਦੋਂ ਮੰਜੀ ਤੇ ਪੈ ਗਏ ਨਾ ਉੱਠਿਆ ਗਿਆ ਬਾਥਰੂਮ ਨਾ ਜਾਇਆ ਗਿਆ ਗੰਦ ਮੰਦ ਬੱਚਿਆਂ ਨੂੰ ਚੁੱਕਣਾ ਪੈ ਗਿਆ ਨਾ ਕਿਤੇ ਉਦਣ ਹੀ ਅਰਦਾਸਾਂ ਕਰਾਉਣ ਲੱਗ ਜਾਂਦੇ ਨੇ ਬਾਪੂ ਹੁਣ ਗਾਂ ਜਾਏ ਬੀਬੀਓ ਆਪਾਂ ਨੂੰ ਲੱਗੀ ਜਾਂਦਾ ਆਪਾਂ ਨੇਰੇ 'ਚ ਹੀ ਤੁਰੇ ਫਿਰਨੇ ਆ ਇੱਕ ਦਿਨ ਕਹਾਂਗੇ ਨੇਰੇ 'ਚ ਹੀ ਫਿਰਦੇ ਰਹੇ ਸਾਨੂੰ ਲੱਗਾ ਸੀ ਸਾਡੇ ਹੀ ਨੇ ਸਾਡੇ ਹੀ ਨੇ ਸਾਰੇ ਕੋਈ ਨੀ ਬਣਦਾ ਨੇਰੇ 'ਚ ਹੀ ਤੇ ਚਾਨਣਾ 'ਚੋਂ ਚਾਨਣ ਕਿਹੜਾ ਚੰਗਾ ਹੈ ਜੇ ਬੰਦੇ ਦੇ ਅੰਦਰ ਚਾਨਣ ਹੋਵੇ ਅੰਤਰ ਚਾਨਣਾ ਤੇ ਸਾਰਿਆਂ ਨਾਲੋਂ ਅਰਾਧਨਾ 'ਚ ਅਰਾਧਦੀ ਦੁਨੀਆ ਬੜਾ ਕੁਛ ਹੈ ਧੀਆਂ ਪੁੱਤਾਂ ਨੂੰ ਵੀ ਅਰਾਧੀ ਜਾਣਾ ਸਾਰਾ ਦਿਨ ਸੋਚੀ ਜਾਓ ਬੱਚਾ ਪੁੱਤ ਪੁੱਤ ਮੇਰਾ ਕਿੱਥੇ ਪੁੱਤ ਮੇਰਾ ਕਿੱਥੇ ਪੁੱਤ ਮੇਰਾ ਕਿੱਥੇ ਪੁੱਤ ਮੇਰਾ ਟਰੱਕ ਚਲਾਉਂਦਾ ਪੁੱਤ ਮੇਰਾ ਉੱਥੇ ਕੰਮ ਕਰਦਾ ਹੋਣਾ ਪੁੱਤ ਮੇਰਾ ਬਾਹਰ ਹੋਣਾ ਪੁੱਤ ਆਹ ਕਰਦਾ ਹੋਣਾ ਅਰਾਧਦੀ ਦੁਨੀਆ ਬਹੁਤ ਕੁਛ ਹੈ ਪਰ ਅਰਾਧਨ ਚੋਂ ਸਭ ਨਾਲੋਂ ਵਧੀਆ ਅਰਾਧਨਾ ਕੀ ਹੈ ਇਹ ਸੁਣੋ
ਅਰਾਧਨਾ ਅਰਾਧਨ ਨਿਕਾ ਹਰ ਹਰ ਨਾਮ ਅਰਾਧਨਾ
ਹਰ ਹਰ ਨਾਮ ਬੋਲ ਦਿਓ ਹਰ ਹਰ ਨਾਮ ਹਰ ਹਰ ਨਾਮ ਅਰਾਧਨਾ ਇਹ ਅਰਾਧੋ ਗੁਰੂ ਅਰਜਨ ਦੇਵ ਮਹਾਰਾਜ ਦਾ ਵਚਨ ਹੈ ਫਿਰ ਅੱਗੇ ਕਹਿੰਦੇ ਨੇ ਦੁਨੀਆ ਧੀਆਂ ਮੰਗ ਪੁੱਤ ਮੰਗ ਆਹ ਮੰਗ ਆਹ ਮੰਗ ਜੇ ਮੰਗਣਾ ਹੈ ਫਿਰ ਗੁਰੂ ਅਰਜਨ ਦੇਵ ਜੀ ਇਹਦੇ ਬਾਰੇ ਕੀ ਕਹਿੰਦੇ ਹਨ ਜੀ
ਤਿਆਗਣਾ
ਮੰਗਣਾ ਤਿਆਗਣਾ ਪਹਿਲੀ ਪੰਗਤੀ ਤਿਆਗਣਾ ਤਿਆਗਣ ਨੀਕਾ ਜੇ ਕਹਿੰਦੇ ਤਿਆਗਣਾ ਹੈ ਤੇ ਕੀ ਤਿਆਗਣਾ ਤਿਆਗਣਾ ਕੀ ਹੈ ਜੇ ਤਿਆਗਣਾ ਹੈ ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ ਤਿਆਗਣ ਨਾਲੋਂ ਸਭ ਤੋਂ ਵਧੀਆ ਕੀ ਹੈ ਤਿਆਗਣਾ ਕਾਮ ਕ੍ਰੋਧ ਲੋਭ ਤਿਆਗ ਦਿਓ ਇਹ ਪੰਕਤੀ ਗਾ ਦਿਓ
ਤਿਆਗਣਾ ਤਿਆਗਣ ਨੀਕਾ ਕਾਮ ਕ੍ਰੋਧ ਲੋਭ ਤਿਆਗਣਾ
ਤੇ ਮਹਾਰਾਜ ਮੰਗਣਾ ਫਿਰ ਮੰਗਣਾ ਜਿਹੜਾ ਆਹ ਦੇ ਦਿਓ ਆਹ ਦੇ ਦਿਓ ਕਹਿੰਦੇ ਫਿਰ ਮੰਗਣਾ ਤੇ ਆਹ ਮੰਗ ਬੋਲੋ
ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ
ਜੇ ਤੂੰ ਮੰਗਣਾ ਮੰਗ ਲੈ ਨਾਮ ਹਰੀ
ਮੰਗ ਨਾਮ ਹਰੀ
ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹਰੀ ਹ
ਚਰਨੀ ਲੱਗ ਜਾ ਸਤਿਗੁਰ ਦੇ ਜੇ ਤੂੰ ਲੱਗਣਾ ਚਰਨੀ ਲੱਗ ਜਾ ਸਤਿਗੁਰ ਦੇ
ਭਲਾ ਕੀ ਹੈ ਸਭ ਤੋਂ ਵਧੀਆ ਨੀਕਾ ਭਲਾ ਸਹੀ ਕੀ ਹੈ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਫਿਰ ਅੱਗੇ ਗੁਰੂ ਜੀ ਕਹਿੰਦੇ ਹੈ ਜਾਗਣਾ ਜਾਗਣ ਨੀਕਾ ਜੇ ਜਾਗਣਾ ਹੀ ਆ ਰਾਤਾਂ ਨੂੰ ਜਾਗਣਾ ਹੈ ਤੇ ਦੁਨੀਆਂ ਪੁੱਠੇ ਕੰਮ ਕਰਦੀ ਜਾਗਦੀ ਹੈ ਸੁਣੋ ਧਿਆਨ ਨਾਲ ਜਾਗਦਾ ਚੰਦ ਅਸਮਾਨੀ ਦਾਤਾ ਖੂਬਸੂਰਤੀ ਦਾ ਜਾਂ ਕੋਈ ਜਾਗਦਾ ਪੁਰਾਣਾ ਰੋਗੀ ਫਲ ਭੋਗੇ ਕਰਮਾਂ ਦੇ ਰੋਗੀ ਵੀ ਜਾਗਦੇ ਨੇ ਜਾਂ ਕੋਈ ਜਾਗਦਾ ਪ੍ਰੇਮ ਬਾਜੀ ਹਾਰਿਆ ਸੱਲ ਸਹਿੰਦਾ ਬਿਰਹੋਂ ਦੇ ਜਾਂ ਕੋਈ ਜਾਗਦਾ ਹੈ ਚੋਰ ਲੁਟੇਰਾ ਓਟ ਪਰਛਾਵਿਆਂ ਦੀ ਰਾਤ ਨੂੰ ਜਾਗਦੇ ਨੇ ਚੋਰ ਵੀ ਜਾਗਦੇ ਨੇ ਪਰ ਕੋਈ ਜਾਗਦਾ ਹੈ ਅੱਲਾ ਦਾ ਪਿਆਰਾ ਜਿਨ੍ਹਾਂ ਦੀ ਲੱਗੀ ਨਾਲ ਰੱਬ ਦੇ ਇਹ ਜਾਗਣਾ ਪ੍ਰਵਾਨ ਹੈ ਜੇ ਜਾਗਣਾ ਹੈ ਤੇ ਕੀਰਤਨ ਚ ਜਾਗ ਜੇ ਰਾਤ ਨੂੰ ਸੁੱਤਾ ਜਾਗਣਾ ਹੈ ਤੇ ਚੌਂਕੜਾ ਲਾ ਕੇ ਬਹਿ ਏਦਾਂ ਦੇ ਗੁਰਮੁਖ ਵੀ ਵੇਖੇ ਹੈ ਸਿੰਘੋ ਜੇ ਤੁਹਾਡੇ ਕਿਸੇ ਦੇ ਕੰਮ ਆ ਜਾਏ ਗੱਲ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਇਹ ਸੁਣਿਆ ਹੈ ਜਿਸ ਦਿਨ ਗੁਰਪੁਰਬ ਹੋਣਾ ਨਾ ਗੁਰਪੁਰਬ ਗੁਰਪੁਰਬ ਦਸਾਂ ਪਾਤਸ਼ਾਹੀਆਂ ਦਾ ਗੁਰਪੁਰਬ ਤੇ ਸਾਰੀ ਰਾਤ ਜਾਗ ਕੇ ਵਾਹਿਗੁਰੂ 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 ਕਰਨਾ ਬਜ਼ੁਰਗਾਂ ਨੇ ਏਦਾਂ ਦੇ ਬਜ਼ੁਰਗ ਸੂਝਵਾਨ ਹੁੰਦੇ ਸਿਆਣੇ ਧਿਆਨ ਨਾਲ ਸੁਣੋ ਅੱਜ ਗੁਰੂ ਨਾਨਕ ਦਾ ਗੁਰਪੁਰਬ ਹੈ ਇੱਧਰ ਸੁਣੋ ਆਹ ਟਕਾ ਮੇਰੀ ਬੇਨਤੀ ਹੈ ਸਿੰਘੋ ਬੱਚਿਓ ਦੋ ਚਾਰ ਹਿੱਲੇ ਫਿਰ ਹੋਰ ਦੋ ਚਾਰ ਹਿੱਲ ਗਏ ਫਿਰ ਹੋਰ ਦੋ ਚਾਰ ਹਿੱਲ ਗਏ ਇੰਨੇ ਤੇ ਜ਼ਿਆਦਾ ਹੈ ਵੀ ਨਹੀਂ ਵੀ ਆਪਾਂ ਨੂੰ ਕਾਹਲ ਪੈ ਜਾਏ ਬੀਬੀਓ ਭੈਣੋ ਬੇਨਤੀ ਟਕਾ ਰੱਖੀਏ ਬਣਾ ਕੇ ਹੁਣ ਤੇ ਅਜੇ ਤੇ ਦਸ ਵੱਜਣ 'ਚ ਰਹਿ ਗਏ ਦਸ ਕੁ ਮਿੰਟ ਤੇ ਦਸ ਪੰਦਰਾਂ ਮਿੰਟਾਂ 'ਚ ਭੋਗ ਪੈ ਜਾਣਾ ਹੁਣ ਤੇ ਨੇੜੇ ਹੀ ਹੈ ਕੰਮ ਤੇ ਆਪਾਂ ਹਿਲਜੁਲ ਨਾ ਕਰੀਏ ਟਕਾ ਬਣਾਓ ਨਾ ਇੰਨਾ ਸੋਹਣਾ ਗੱਲ ਚੱਲ ਰਹੀ ਹੈ ਗੁਰਬਾਣੀ ਦੀ ਥੋੜ੍ਹੀ ਵਿਚਾਰ ਕਰ ਲਈਏ ਗੁਰਬਾਣੀ ਦੀ ਵਿਚਾਰ ਦਾ ਰਸ ਵੀ ਆਪਣਾ ਹੀ ਹੈ ਇਤਿਹਾਸ ਦਾ ਵੀ ਆਪਣਾ ਹੁੰਦਾ ਪਰ ਗੁਰਬਾਣੀ ਦੀ ਵਿਚਾਰ ਕਰ ਰਹੇ ਹਾਂ ਥੋੜ੍ਹੀ ਮੈਂ ਤਾਂ ਏਦਾਂ ਟਿਕੇ ਰਹੋ ਸਾਰੇ ਸਲੋਕਾਂ ਦੇ ਅਰਥ ਪੜ੍ਹੀਏ ਨਜ਼ਾਰਾ ਆਵੇ ਬਾਣੀ ਦੀ ਵਿਆਖਿਆ ਦਾ ਆਪਣਾ ਹੀ ਸਵਾਦ ਹੁੰਦਾ ਗੁਰਬਾਣੀ ਦੇ ਅਰਥ ਸਮਝੀਏ ਥੋੜ੍ਹੇ ਥੋੜ੍ਹੇ ਗੁਰਮੁਖੋ ਟਕਾ ਮਾੜਾ ਜਿਹਾ ਬਸ ਦਸ ਪੰਦਰਾਂ ਮਿੰਟਾਂ 'ਚ ਭੋਗ ਪੈ ਜਾਣਾ ਲੰਮਾ ਨਹੀਂ ਟਾਈਮ ਜਾਣਾ ਬਹੁਤ ਟਕਾ ਬਣਾਓ ਸੁਣੋ ਜਿਹੜੀ ਗੱਲ ਕਰਦੇ ਸੀ ਵੀ ਗੁਰਪੁਰਬ ਦਾ ਦਿਨ ਸਾਰੀ ਰਾਤ ਕੁੜੀਓ ਪਾਣੀ ਰੱਖ ਦਿਓ ਸਰਾਣੇ ਛੋਲੇ ਛਾਲੇ ਰੱਖ ਦਿਓ ਚਾਹ ਦਾ ਕੱਪ ਬਣਾ ਦਿਓ ਅੱਜ ਕਿਉਂ ਅੱਜ ਗੁਰੂ ਨਾਨਕ ਦਾ ਗੁਰਪੁਰਬ ਹੈ ਸਾਰੀ ਰਾਤ ਸਿਮਰਨ ਕਰ ਅੱਛਾ ਮੰਜੀ ਤੇ ਬਹਿ ਜਾਣਾ ਢੋਲ ਆ ਕੇ ਵਾਹਿਗੁਰੂ 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 ਸਾਰੀ ਰਾਤ ਅੱਜ ਗੁਰੂ ਨਾਨਕ ਦਾ ਗੁਰਪੁਰਬ ਹੈ ਅੱਜ ਗੁਰੂ ਅੰਗਦ ਸਾਹਿਬ ਦਾ ਪ੍ਰਕਾਸ਼ ਦਿਹਾੜਾ ਅੱਜ ਵੀ ਨਹੀਂ ਸੌਣਾ ਸਾਰੀ ਰਾਤ ਸਿਮਰਨ ਕਰਨਾ ਅੱਜ ਗੁਰੂ ਅਮਰਦਾਸ ਜੀ ਦਸ ਦਸ ਰਾਤਾਂ ਬਣੀਆਂ ਸਾਲ ਦੀਆਂ ਦਸੇ ਦੀਆਂ ਦਸੇ ਜਾਗਣਾ ਜੇ ਨੀਂਦਰ ਆਉਂਦੀ ਖੜੇ ਹੋ ਜਾਣਾ ਖੜੇ ਹੋ ਕੇ ਪਾਠ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਸਾਰੀ ਰਾਤ ਛੱਡਣਾ ਨਹੀਂ ਸਾਰੀ ਰਾਤ ਜਲਾਣੀ ਸਾਰੀ ਰਾਤ ਰਹਿਣ ਸਵਾਈ ਰਹਿਣ ਸਵਾਈ ਕਰ ਦੇਣੀ ਸਾਰੀ ਰਾਤ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ ਗੁਰੂ ਨਾਨਕ ਦੇ ਪਿਆਰ ਚ ਸਾਰੀ ਰਾਤ ਹੀ ਜਾਗੀ ਜਾਣਾ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਆਇਆ ਸਾਰੀ ਰਾਤ ਹੀ ਜਾਗਣਾ ਗੱਲਾਂ ਨਹੀਂ ਕਰਨੀਆਂ ਵਾਹਿਗੁਰੂ ਵਾਹਿਗੁਰੂ ਬਹਿ ਕੇ ਕਰਨਾ ਨੀਂਦ ਆਉਂਦੀ ਖੜੇ ਹੋ ਕੇ ਕਰਨਾ ਪਰ ਸਾਰੀ ਰਾਤ ਜਾਗਣਾ ਜਦੋਂ ਸਵੇਰ ਦੇ ਪੰਜ ਵੱਜ ਜਾਣੇ ਫਿਰ ਆਪਣਾ ਆਰਾਮ ਕਰ ਲੈਣਾ ਦਿਨੇ ਆਰਾਮ ਕਰਨਾ ਵਾ, ਸਾਰੀ ਰਾਤ ਜਾਗਣਾ ਗੁਰੂ ਨਾਨਕ ਨੂੰ ਯਾਦ ਕਰਕੇ। ਇਦਾਂ ਦੇ ਬਜ਼ੁਰਗਾਂ ਦਾ ਜੀਵਨ ਵੀ ਵੇਖਿਆ, ਸਾਰੀ ਰਾਤ ਮਾਰ ਦੇ ਪਿਆਰ ਚ ਜਾਗੀ ਜਾਣੀ, ਰਾਤ ਕੱਟ ਲੈਣੀ। ਹੁਣ ਮਾਈਆਂ ਨੇ ਬੀਬੀਓ ਜਿੰਨੀਆਂ ਭੈਣਾਂ ਤੁਸੀਂ ਜਿਹੜੀਆਂ ਮੇਰੀ ਮਾਂ ਦੀ ਉਮਰ ਦੀਆਂ ਨੇ, ਉਹਨਾਂ ਨੂੰ ਵੀ ਪਤਾ ਹੈ, ਅੱਜ ਤੋਂ 40 ਸਾਲ ਪਹਿਲਾਂ ਵੀ ਜਿਨ੍ਹਾਂ ਨੇ ਨਿਆਣਾ ਜੰਮਿਆ ਨਾ, ਉਹਨਾਂ ਨੂੰ ਪਤਾ ਹੈ ਨਿਆਣੇ ਜਿਹੜੇ ਹੈ ਇਹ ਪਹਿਲਾ ਸਾਲ ਤੇ ਸੌਣ ਹੀ ਨਹੀਂ ਦਿੰਦੇ। ਮਾਂ ਬੱਚਾ ਜਦੋਂ ਛੋਟਾ ਹੁੰਦਾ ਹੈ ਤੇ ਪਹਿਲੇ 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 ਪਹਿਲਾ ਮਹੀਨਾ ਤੇ ਇਦਾਂ ਦਾ ਜਦੋਂ 5 ਵਾਰੀ ਮਾਂ ਦੁੱਧ ਪਿਆਉਂਦੀ ਹੈ, ਰਾਤ ਨੂੰ ਨਵੇਂ ਜੰਮੇ ਬੱਚੇ ਨੂੰ 2 ਘੰਟੇ ਬਾਅਦ ਦੁੱਧ ਪਿਆਉਣਾ ਪੈਂਦਾ। ਤੇ ਹਿਸਾਬ ਲਾ ਲਓ ਤੁਸੀਂ ਵੀ 2 ਘੰਟੇ ਬਾਅਦ ਦੁੱਧ ਪਿਆਉਣਾ ਪੈਂਦਾ ਤੇ ਮਾਂ ਸੌਏਗੀ ਕਿਵੇਂ, ਤੇ ਨਿਆਣੇ ਨੇ ਦੁੱਧ ਵੀ ਪੀਣਾ ਹੈ ਤੇ ਨਾਲ ਹੀ ਕੱਪੜੇ ਮੈਲੇ ਕਰ ਦੇਣੇ, ਫਿਰ ਉਹਨੂੰ ਸਾਫ਼ ਵੀ ਕਰਨਾ, ਬੱਚੇ ਨੂੰ ਦੁੱਧ ਪੀਣਾ, ਹਰ ਵਾਰੀ ਦੁੱਧ ਪੀਣਾ, ਹਰ ਵਾਰੀ ਕੱਪੜੇ ਖਰਾਬ ਕਰੇਗਾ। 2 ਘੰਟੇ ਬਾਅਦ 2 ਘੰਟੇ ਬਾਅਦ ਆ ਜਿੰਨੀਆਂ ਮਾਵਾਂ ਆ ਪਹਿਲਾ ਸਾਲ ਸੌਂ ਕੇ ਥੋੜਾ ਵੇਖਦੀਆਂ, ਸਾਲ ਬਾਅਦ ਨਿਆਣਾ ਸਾਰੀ ਰਾਤ ਸੌਣ ਲੱਗਦਾ, ਨਹੀਂ ਤੇ ਵਿੱਚ ਦੀ ਪਹਿਲਾਂ ਉਹ 8 ਵਾਰੀ ਉੱਠਦਾ, ਫਿਰ ਜਦੋਂ 2 ਮਹੀਨਿਆਂ ਦਾ ਹੁੰਦਾ ਫਿਰ 6 ਵਾਰੀ ਉੱਠਦਾ, ਫਿਰ 4 ਵਾਰੀ ਉੱਠਦਾ, ਫਿਰ ਬੱਚਾ ਜਾ ਕੇ 8-9 ਮਹੀਨੇ ਦਾ ਸਾਲ ਦਾ ਹੁੰਦਾ ਫਿਰ ਰਾਤ ਨੂੰ 1 ਵਾਰੀ ਉੱਠਦਾ। ਆਪਾਂ ਜਿੰਨੇ ਬਜ਼ੁਰਗ ਚੇਤਾ ਕਰੋ ਸਾਡੀਆਂ ਮਾਵਾਂ ਨੇ ਸਾਨੂੰ ਇੱਦਾਂ ਹੀ ਕੀਤਾ, ਪਿਓ ਨੂੰ ਨਹੀਂ ਪਤਾ ਲੱਗਦਾ, ਕਈ ਪਿਓ ਤੇ ਅੱਜ ਕੱਲ੍ਹ ਦੇ ਤੇ ਨਾਲ ਹੈਲਪ ਕਰ ਦਿੰਦੇ ਨੇ ਵੀ ਚੱਲ ਤੂੰ ਉੱਠੀ ਹੈ ਉਹਨੂੰ ਜਾਗ, ਪਿਓ ਨੂੰ ਅੱਜ ਕੱਲ੍ਹ ਵਾਲੇ ਨੂੰ ਤੇ ਆ ਜਾਂਦੀ ਹੈ। ਪੁਰਾਣੇ ਅਗਲਾ ਕਹਿੰਦਾ ਮੈਂ ਪਰਾਂ ਮੰਜੀ ਦੂਜੇ ਕਮਰੇ ਡਾਣ ਲੱਗਾ, ਤੂੰ ਇਹ ਚੌਂ ਚੌਂ ਕਰੀ ਜਾਂਦਾ ਮੇਰੇ ਸਾਹਮਣੇ ਪਰਾਂ ਕਰ। ਆ ਪੁਰਾਣੀਆਂ ਮਾਈਆਂ ਨੂੰ ਪਤਾ ਪੁਰਾਣੇ ਪਿਓ ਥੋੜਾ ਕੋਲ ਬਹਿੰਦੇ ਹੁੰਦੇ ਸੀ, ਪੁਰਾਣਾ ਅਗਲਾ ਕਹਿੰਦਾ ਮੈਂ ਚੱਲਾਂ ਪਰਾਂ ਇਹ ਚੌਂ ਚੌਂ ਕਰਦਾ ਕੋਲ ਮੇਰੇ, ਤੇ ਨਿਆਣੇ ਵੀ ਸੁੱਖ ਨਾਲ 8-8 ਹੁੰਦੇ ਸੀ, ਹਰ ਸਾਲ ਕੋਈ ਨਾ ਕੋਈ ਹੋਇਆ ਹੀ ਰਹਿੰਦਾ ਸੀ। ਆਹੋ ਹਮ ਦੋ ਹਮਾਰੇ ਦੋ ਇਹ ਤੇ ਅੱਜ ਕੱਲ੍ਹ ਹੀ ਚੱਲਿਆ, ਉਦੋਂ ਤੇ ਹਮ ਦੋ ਹਮਾਰੇ 12 ਏਦਾਂ ਵੀ ਹੁੰਦਾ ਸੀ, 8 ਭੈਣ ਭਰਾ 10 ਭੈਣ ਭਰਾ 10-10 ਭੈਣ ਭਰਾ ਵੀ ਹੁੰਦੇ ਸੀ। ਤੇ ਮੈਂ ਕਹਿ ਪਤਾ ਕੀ ਰਿਹਾ, ਮੈਂ ਕਹਿਣਾ ਕੀ ਚਾਹੁੰਦਾ, ਮੇਰੀਓ ਮਾਓ ਭੈਣੋ ਤੁਸੀਂ ਕਿੰਨੀਆਂ ਹੀ ਰਾਤਾਂ ਜਾਗੀਆਂ, ਜਦੋਂ ਬੱਚਾ ਜੰਮਿਆ ਸਾਲ ਨਹੀਂ ਸੁੱਤੀਆਂ, ਮਾਂ ਦੀ ਨੀਂਦਰ ਨਹੀਂ ਪੂਰੀ ਹੁੰਦੀ, ਸੌਂਦੀ ਨਹੀਂ। ਮੈਂ ਕਹਿਣਾ ਇਹ ਚਾਹੁੰਦਾ ਵੀ ਤੁਸੀਂ 5-5, 4-4 ਨਿਆਣੇ ਜੰਮੇ, ਕਿੰਨੇ ਕਿੰਨੇ ਸਾਲ ਨਹੀਂ ਸੁੱਤੀਆਂ, 2-2 ਘੰਟੇ ਬਾਅਦ ਜਾਗ ਪੈਣਾ, ਫਿਰ ਸੌਣਾ, ਫਿਰ ਜਾਗਣਾ, ਫਿਰ ਸੌਣਾ, ਫਿਰ ਜਾਗਣਾ, ਕਿੱਦਾਂ ਦੀ ਕੱਚੀ ਨੀਂਦ ਤੁਸੀਂ ਕੱਟੀ ਹੈ। ਤੇ ਜੇ ਤੁਸੀਂ ਇੰਨੀ ਵਾਰੀ ਜਾਗੀਆਂ ਤੇ 10 ਪਾਤਸ਼ਾਹੀਆਂ ਦੇ ਗੁਰਪੁਰਬ ਨੇ, 10 ਰਾਤਾਂ ਅਸੀਂ ਗੁਰੂ ਸਾਹਿਬ ਲਈ ਵੀ ਤੇ ਜਾਗ ਹੀ ਸਕਦੇ। ਗੁਰੂ ਨਾਨਕ ਵਾਲਾ ਪ੍ਰਕਾਸ਼ ਪੂਰਨਮਾਸ਼ੀ ਸਾਰੀ ਰਾਤ ਜਾਗੇ ਨਹੀਂ ਸੌਣਾ, ਵਾਹਿਗੁਰੂ ਵਾਹਿਗੁਰੂ ਕਰ। ਅੱਛਾ ਜੇ ਤੁਹਾਨੂੰ ਲੱਗੇ ਵੀ ਥੱਕ ਗਏ ਆ ਫਿਰ ਉੱਠ ਕੇ ਖੜੇ ਹੋ ਜਾਓ, ਫਿਰ ਮੂੰਹ ਤੇ ਛਿੱਟੇ ਮਾਰੋ, ਫਿਰ ਜਾਗੋ ਵੀ ਨਹੀਂ ਜਾਗ ਕੇ ਅੱਜ ਸਾਰੀ ਰਾਤ ਇੱਦਾਂ ਹੀ ਕਰੀ ਪਿਆਰ ਚ ਬੈਠੀ। ਕਰ ਸਕਦਾ ਬੰਦਾ, ਇਹਦੇ ਨਾਲ ਪਿਆਰ ਵੱਧਦਾ ਹੈ ਗੁਰਮੁਖੋ। ਮਾਵਾਂ ਸਾਰੀ ਰਾਤ ਜਾਗੀਆਂ ਨੇ ਤਾਂ ਹੀ ਤੇ ਨਿਆਣਿਆਂ ਨਾਲ ਇੰਨਾ ਪਿਆਰ ਕਰਦੀਆਂ, ਪਿਆਰ ਵੱਧ ਗਿਆ ਉਹਨਾਂ ਦਾ। ਜਿੰਨਾ ਫੇਸ ਪੁੱਤ ਦਾ ਮਾਂ ਨੇ ਵੇਖਿਆ ਪਿਓ ਨੇ ਨਹੀਂ ਉਹਨਾਂ ਵੇਖਿਆ, ਮਾਵਾਂ ਨੇ ਜਿੰਨਾ ਚਿਹਰਾ ਪੁੱਤ ਦਾ ਵੇਖਿਆ ਏਦਾਂ ਨੇੜੇ ਕਰ ਕਰਕੇ, ਜਿੰਨਾ ਮਾਂ ਨੇ ਪੁੱਤਰ ਨੂੰ ਵੇਖਿਆ ਧੀ ਨੂੰ ਵੇਖਿਆ ਇੰਨਾ ਪਿਓ ਨੇ ਥੋੜਾ ਨੇੜੇ ਕਰ ਕਰਕੇ ਵੇਖਿਆ ਉਹਨੂੰ ਏਦਾਂ, ਜਿੰਨਾ ਤੁਸੀਂ ਪਿਆ ਤਾਂ ਹੀ ਤੇ ਮੋਹ ਪੈ ਗਿਆ ਬੱਚਿਆਂ ਨਾਲ। ਮਾਵਾਂ ਦਾ ਮੋਹ ਪਿਓਆਂ ਨਾਲੋਂ ਜ਼ਿਆਦਾ ਹੈ ਬੱਚਿਆਂ ਦਾ। ਤੇ ਮੈਂ ਇਹ ਕਹਿ ਰਿਹਾ ਵੀ ਜੇ ਸਾਰੀ ਰਾਤ ਉੱਦਾਂ ਜਾਗ ਸਕਦੇ ਹਾਂ, ਪਾਣੀ ਦੀ ਵਾਰੀ ਆ ਜਾਂਦੀ ਸਾਰੀ ਰਾਤ ਜਾਗੀਦਾ ਹੀ, 3 ਵਜੇ ਨੱਕਾ ਮੋੜਨਾ, 4 ਵਜੇ ਵਾਰੀ ਆ ਜਾਂਦੀ ਤੇ ਜਾਗੀਦਾ ਹੀ, ਤੇ ਬੰਦਾ ਜਾਗ ਹੀ ਸਕਦਾ। ਜਾਗਣ ਨੂੰ ਕਿੱਡੀ ਕੁ ਵੱਡੀ ਗੱਲ ਹੈ, ਪਿਆਰ ਵਿੱਚ ਜਾਗਣਾ, ਰਹਿਣ ਸਫਾਈ ਹੋਣੀ ਸਾਰੀ ਰਾਤ ਘਰ 'ਚ ਹੀ ਰਹਿਣ ਸਫਾਈ ਕਰ ਲਓ, ਜਾਗੋ, ਕਦੇ ਕਦੇ ਪੋਥੀ ਪੜ੍ਹ ਲਈ, ਕਦੇ ਪਾਠ ਕਰ ਲਿਆ, ਕਦੇ ਮਾਲਾ ਫੇਰ ਲਈ, ਕਦੇ ਵਾਹਿਗੁਰੂ ਰਾਤ ਲੰਘਾਓ ਸਾਰੀ ਵੀ ਬਾਬਾ ਅੱਜ ਤੇਰੇ ਪਿਆਰ 'ਚ ਜਾਗਾਂਗਾ, ਜਾਗੋ। ਅੱਛਾ ਕੀ ਕਹਿ ਰਹੇ ਸੀ, ਮੰਗਣਾ ਮੰਗ ਨੀਕਾ ਹਰ ਜਸ ਗੁਰ ਤੇ, ਮੰਗਣਾ ਜਾਗਣਾ ਜਾਗਣ ਨੀਕਾ ਹਰ ਕੀਰਤਨ ਮੈਂ ਜਾਗਣਾ, ਕੀਰਤਨ ਚ ਜਾਗ, ਕੀਰਤੀ ਕਰ ਤੇ ਜਾਗ ਸਾਰੀ ਰਾਤ। ਆ ਸਾਡੇ ਚ ਤੇ ਕਈਆਂ ਨੂੰ ਵਾਸੀਆਂ ਆਉਣ ਲੱਗ ਗਈਆਂ ਵੀ ਹੁਣ ਭੋਗ ਪਵੇ ਤੇ ਸੋਈਏ, ਬਿਸਤਰਾ ਵੇਟ ਕਰਦਾ ਹੋਣਾ ਖੇਸ ਵੀ ਭੋ ਅੱਜ ਪਹੁੰਚਿਆ ਹੀ, ਅੱਗੇ ਤੇ 8 ਵਜੇ ਵੜ ਜਾਂਦਾ, 9 ਵਜਦੇ ਤੇਰਾ ਕੰਬਲ ਡੀਕਦਾ ਹੋਣਾ ਕਿ ਨਹੀਂ, ਉਹ ਖਾਖੀ ਜਿਹਾ ਪਿਆ ਜਿਹੜਾ ਉੱਥੇ ਡੱਬ ਖੜੱਬਾ ਜਿਹਾ। ਹੈ ਕਿ ਨਹੀਂ? ਜੁੱਲੜ ਤੇ ਅਜੇ ਕੱਢੇ ਨਹੀਂ, ਉਹ ਵੀ ਨਿਕਲ ਆਉਣੇ ਨੇ ਹੌਲੀ ਹੌਲੀ, ਤੇ ਸਾਨੂੰ ਇਹ ਬਿਸਤਰਾ ਉੱਥੇ ਹੀ ਪਿਆ, ਕਿਧਰੇ ਨਹੀਂ ਚੱਲਿਆ। ਮਹਾਰਾਜ ਨਾਲ ਪਿਆਰ ਪਾਉਣਾ ਸਿੱਖ ਲਈਏ, ਜਾਗੀਏ ਜਾਗੀਏ ਭਾਈ, ਸਾਰੀ ਸਾਰੀ ਰਾਤ ਪਿਆਰ ਕਰੀਏ। ਆ ਸਾਡੀ, ਮੈਂ ਆ 5-6 ਸਾਲ ਦੀਵਾਨ ਨਹੀਂ ਲਾਏ, ਮੈਂ ਸੌਂ ਵੀ ਟਾਈਮ ਨਾਲ ਜਾਣਾ, ਉੱਠ ਵੀ ਟਾਈਮ ਨਾਲ ਜਾਣਾ। ਆ ਦੀਵਾਨ ਸ਼ੁਰੂ ਹੋ ਗਏ, 3 ਵੱਜ ਜਾਂਦੇ ਨੇ ਸੜਕ ਦੇ ਉੱਤੇ ਹੀ, ਸੜਕਾਂ ਤੇ 3 ਵੱਜ ਜਾਂਦੇ, ਕਈ ਵਾਰੀ 5 ਵੀ ਵੱਜ ਜਾਂਦੇ ਨੇ ਸਵੇਰ ਦੇ, ਸਾਨੂੰ ਮੁੜਦਿਆਂ ਨੂੰ ਘਰ ਆਉਂਦਿਆਂ ਨੂੰ 5 ਵੱਜ ਜਾਂਦੇ, ਸਾਰੀ ਰਾਤ ਸੜਕ ਦੇ ਹੀ ਲੰਘ ਜਾਂਦੀ। ਜਾਗਣ ਟਾਈਮ ਸੌਂ ਜਾਈਦਾ, ਸੌਣ ਟਾਈਮ ਜਾਗੀ ਜਾਈਦਾ। ਪਰ ਫਿਰ ਹੁਣ ਗੱਲ ਇਹ ਹੈ ਕਿ ਉੱਧਰ ਤੁਰਿਆ ਕਰਕੇ ਘਰੋਂ ਨਿਕਲੀਏ, ਅਸੀਂ 40 ਜਣੇ ਤੁਰੇ ਹਾਂ ਤੇ ਕੋਈ 100 ਬੰਦੇ ਦੀ ਜ਼ਿੰਦਗੀ ਬਣਾ ਕੇ ਹੀ ਘਰ ਮੁੜਾਂਗੇ। 100 ਟੱਬਰ ਸੁਧਰੇਗਾ ਹੀ, ਕੋਈ ਨਸ਼ਾ ਛੱਡੇਗਾ, ਕੋਈ ਦਾੜੀ ਰੱਖੇਗਾ, ਕੋਈ ਕੇਸ ਰੱਖੇਗਾ, ਗੱਡੀਆਂ ਸੜਕ ਤੇ ਜਾਣਗੀਆਂ, ਤੁਰਾਂਗੇ, ਰਾਤ ਜਾਗਾਂਗੇ। ਜੇ ਮਨਾ 100 ਘਰ ਸੁਖੀ ਵੱਸਦਾ ਤੇ ਜਾਗਣ ਨਾਲ ਕੀ ਫਰਕ ਪੈ ਜਾਂਦਾ? ਦੁਨੀਆ ਹੀ ਸੌਂ ਜਾਂਦੀ, ਜਾਗ ਲਓ ਫਿਰ, ਜੇ ਫਾਇਦਾ ਹੁੰਦਾ ਤੇ ਜਾਗੋ, ਚੱਲੋ ਫਿਰ ਕਰੋ ਸਫ਼ਰ। ਇੱਥੋਂ ਸਮਾਣੇ ਜਾ ਕੇ ਅਗਲਾ ਕਹਿੰਦਾ ਪਾਸੇ ਭੱਜ ਗਏ ਨੇ, ਮੇਰੇ ਤੋਂ ਨਹੀਂ ਆਇਆ ਜਾਂਦਾ। ਸਮਾਣੇ ਜਾ ਕੇ ਥੱਕ ਜਾਂਦਾ ਬੰਦਾ, ਘਰ ਆਵੇ ਅੱਜ ਸਮਾਨ, ਅੱਜ ਕੀ ਗੱਲ ਹੋ ਗਈ, ਸਵੇਲੇ ਨਾਲ ਹੀ ਸੌਂ ਗਿਆ, ਘਰਾੜੇ ਲੱਗ ਪਿਆ, ਮੈਂ ਕਹਿੰਦਾ ਮੈਂ ਸਮਾਣੇ ਜਾ ਕੇ ਆਇਆ, ਥੱਕ ਗਿਆ। ਤੇ ਇਹ ਤੇ ਅੰਮ੍ਰਿਤਸਰ ਜਾ ਆਉਂਦੇ ਹਾਂ ਰੋਜ਼, ਦਿੱਲੀ ਜਾ ਆਈਦਾ, ਭਜਾਈ ਜਾਓ ਗੱਡੀਆਂ, ਭਜਾਈ ਜਾਓ ਗੱਡੀਆਂ, ਚੱਲੀ ਜਾਂਦਾ ਦਿਨ ਰਾਤ। ਪਰ ਜੇ ਫਾਇਦਾ ਹੁੰਦਾ ਫਿਰ ਹੁਝ ਕੇ ਖਾ ਲੈਣੇ ਵੀ ਔਖੇ ਨਹੀਂ, ਝਟਕੇ ਖਾ ਲੈਣੇ ਵੀ ਔਖੇ ਨਹੀਂ। ਫਾਇਦਾ ਹੁੰਦਾ ਤੇ ਭਲਾ ਹੁੰਦਾ ਕਰੋ, ਸਾਡਾ ਵੀ ਸਤਿਕਾਰ ਇਹ ਨਹੀਂ ਲੋਕਾਂ ਦਾ ਫਾਇਦਾ ਹੁੰਦਾ, ਸਾਡਾ ਕਿੱਡਾ ਸਤਿਕਾਰ ਕਰਦੇ ਨੇ ਲੋਕ, ਹੱਥਾਂ ਤੇ ਚੁੱਕਦੇ ਨੇ, ਪਿਆਰ ਕਰਦੇ ਨੇ, ਲੱਖਾਂ ਲੱਖਾਂ ਲੋਕ ਸੁਣਨ ਆਉਂਦੇ ਨੇ, ਮੰਡੀਆਂ ਭਰ ਜਾਂਦੀਆਂ। ਆ ਰਾਏਕੋਟ ਦੀਵਾਨ ਲੱਗੇ, 50 ਟਰਾਲੀਆਂ ਨੂੰ ਬਹਿਣ ਨੂੰ ਹੀ ਨਹੀਂ ਥਾਂ ਮਿਲੀ, ਮੋੜੀ ਗਏ, ਮੰਡੀ 'ਚ ਥਾਂ ਨਹੀਂ ਮਿਲੀ। ਆ ਹੁਣ ਸਮਾਣੇ ਕਿਤੇ ਦੀਵਾਨ ਅਗਲੇ ਸਾਲ ਕਰਦੇ ਆ, ਨਵੰਬਰ ਦੇ ਕਰਦੇ ਆ, ਅਗਲੇ ਅਕਤੂਬਰ 'ਚ ਜਦੋਂ ਖਾਲੀ ਹੋਈ ਮੰਡੀ ਸਤੰਬਰ 'ਚ, ਤੇ ਆਪਣੀ ਸਮਾਣੇ ਵਾਲੀ ਮੰਡੀ 'ਚ ਕਿਤੇ ਥਾਂ ਮਿਲੇਗਾ ਬਹਿਣ ਨੂੰ? ਨਹੀਂ ਮਿਲਣਾ। ਇੰਨਾ ਪਿਆਰ ਨਾਲ ਸੰਗਤਾਂ ਆਉਂਦੀਆਂ, ਤੇ ਜਦੋਂ ਸੰਗਤ ਪਿਆਰ ਕਰਦੀ ਹੈ ਅਗਲੇ ਨੂੰ ਫਾਇਦਾ, ਤੇ ਸਾਨੂੰ ਵੀ ਸੰਗਤ ਸੁਣਦੀ, ਸਾਨੂੰ ਖੁਸ਼ੀ ਮਿਲਦੀ। ਅੱਜ ਦੇ ਸਮੇਂ 'ਚ ਸੁਣਦੇ ਨੇ, ਇਹ ਚਾਲ ਹੀ ਗੱਲ ਹੈ, ਵੱਡੀ ਗੱਲ। 25 ਸਾਲ ਪਹਿਲਾਂ ਵੀ ਸੁਣਦੇ ਸੀ, ਅੱਜ ਵੀ ਸੁਣਦੇ ਆ। ਮੇਰੇ ਲਈ ਤੇ ਇਹੀ ਮਾਣ ਵਾਲੀ ਬੜੀ ਗੱਲ ਹੈ। ਸਾਲ ਹੁੰਦਾ, 2 ਹੁੰਦਾ, 3 ਹੁੰਦਾ, 4, ਸਾਨੂੰ 27 ਹੋ ਗਏ ਤੇ ਅਜੇ ਤੱਕ ਵੀ ਸੁਣੀ ਜਾਂਦੇ ਆ। ਮੈਂ ਕਿਤੇ ਨਹੀਂ ਵੀ ਗਿਆ ਤਾਂ ਵੀ ਘਰ ਲੋਕ ਸੁਣਨ ਆਉਂਦੇ ਰਹੇ, ਤੇ ਹੋਰ ਕੀ ਚਾਹੀਦਾ? ਇਹ ਕਿੱਡੀ ਵੱਡੀ ਗੱਲ ਹੁੰਦੀ, ਇਹ ਵੀ ਮਾਣ ਵਾਲੀ ਗੱਲ ਹੁੰਦੀ ਵੀ ਸ਼ੁਕਰ ਹੈ ਮਹਾਰਾਜ, ਕਿੱਡੀ ਕਿਰਪਾ ਤੁਸੀਂ ਕੀਤੀ। ਤਾਂ ਕਰਕੇ ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ, ਜੇ ਤੂੰ ਲੱਗਣਾ ਲੱਗ ਜਾ ਚਰਨੀ ਸਤਿਗੁਰ ਦੇ। ਅਗਲੀ ਪੰਕਤੀ ਇਹ ਆਉਂਦੀ ਹੈ,
ਲੱਗਣਾ ਲੱਗਣ ਨੀਕਾ ਗੁਰ ਚਰਨੀ ਮਨ ਲੱਗਣਾ।
ਲੱਗ ਗਿਆ ਮੈਂ, ਕਈ ਤੇ ਸ਼ਰਾਬ ਨਾਲ ਲੱਗ ਗਏ ਨੇ, ਕਈ ਨਸ਼ਿਆਂ ਨਾਲ ਲੱਗ ਗਏ ਨੇ, ਕਈ ਧੀਆਂ ਪੁੱਤਾਂ ਨਾਲ ਹੀ ਲੱਗੇ ਪਏ ਹੈ। ਧੀਆਂ ਪੁੱਤ ਭਾਵੇਂ ਨਾਮ ਹੀ ਪੁੱਛਣ, ਫਿਰ ਵੀ ਉਹਨਾਂ ਦੇ ਆਲੇ ਦੁਆਲੇ ਲੱਗੇ ਰਹਿਣਗੇ, ਉੱਥੇ ਹੀ ਲੱਗੇ ਰਹਿਣਗੇ, ਉੱਥੇ ਹੀ ਲੱਗੇ, ਸਾਰੀ ਜ਼ਿੰਦਗੀ ਉੱਥੇ ਹੀ ਲੱਗਾ ਰਿਹਾ। ਕਹਿੰਦੇ ਲੱਗਣਾ ਹੀ ਸੀ, ਲੱਗਣਾ ਲੱਗਣ ਨੀਕਾ ਗੁਰ ਚਰਨੀ ਮਨ ਲੱਗਣਾ। ਮਨ ਇੱਧਰ ਲਾਈ ਜੇ ਲਾਣਾ ਹੀ, ਜੇ ਮਨ ਲਾਣਾ ਹੀ ਤੇ ਗੁਰਚਰਨੀ ਲਾਈ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇੱਧਰ ਚੰਗਾ ਕੰਮ, ਇੱਧਰ ਲਾ ਜੇ ਲਾਣਾ ਹੀ ਹੈ, ਮਨ ਲਾਣਾ ਹੈ ਤੇ ਇੱਧਰ ਲਾ। ਤੇ ਬੁੱਲਿਆ ਮਨ ਦਾ ਕੀ ਸਮਝਾਉਣਾ, ਉਧਰੋਂ ਪੱਟਿਆ ਇੱਧਰ ਲਾਉਣਾ, ਕੰਮ ਤੇ ਇੰਨਾ ਹੀ ਕਰਨਾ ਪੈਂਦਾ, ਉਧਰੋਂ ਪੱਟਣਾ ਪੈਂਦਾ, ਇੱਧਰ ਲਾਣਾ ਪੈਂਦਾ, ਲੱਗ ਜਾਂਦਾ ਲੱਗ ਜਾਂਦਾ। ਔਖਾ ਜ਼ਰੂਰ ਹੁੰਦਾ, 2-4 ਮਹੀਨੇ ਦਰਖਤ ਠੰਡਾ ਜਿਹਾ ਪੈ ਜਾਂਦਾ ਜਦੋਂ ਨਵੇਂ ਥਾਂ ਤੇ ਲਾਈਏ, ਪਰ ਲੱਗ ਜਾਂਦਾ। ਦਰਖਤ ਪੱਟ ਕੇ ਨਵੇਂ ਥਾਂ ਤੇ ਲਾਈਏ, 2-4 ਮਹੀਨੇ ਤੰਗ ਹੋਈਦਾ ਹੈ, ਮੌਸਮ ਹੋਵੇ ਸੋਹਣਾ, ਬਸੰਤ ਹੋਵੇ, ਸਹੀ ਟਾਈਮ ਤੇ ਪੱਟੀ ਤੇ ਸਹੀ ਟਾਈਮ ਤੇ ਨਵੇਂ ਥਾਂ ਤੇ ਲਾ ਦੀ। ਲੱਗ ਜਾਂਦਾ ਦਰਖਤ ਮਾੜੇ ਪਾਸੇ ਤੋਂ ਚੰਗੇ ਪਾਸੇ ਨੂੰ ਲਾ ਲਈਦਾ ਆਪਣੇ ਆਪ ਨੂੰ। ਇੱਥੇ ਕਹਿੰਦੇ ਲੱਗਣਾ ਲੱਗਣ ਨੀਕਾ ਗੁਰ ਚਰਨੀ ਮਨ ਲੱਗਣਾ। ਤੇ ਅਗਲੀ ਪੰਕਤੀ ਜੀ ਗੁਰੂ ਸਾਹਿਬ ਜੀ ਦੀ,
ਇਹ ਬਿਦੁੱਤ ਸਹਿ ਪ੍ਰਾਪਤੇ ਜਾਗੈ ਮਸਤਕ ਪਾਗਣਾ।
ਆ ਵੀ ਸੁਣੋ ਜਿਹੜੀ ਕਹਿੰਦੇ ਆ ਮੈਂ ਵਿਧੀ ਦੱਸੀ ਹੈ ਨਾ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਵਿਧੀ ਵਿਧੀ ਕੀ ਹੁੰਦੀ ਹੈ ਜੁਗਤੀ ਟਕਨੀਕ ਢੰਗ ਵੇਖੋ ਸੁਣੋ ਵੇਖੋ ਸਬਜ਼ੀ ਚੰਗੀ ਬਣਾਉਣ ਦੀ ਕੋਈ ਨਾ ਕੋਈ ਵਿਧੀ ਠੀਕ ਹੈ ਵਿਧੀ ਵਿਧੀ ਦਾ ਮਤਲਬ ਹੁੰਦਾ ਜੁਗਤੀ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਆਹ ਜਿਹੜੀ ਮੈਂ ਜੁਗਤੀ ਦੱਸੀ ਹੈ ਪਿੱਛੇ ਸਾਰੀਆਂ ਗੱਲਾਂ ਕਰ ਰਹੇ ਨਾ ਤਿਆਗਣਾ ਤਿਆਗਣ ਮੰਗਣਾ ਮੰਗਣ ਜਾਗਣਾ ਜਾਗਣ ਲਾਗਣਾ ਲਾਗਣ ਚਾਨਣਾ ਚਾਨਣ ਕਿਹੜਾ ਕਰਨਾ ਸਾਰਾ ਸੁਣ ਲਿਆ ਨਾ ਸ਼ਬਦ ਇਹ ਜਿਹੜੀ ਸਾਰੀ ਵਿਧੀ ਹੈ ਮਹਾਰਾਜ ਕਿਹਨੂੰ ਆਉਂਦੀ ਹੈ ਕਹਿੰਦੇ ਇਹ ਵਿਧ ਤਿਸ ਹੈ ਪ੍ਰਾਪਤੇ ਇਹ ਉਹਨੂੰ ਵਿਧੀ ਮਿਲਦੀ ਹੈ ਜਾ ਕੇ ਮਸਤਕ ਭਾਗਣਾ ਕਹਿੰਦੇ ਜਿਹਦੇ ਭਾਗ ਚੰਗੇ ਨੇ ਇਹ ਵਿਧੀ ਹਰੇਕ ਨਹੀਂ ਮੰਨਦਾ ਵਿਧੀ ਤੇ ਦੱਸਤੀ ਗੁਰੂ ਅਰਜਨ ਦੇਵ ਜੀ ਵੀ ਏਦਾਂ ਕਰਿਆ ਕਰੋ ਲੱਗਣਾ ਹੈ ਲੱਗੋ ਜਾਗਣਾ ਹੈ ਜਾਗੋ ਤਿਆਗਣਾ ਹੈ ਆਹ ਤਿਆਗੋ ਗੱਲ ਕਰ ਲਈ ਸਾਰੀ ਬਚਨ ਮਹਾਰਾਜ ਨੇ ਫਿਰ ਮਹਾਰਾਜ ਕਹਿੰਦੇ ਭਾਈ ਉਹੀ ਲੱਗਣਗੇ ਜਿਹਦੇ ਭਾਗ ਚੰਗੇ ਹਰੇਕ ਨਹੀਂ ਲੱਗ ਸਕਦੇ ਆ ਵੇਖੋ ਕਿੰਨਾ ਸੋਹਣਾ ਤਰੀਕਾ ਮਹਾਰਾਜ ਨੇ ਦੱਸਿਆ ਫਿਰ ਅੱਗੇ ਮਹਾਰਾਜ
ਕੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਣਾਗਣਾ
ਉਹਨਾਂ ਦਾ ਕਹਿੰਦੇ ਸਾਰਾ ਕੁਝ ਹੀ ਪ੍ਰਵਾਨ ਹੈ ਜਿਹੜੇ ਉਹਦੀ ਸ਼ਰਨ ਵਿੱਚ ਆ ਗਏ ਸੁਣੋ ਜਿਹੜਾ ਉਹਦੇ ਚਰਨੀ ਲੱਗ ਗਿਆ ਨਾ ਸ਼ਰਨ ਚ ਲੱਗ ਗਿਆ ਉਹਦਾ ਸਭ ਕੁਛ ਪ੍ਰਵਾਨ ਜੋ ਕਰਦਾ ਸਭ ਪ੍ਰਵਾਨ ਕਿਉਂਕਿ ਉਹ ਗਲਤ ਹੁਣ ਕਰੇਗਾ ਹੀ ਸ਼ਰਨ ਵਿੱਚ ਗਿਆ ਬੰਦਾ ਕਿਵੇਂ ਗਲਤੀ ਕਰੇਗਾ ਉਹਦੇ ਨਾਲ ਜੁੜਿਆ ਬੰਦਾ ਕਿਵੇਂ ਗਲਤੀ ਕਰੇਗਾ ਕਹਿੰਦੇ ਉਹਦਾ ਸਭ ਪ੍ਰਵਾਨ ਹੱਸਣਾ ਜਾਗਣਾ ਸੌਣਾ ਸਭ ਪ੍ਰਵਾਨ ਕਿਵੇਂ ਸ਼ਰਨ ਵਿੱਚ ਚਲਿਆ ਗਿਆ ਮਨ ਆਪਣਾ ਗੁਰੂ ਦੇ ਪਿਆਰ ਵਿੱਚ ਲਾਇਆ ਹੋਇਆ ਸ਼ਰਨੀ ਲਾਇਆ ਤੇ ਇਹ ਦੱਸੀ ਹੈ ਵਿਧੀ ਗੁਰੂ ਅਰਜਨ ਦੇਵ ਜੀ ਨੇ ਪਰ ਕਰੀਏ ਕੀ ਆ ਵੀ ਸੱਚ ਹੈ ਅੱਜ ਕੱਲ ਬਾਂਗ ਨਹੀਂ ਦਿੰਦੇ ਮੁਰਗੇ ਪਰ ਪਿੰਡਾਂ ਦੇ ਵਿੱਚ ਬਾਂਗਾਂ ਦਿੰਦੇ ਹੁੰਦੇ ਸਨ ਸਵੇਰੇ ਤੇ ਪਿੰਡ ਦੇ ਲੋਕ ਭਾਈ ਤੇ ਸਪੀਕਰ ਤੇ ਬਾਅਦ ਚ ਆਏ ਨੇ ਪਹਿਲੇ ਵੇਲਿਆਂ ਚ ਬਾਂਗਾਂ ਨਾਲ ਉੱਠਦੇ ਸਨ ਮੁਰਗੇ ਦੀ ਬਾਂਗ ਨਾਲ ਜਾਗ ਆਉਂਦੀ ਸੀ ਤੇ ਗੁਰੂ ਦੀ ਬਾਣੀ ਦਿੰਦੀ ਹੈ ਬਾਂਗ ਪਰ ਬਾਗ ਜਿਨ੍ਹਾਂ ਦੇ ਮੰਦੇ ਦਿੱਤੀ ਬਾਗ ਤੋਂ
ਜਾਗਦੇ
ਇਹ ਬਿਜ ਦਿਸੈ ਪ੍ਰਾਪਤੇ ਜਾ ਕੇ ਮਸਤਕ ਭਾਗਨਾ। ਇਹ ਵਿਧੀ ਉਹਨੂੰ ਮਿਲਣੀ ਹੈ ਜੁਗਤ ਉਹਨੇ ਸਿੱਖਣੀ। ਕਿਹੜੀ ਵਿਧੀ ਨਾਲ ਜ਼ਿੰਦਗੀ ਜਿਉਣਾ ਭਾਈ, ਤੇਰੀ ਵਿਧੀ ਤਰੀਕਾ ਕੀ ਹੈ, ਢੰਗ ਕੀ ਹੈ ਜ਼ਿੰਦਗੀ ਜਿਉਣ ਦਾ? ਤੇ ਆਹ ਵਿਧੀ ਗੁਰੂ ਅਰਜਨ ਦੇਵ ਜੀ ਦੀ ਦੱਸੀ ਹੋਈ ਕਿਸੇ ਵਿਰਲੇ ਗੁਰਮੁਖ ਦੇ ਕੋਲ ਹੈ। ਤਾਂ ਕਰਕੇ ਭਾਈ ਇਹ ਵਿਧੀ ਨੂੰ ਪਛਾਣੋ, ਵੈਰਾਗ ਪਿਆਰ ਪੈਦਾ ਕਰੀਏ, ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਤੁਹਾਡੀ ਮੈਂ ਬਾਣੀ ਪੜਾਂ, ਤੁਹਾਡੀ ਹਿਸਟਰੀ ਜ਼ਿੰਦਗੀ ਨੂੰ ਸੁਣ ਕੇ ਤੇ ਮੇਰੇ ਅੰਦਰ ਵੀ ਵੈਰਾਗ ਪੈਦਾ ਹੋਵੇ। ਤੇ ਉਹ ਵੈਰਾਗ ਦੇ ਨਾਲ ਹੀ ਜਿਹੜਾ ਨਾ ਅੱਗੇ ਰਸ ਬਣਦਾ, ਜਿੰਨਾ ਮਨ ਵੈਰਾਗੀ ਓਨਾ ਹੀ ਰਸ, ਜਿੰਨਾ ਮਨ ਵੈਰਾਗੀ ਓਨਾ ਹੀ ਰਸ ਬਣੇਗਾ। ਸੋ ਇਸ ਕਰਕੇ ਆਪਾਂ ਤਾਂ ਫਾਇਦਾ ਆ ਆਪਾਂ ਨੂੰ ਸਾਰਿਆਂ, ਚੇਤਾ ਰੱਖਿਓ ਗੱਲ, ਮੱਥਾ ਟੇਕਣਾ ਹੈ, ਪੋਥੀਆਂ ਰੱਖ ਲਓ, ਦੋ ਨਹੀਂ ਦੋ ਪੋਥੀਆਂ ਗੁਟਕਾ ਰੱਖ ਲਓ। ਜੇ ਕਮਰਾ ਸਪੈਸ਼ਲ ਹੋਵੇ ਬਹੁਤ ਚੰਗੀ ਗੱਲ ਹੈ, ਨਹੀਂ ਤੇ ਕੋਈ ਨਹੀਂ, ਇੱਕ ਪਾਸੇ ਹੀ ਖੂੰਜੇ 'ਚ ਹੀ ਹੋਵੇ, ਨਿਤਨੇਮ ਜਿੰਨਾ ਹੋਵੇ ਕਰ। ਜਪਜੀ ਸਾਹਿਬ ਭਾਵੇਂ ਇਕੱਲਾ ਪੜ੍ਹ ਲੈ, ਜੇ ਨਹੀਂ ਬਹੁਤੀ ਬਾਣੀ ਪੜ੍ਹੀ ਜਾਂਦੀ, ਇੱਕ ਘੰਟਾ ਵਾਹਿਗੁਰੂ 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 ਵਾਹਿਗੁਰੂ, ਏਦਾਂ ਦੋ ਮਹੀਨੇ ਲਾ ਲੈ, ਦੋ ਮਹੀਨਿਆਂ ਇੱਕ ਘੰਟਾ ਰੋਜ਼, ਵੱਧ ਤੋਂ ਵੱਧ ਚੌਂਕੜਾ ਲਾਉਣਾ, ਲੱਤਨ ਪੈਰ ਹਿੱਲਣ ਨਹੀਂ ਦੇਣੀ। ਚੱਲ ਜਿੰਨਾ ਲੱਗੇ ਉਨਾ ਲਾਓ, 15 ਮਿੰਟ ਲਾਓ, ਫਿਰ 20 ਮਿੰਟ ਲਾਓ, ਫਿਰ ਅੱਧਾ ਘੰਟਾ ਲਾਓ, ਹਿੱਲਣਾ ਨਹੀਂ, ਸੁੰਨ ਕਰਨਾ ਸਰੀਰ, ਸੁੰਨ ਕਰ ਦੇਣਾ, ਐ ਜਿੱਥੇ ਲੱਤ ਟੇਕੀ ਟੇਕੀ, ਜਿੱਥੇ ਪੈਰ ਟੇਕਿਆ ਟੇਕਿਆ, ਇੱਦਾਂ ਸ਼ੁਰੂ ਕਰੋ। ਫਿਰ ਇਹ ਕੰਮ ਕਰਦਿਆਂ ਕਰਦਿਆਂ ਦੋ ਕੁ ਮਹੀਨਿਆਂ 'ਚ ਮਨ ਹੈ ਵਿਰਾਗ 'ਚ, ਰੰਗ 'ਚ ਮਸਤੀ ਜੀ ਚੜ੍ਹਨ ਲੱਗ ਜਾਂਦੀ, ਨਸ਼ਾ ਜਿਹਾ ਹੋਣ ਲੱਗ ਜਾਂਦਾ ਭਾਈ, ਨਸ਼ਾ ਜਿਹਾ। ਫਿਰ ਤੂੰ ਛੱਡਣਾ, ਫਿਰ ਤੇਰੇ ਤੋਂ ਛੱਡਿਆ ਨਹੀਂ ਜਾਣਾ, ਫਿਰ ਇੱਧਰ ਰੰਗ ਬਣ ਜਾਣਾ, ਆਨੰਦ ਆਉਣ ਲੱਗ ਜਾਣਾ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪਾਂ ਸ਼ੁਰੂ ਕਰੋ, ਤਾਂ ਲਾਭ ਹੈ ਆਪਾਂ ਨੂੰ ਤਾਂ ਫਾਇਦਾ। ਸਾਰੀਆਂ ਸੰਗਤਾਂ ਦਾ ਧੰਨਵਾਦ। ਬਾਕੀ ਜਿਨ੍ਹਾਂ ਕੋਲ ਟਾਈਮ ਹੋਵੇ, ਮਹੀਨਾਵਾਰੀ ਦੀਵਾਨ ਅਸੀਂ ਕਦੇ ਲਾ ਲਿਆ, ਕਦੇ ਨਾ ਲਾਇਆ, ਕਦੇ ਸ਼ਨੀਵਾਰ ਕੋਈ ਆ ਗਿਆ, ਕਦੇ ਐਤਵਾਰ ਲਾ ਲਿਆ, ਅਸੀਂ ਇੱਦਾਂ ਹੀ ਕੀਤਾ। ਅਤੇ ਹੁਣ ਅਸੀਂ ਅਗਲਾ ਫਰਵਰੀ ਮਹੀਨੇ ਤੋਂ ਸ਼ੁਰੂ ਕਰ ਦੇਣਾ, ਅਗਲਾ ਨਵਾਂ ਸਾਲ ਜਿਹੜਾ ਚੜ੍ਹਨਾ ਨਾ। 5 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦਾ ਗੁਰਪੁਰਬ ਅਸੀਂ ਬੜੀ ਧੂਮਧਾਮ ਨਾਲ ਮਨਾ ਰਹੇ ਹਾਂ, ਬੋਰਡ ਇਸ਼ਤਿਹਾਰ ਲਾਵਾਂਗੇ ਇਲਾਕੇ 'ਚ। ਅਸੀਂ 4 ਜਨਵਰੀ ਨੂੰ ਮਨਾਉਣਾ, ਐਤਵਾਰ ਹੈ ਉਦਣ। 4 ਜਨਵਰੀ ਤੋਂ ਬਾਅਦ ਫਿਰ ਪਰਮੇਸ਼ਰ ਦੁਆਰ ਹਰ ਮਹੀਨੇ ਸੰਗਰਾਂਦ ਦਾ ਦੀਵਾਨ ਕਰ ਦਿਆਂਗੇ ਫਰਵਰੀ ਤੋਂ, ਚੇਤਾ ਰੱਖਿਓ। ਹਰ ਮਹੀਨਾ ਸੰਗਰਾਂਦ ਦਾ ਦੀਵਾਨ, ਤੇ ਦੀਵਾਨ ਦਾ ਟਾਈਮ ਹੋਏਗਾ ਗਰਮੀਆਂ ਵਿੱਚ ਰਾਤ ਤੇ ਸਿਆਲਾਂ 'ਚ ਦਿਨ। ਮੈਂ ਅੱਗੇ ਮਿਸ ਕਰ ਦਿੰਦਾ, ਕਦੇ 2 ਮਹੀਨੇ ਲਾਇਆ, ਨਾ ਕਦੇ 3 ਮਹੀਨੇ ਨਾ ਲਾਇਆ, ਇੱਕ ਸ਼ਨੀਵਾਰ ਕਦੇ ਕਰ ਲਿਆ, ਕਦੇ ਐਤਵਾਰ ਕਰ ਲਿਆ, ਪਿੰਡਾਂ ਵਿੱਚ ਪਤਾ ਵੀ ਨਹੀਂ ਲੱਗਦਾ ਕਈਆਂ ਨੂੰ। ਇਸ ਕਰਕੇ ਫਰਵਰੀ ਦੇ ਮਹੀਨੇ ਤੋਂ ਅਸੀਂ ਸ਼ੁਰੂ ਕਰ ਦੇਣਾ ਹਰ ਮਹੀਨੇ ਸੰਗਰਾਂਦ ਦਾ ਦੀਵਾਨ। ਜਿਹੜੀ ਵੀ ਸੰਗਰਾਂਦ ਆਵੇ, ਜਿਹੜਾ ਦਿਨ ਆਵੇ, ਦੀਵਾਨ ਪੱਕਾ ਹੋਏ, ਪਰਮੇਸ਼ਰ ਦੁਆਰ ਦਾ ਦੀਵਾਨ ਕੈਂਸਲ ਨਹੀਂ ਹੋਏਗਾ। ਮੈਂ ਜਿੱਥੇ ਹੋਵਾਂ ਆ ਜਾ ਕਰਾਂਗਾ, ਮਹੀਨੇ 'ਚ ਇੱਕ ਦੀਵਾਨ ਜ਼ਰੂਰ ਹਾਜ਼ਰੀ ਭਰਿਆ ਕਰੋ। 5 ਜਨਵਰੀ ਨੂੰ ਅਸੀਂ ਗੁਰਪੁਰਬ ਗੁਰੂ ਗੋਬਿੰਦ ਸਿੰਘ ਦਾ ਮਨਾਉਣਾ, ਨਵਾਂ ਸਾਲ ਚੜ੍ਹਨਾ 4 ਦਾ, ਬੜੀ ਧੂਮਧਾਮ ਨਾਲ ਮਨਾ ਰਹੇ ਹਾਂ, ਬੜੇ ਤਰ੍ਹਾਂ ਦੇ ਲੰਗਰ, ਬੜਾ ਪਿਆਰ ਨਾਲ, ਅਤੇ ਤੁਸੀਂ ਸਭ ਨੇ ਦਰਸ਼ਨ ਦੇਣੇ। 4 ਜਨਵਰੀ ਨੂੰ ਇਸ਼ਤਿਹਾਰ ਵੀ ਲਾਵਾਂਗੇ, ਪਤਾ ਲੱਗ ਜਾਏਗਾ, ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, ਅਸੀਂ ਐਤਕੀ ਫਤਿਹਗੜ੍ਹ ਸਾਹਿਬ ਮਨਾ ਰਹੇ ਹਾਂ। 4 ਏਕੜ ਜਗ੍ਹਾ ਅਸੀਂ ਲਈ ਹੈ ਠੇਕੇ 'ਤੇ 4-5 ਦਿਨਾਂ ਵਾਸਤੇ, ਵੱਡਾ ਪੰਡਾਲ 4 ਕਿਲ੍ਹਿਆਂ 'ਚ ਲੱਗਣਾ ਹੈ ਫਤਿਹਗੜ੍ਹ ਸਾਹਿਬ ਵਿੱਚ। ਜਿਹੜੇ ਵੀਰ ਫਤਿਹਗੜ੍ਹ ਸਾਹਿਬ ਜਾਂਦੇ ਹੋ, ਉੱਥੇ 2 ਦੀਵਾਨ ਲੱਗਣੇ ਨੇ, ਇੱਕ ਲੱਗਣਾ 25 ਰਾਤ, ਇੱਕ ਲੱਗਣਾ 26 ਰਾਤ, 2 ਦੀਵਾਨ ਰਾਤ ਦੇ। ਜਾ ਸਕੋਗੇ ਜਾਓ, ਨਹੀਂ ਜਾ ਸਕੋਗੇ ਤੇ ਸਭਾ ਦਾ ਦੀਵਾਨ ਘਰ ਬਹਿ ਕੇ ਸੁਣਿਓ, ਨੈੱਟ 'ਤੇ ਆਏਗਾ, ਸਾਰੀ ਰਾਤ ਤੁਸੀਂ ਉਹ ਜਿਹੜਾ ਪ੍ਰੋਗਰਾਮ 11-12 ਵਜੇ ਤੱਕ ਚੱਲਣਾ ਉਹ ਵੇਖਿਓ। ਇਹ ਹੋਏਗਾ 25 ਤੇ 26 ਦਾ, ਤੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸਭਾ ਦਾ ਪ੍ਰੋਗਰਾਮ, ਇਹ ਜਿਹੜਾ ਅਸੀਂ ਰੱਖਿਆ ਮੰਡੀ ਵਿੱਚ, ਅਨਾਜ ਮੰਡੀ ਖਾ ਮੰਡੀ ਅਹਿਮਦਗੜ੍ਹ ਮੰਡੀ ਅਹਿਮਦਗੜ੍ਹ ਅਹਿਮਦਗੜ੍ਹ ਮੰਡੀ ਲੁਧਿਆਣੇ 'ਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ, 3 ਦੀਵਾਨ ਰਾਤ ਦੇ, ਉਹ ਵੀ ਲਾਈਵ ਘਰਾਂ 'ਚ ਵੇਖਿਓ, 3 ਦਿਨ 20-21-22 ਦਸੰਬਰ, ਤੇ ਫਤਿਹਗੜ੍ਹ ਸਾਹਿਬ ਵਾਲਾ 25 ਤੇ 26 ਰਾਤ ਦੇ। ਇਹ ਉਹ ਰਾਤ ਜਿਹੜੀ ਸਾਹਿਬਜ਼ਾਦਿਆਂ ਨੇ ਉੱਥੇ ਦੋ ਰਾਤਾਂ ਕੱਟੀਆਂ ਨੇ ਨਾ, 25 ਦੀ ਰਾਤ ਕੱਟੀ ਤੇ 26 ਦੀ, 27 ਨੂੰ ਸ਼ਹੀਦੀ ਹੋਈ। ਇਹ ਦੋ ਰਾਤਾਂ ਦੇ ਦੀਵਾਨ ਫਤਿਹਗੜ੍ਹ ਸਾਹਿਬ ਹੋਣੇ ਨੇ, ਬੜਾ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋਣਾ ਹੈ। ਆਪ ਜੀ ਨੇ ਘਰਾਂ 'ਚ ਬਹਿ ਕੇ ਵੇਖਣਾ, ਜਿਹੜੇ ਜਾ ਸਕੋ ਜਾਇਓ ਦਰਸ਼ਨ ਕਰਿਓ। ਤੇ ਬਾਕੀ 4 ਜਨਵਰੀ ਨੂੰ ਗੁਰਦੁਆਰਾ ਪਰਮੇਸ਼ਰ ਦੁਆਰ ਮਹੀਨਾਵਾਰੀ ਦੀਵਾਨ ਲੱਗਣਾ, ਉਦੋਂ ਬਾਅਦ ਸੰਗਰਾਂਦ ਹਰ ਮਹੀਨੇ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ੍ਹ ਕੇ ਦਰਸ਼ਨ ਦੇਣੇ। ਤੇ ਬਾਬਾ ਸੁਰਜੀਤ ਸਿੰਘ ਹੋਣਾ ਦਾ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਉਪਰਾਲਾ ਸਾਰਾ ਕੀਤਾ ਹੈ। ਤੇ ਜਿਹੜਾ ਆਪ ਸਾਰਿਆਂ ਨੇ ਪ੍ਰੋਗਰਾਮ ਦੇ ਵਿੱਚ ਜਿਹੜਾ ਦਰਸ਼ਨ ਦਿੱਤੇ ਨੇ, ਬਾਬਾ ਸੁਰਜੀਤ ਸਿੰਘ ਜੀ ਅਮਰੀਕਾ ਤੋਂ ਸਪੈਸ਼ਲ ਚੱਲ ਕੇ ਆਏ ਨੇ ਤੇ ਇਹਨਾਂ ਨੇ ਤੁਹਾਡੇ ਨਗਰ ਚ ਭਾਗ ਇਦਾਂ ਦੇ ਲਾਏ, ਵੇਖੋ ਸਾਰੇ ਜਥੇ ਇੱਥੇ ਹੀ ਆ ਜਾਂਦੇ। ਹੁਣ ਬਦਨਪੁਰ ਨਾਲੇ ਪਿੰਡ ਚ ਕਰਨ ਲੱਗਣ, ਟੈਂਟ ਲਾਓ ਜੀ, ਆਹ ਕਰੋ ਜੀ, ਫਿਰ ਸਮਾਗਮ ਲੈਣਾ, ਪੱਕਾ ਤਿਆਰੀਆਂ ਕਰਨੀਆਂ। ਆਹ ਸ਼ੈੱਡ ਬਣਾ ਲਿਆ ਇਹਨਾਂ ਨੇ, ਸੋਹਣਾ ਹਾਲ ਬਣਾ ਲਿਆ ਤੇ ਵੇਖੋ ਜਥੇ ਵੀ ਆਪੇ ਹੀ ਸੱਦ ਲੈਂਦੇ ਨੇ, ਸਾਰੇ ਪ੍ਰੋਗਰਾਮ ਹੋ ਜਾਂਦਾ। ਤੇ ਐਤਕੀ ਚਲੋ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਬਣਿਆ ਸੰਗਤੇ, ਇਸੇ ਤਰ੍ਹਾਂ ਪਿਆਰ ਨਾਲ ਆਪ ਜੀ ਨੇ ਆਨੰਦ ਲੈਣਾ ਹੈ ਸਾਰੀਆਂ ਸੰਗਤਾਂ ਨੇ। ਕੱਲ ਨੂੰ ਵੀ ਦੀਵਾਨ ਇੱਥੇ ਜਥੇ ਹੋਰ ਬੜੇ ਆਉਣੇ ਨੇ, ਕੱਲ ਦਾ ਦੀਵਾਨ ਵੀ ਲੱਗਣਾ, ਪਰਸੋਂ ਦਾ ਵੀ ਲੱਗਣਾ, ਫਿਰ ਇੱਕ ਦਿਨ ਦਾ ਦੀਵਾਨ ਵੀ ਮੇਰਾ ਖਿਆਲ ਲੱਗਣਾ, ਕੱਲ ਵੀ ਰਾਤ, ਪਰਸੋਂ ਵੀ ਰਾਤ, ਚੌਥੇ ਫਿਰ ਦਿਨ ਦਾ ਵੀ ਲੱਗਣਾ। ਸੋ ਮੇਰੀ ਅੱਜ ਦੀ ਹਾਜ਼ਰੀ ਸੀ ਇੱਕ ਦਿਨ ਦੀ, ਬਹੁਤ ਖੁਸ਼ੀ ਹੋਈ ਤੇ ਬਹੁਤ ਬਹੁਤ ਸਾਰੀਆਂ ਸੰਗਤਾਂ ਦਾ ਹੀ ਧੰਨਵਾਦ ਜਿਨ੍ਹਾਂ ਜਿਨ੍ਹਾਂ ਨੇ ਇਸ ਮੌਕੇ ਤੇ ਪਹੁੰਚ ਕੇ ਦਰਸ਼ਨ ਦਿੱਤੇ। ਤੇ ਬਾਬਾ ਸੁਰਜੀਤ ਸਿੰਘ ਹੋਣੀ ਬੜਾ ਪ੍ਰੇਮ ਕਰਦੇ ਹੈ, ਜਿੱਥੇ ਵੀ ਕਿਤੇ ਪ੍ਰੋਗਰਾਮ ਹੋਵੇ ਰਾਜਪੁਰੇ ਇਹਨਾਂ ਨੇ ਸਹਿਯੋਗ ਵੀ ਦਿੱਤਾ ਸੰਗਤ ਨੂੰ ਬੜਾ, ਤੇ ਸਪੈਸ਼ਲ ਅਮਰੀਕਾ ਤੋਂ ਆ ਕੇ ਇਹਨਾਂ ਨੇ ਦੀਵਾਨ ਵਿੱਚ ਉੱਥੇ ਰਾਜਪੁਰੇ ਵੀ ਹਾਜ਼ਰੀ ਭਰੀ, ਰਾਏਕੋਟ ਵੀ ਗਏ ਤੇ ਹੁਣ ਇੱਥੇ ਵੀ ਦਰਸ਼ਨ ਦਿੱਤੇ ਨੇ, ਪ੍ਰੋਗਰਾਮ ਬਣਿਆ। ਸੋ ਬਹੁਤ ਵਧਾਈਆਂ ਬਾਬਾ ਜੀ ਨੂੰ। ਮੈਂ ਉਦੋਂ ਵੀ ਦੱਸਿਆ ਸੀ ਟਰੱਕ ਚੱਲਦੇ ਨੇ, ਲੋਕ ਆਉਂਦੇ ਹੁੰਦੇ ਨੇ ਬਾਬਿਆਂ ਦੇ ਕਿਹੜਾ ਟਰੱਕ ਚੱਲਦੇ ਆ, ਕਹਿੰਦੇ ਨਹੀਂ ਹੁੰਦੇ ਕੀ ਵੀ ਇਹਨਾਂ ਦੇ ਕਿਹੜਾ ਟਰੱਕ ਚੱਲਦੇ ਆ, ਸਾਡੇ ਤੇ ਨਹੀਂ ਚੱਲਦੇ ਪਰ ਬਾਬੇ ਸੁਰਜੀਤ ਸਿੰਘ ਦੇ ਟਰੱਕ ਸੱਚੀ ਚੱਲਦੇ ਆ, ਇਹਨਾਂ ਦੇ ਟਰੱਕ ਸੱਚੀ ਚੱਲਦੇ ਆ। ਤੇ ਕੋਈ ਘਾਟਾ ਨਹੀਂ ਇਹਨਾਂ ਨੂੰ, ਅਮਰੀਕਾ 'ਚ ਸੋਹਣਾ ਕਾਰੋਬਾਰ ਬੱਚਿਆਂ ਨੇ ਸੈੱਟ ਕੀਤਾ, ਨਿਆਣੇ ਟਰੱਕਾਂ 'ਤੇ ਚੜ੍ਹੇ ਆ, ਕੰਮ ਕਾਰ ਕਰਦੇ ਆ, ਡਰਾਈਵਰ ਰੱਖੇ ਆ, ਕੰਮ ਵੀ ਚੱਲੀ ਜਾਂਦਾ, ਗੁਰਦੁਆਰੇ ਵੀ ਬਣਾਏ ਉੱਥੇ ਦੋ ਇਹਨਾਂ ਨੇ, ਇੱਥੇ ਵੀ ਬਣਾ ਲਿਆ। ਚਲੋ ਬੜਾ ਸੋਹਣਾ ਆਨੰਦ ਬਣਿਆ। ਬਾਬਾ ਤੁਲਸੀਦਾਸ ਜੀ ਦਾ ਸਥਾਨ ਜਿਹੜਾ ਸੈਦ ਖੇੜੀ, ਉਹਦੀ ਵੀ ਸੇਵਾ ਇਹਨਾਂ ਨੂੰ ਮਿਲੀ ਹੋਈ ਹੈ। ਸੋ ਬਹੁਤ ਚੜ੍ਹਦੀ ਕਲਾ ਨਾਲ ਕਰ ਰਹੇ ਹੈ, ਤਕੜੇ ਹੋ ਕੇ ਲੱਗੇ ਰਹਿਣ। ਬਦਨਪੁਰ ਵਾਲਿਆਂ ਨੂੰ ਜ਼ਰੂਰ ਲਾਹਾ ਲੈਣਾ ਚਾਹੀਦਾ, ਤਕੜੇ ਹੋ ਕੇ ਨਾਲ ਤੁਰਿਆ ਕਰੋ ਵੀ ਚਲੋ ਜੀ ਬਾਬਾ ਜੀ, ਚਲੋ ਜੀ ਬਾਬਾ ਜੀ, ਚਲੋ ਜੀ ਬਾਬਾ ਜੀ, ਤਕੜੇ ਹੋ ਕੇ ਨਾਲ ਲੱਗੇ ਰਹੋ, ਪਿਆਰ ਨਾਲ ਸਾਰੇ ਹਾਜ਼ਰੀਆਂ ਭਰਦੇ ਰਹੋ। ਸਰਬ ਸੰਗਤਾਂ ਨੂੰ ਬੇਨਤੀ ਹੈ ਬਈ ਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮੁੱਖ ਵਾਕ ਸੁਣਦੇ ਹਾਂ ਫਿਰ ਚੱਲਦੇ ਹਾਂ। ਸਰਬੱਤ ਦੇ ਭਲੇ ਦੀ ਅਰਦਾਸ ਹੀ ਹੁੰਦੀ ਹੈ, ਜਦੋਂ ਅਰਦਾਸ ਹੋਣੀ ਹੈ ਤੁਹਾਡੇ ਨਿਆਣਿਆਂ ਦੀ ਅਰਦਾਸ ਵੀ, ਬੱਚਿਆਂ ਦੀ ਵੀ, ਤੁਹਾਡੇ ਘਰ ਲਈ, ਪਰਿਵਾਰ ਲਈ, ਸਾਰਿਆਂ ਦੀ ਸੁੱਖ ਮੰਗੀ ਦੀ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਅਰਦਾਸ ਹੋਏਗੀ ਆਪਾਂ ਸੁਣਨੀ ਹੈ, ਫਿਰ ਮੁੱਖ ਵਾਕ ਸੁਣੋ, ਫਿਰ ਗੁਰੂ ਜੀ ਜਾਣਗੇ, ਫਿਰ ਆਪਾਂ ਸਾਰੇ ਚਾਲਾ ਪਾਉਂਦੇ ਹਾਂ। ਸਾਰੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਸਟੇਟ ਸੈਕਟਰੀ ਸਾਹਿਬਾਨ ਦਾ, ਸਭ ਦਾ ਧੰਨਵਾਦ। ਜਦੋਂ ਮੈਂ ਉਦੋਂ ਦੀਵਾਨ ਲਾਉਣ ਆਇਆ ਸੀ ਨਾ, ਪਿਛਲੇ ਸਾਲ ਨਵੰਬਰ 'ਚ ਲੱਗਾ ਸੀ, ਨਵੰਬਰ 'ਚ ਸੀ ਹੈਂਜੀ, 19 ਨਵੰਬਰ, ਤੇ ਉਦੋਂ ਮੈਂ ਇੱਥੇ ਆਇਆ ਤੇ ਇੱਥੇ ਜਕਾਰੇ ਨਹੀਂ ਲਾਏ ਵੀ ਸਾਰੇ ਸਦਵਾਨ ਸ਼ੁਰੂ ਹੋਣ, ਦੀਵਾਨ ਸ਼ੁਰੂ ਹੋਣ। ਉਹ ਇਹੋ ਜਿਹਾ, ਮੈਂ ਉਦੋਂ ਆਇਆ ਇੱਥੇ, ਮੈਂ ਤੁਹਾਨੂੰ ਸਾਰਿਆਂ ਨੂੰ ਵੇਖ ਲਿਆ, ਪੁਰਾਣੇ ਬੰਦੇ ਫੇਰ ਮਿਲ ਪਏ, ਬੜੇ ਹਾਰ ਹੂਰ ਪਾਏ ਤੇ ਜੈ ਜੈਕਾਰ ਤੇ ਜਕਾਰੇ ਜਕੂਰੇ ਲਾਏ। ਉਹ ਇਹੋ ਜਿਹਾ ਮੇਰਾ ਮਨ ਬਣਿਆ, ਮੈਂ ਕਿਹਾ ਯਾਰ ਸਾਰੇ ਪਿਆਰ ਕਰਦੇ ਨੇ, ਮੈਂ ਐਵੇਂ ਘਰ ਬੈਠਾ, ਚਲੋ ਚੱਲੀਏ। ਉਹ ਇਹੋ ਜਿਹਾ ਚੱਲਿਆ ਤੇ ਚੱਲ ਹੀ ਪਿਆ ਫਿਰ ਮੁੜ ਕੇ। ਉਹ ਇਹੋ ਜਿਹੇ ਜਕਾਰੇ ਤੁਸੀਂ ਲਾਏ ਇੱਥੇ, ਇਹੋ ਜਿਹਾ ਮੇਰਾ ਵੀ ਮਨ ਕਾਇਮ ਕਰਦਾ, ਨਹੀਂ ਤੇ ਮੈਂ ਢਿੱਲਾ ਢਿੱਲਾ ਹੀ ਸੀ ਵੀ ਚੱਲ ਚੱਲੀ ਜਾਂਦਾ, ਹੁਣ ਠੀਕ ਹੀ ਹੈ। ਢਿੱਲਾ ਹੁੰਦਾ ਨਾ ਬੰਦਾ, ਮਨ ਢਿੱਲਾ ਜਿਹਾ ਹੋ ਜਾਂਦਾ ਵੀ ਚੱਲ ਛੱਡ, ਚੱਲੀ ਜਾਂਦਾ ਬਸ, ਇੱਦਾਂ ਹੀ ਠੀਕ ਹੈ, ਜ਼ਿੰਦਗੀ ਲੰਘ ਲੁੰਘ ਜਾਣੀ। ਹੁਣ ਆਪਣਾ ਰੱਬ ਰੱਬ ਕਰ ਲਓ, ਕੈਂਪ ਲਾ ਲਓ, ਇੱਧਰ ਨੂੰ ਆਪਣਾ ਮਨ ਮੈਂ ਲਾ ਲਿਆ ਵੀ ਕੈਂਪ ਲਾਓ ਤੇ ਆਪਣਾ ਇੱਧਰ ਨੂੰ ਕਰ ਲਿਆ ਹੌਲੀ ਹੌਲੀ। ਹੁਣ ਸਾਡੇ ਸਾਧਨਾ ਕੈਂਪ ਵੀ 10 ਦਿਨ 11 ਦਿਨ ਲੱਗਣਾ ਹੈ, 18 ਤੋਂ 28, 10 ਦਿਨ ਉੱਥੇ ਹੀ ਰਹਿਣਾ ਪੈਂਦਾ, ਚੌਂਕੜਾ ਮਾਰ ਕੇ 11 ਘੰਟੇ ਬਹਿਣਾ ਪੈਂਦਾ ਤੇ ਪ੍ਰਸ਼ਾਦਾ ਪਾਣੀ ਨਾਲ ਮੈਂ ਵੀ 6 ਘੰਟੇ ਬਹਿਣਾ, ਸਾਰੇ ਸਾਧਨਾ ਕਰਦੇ ਆ। 100 ਕੁ ਬੰਦੇ ਤੋਂ ਵੱਧ ਤੇ ਨਹੀਂ ਰੱਖ ਸਕਦੇ, ਬੀਬੀਆਂ ਬੰਦੇ ਮਿਲਾ ਕੇ 100 ਕੀ ਹੁੰਦੇ ਆ। 11 ਦਿਨ ਬੋਲਣਾ ਨਹੀਂ ਹੁੰਦਾ, ਚੁੱਪ ਰਹਿਣਾ ਹੁੰਦਾ, ਅੱਖ ਚੱਖ ਨਹੀਂ ਪਾਣੀ ਹੁੰਦੀ, ਨੀਵੀਂ ਪਾ ਕੇ ਤੁਰਨਾ ਹੁੰਦਾ, ਪੈਰ ਵੇਖੀ ਜਾਓ, ਆਲੇ ਦੁਆਲੇ ਨਹੀਂ ਵੇਖਣਾ। ਖਾਣਾ ਆਪਣੇ ਹਿਸਾਬ ਨਾਲ ਦੇਈਦਾ, ਦੁਪਹਿਰੇ ਰੋਟੀ ਦੇ ਦਿੰਦੇ ਹਾਂ, ਰਾਤ ਵੇਲੇ ਖਿਚੜੀ ਵੀ, ਸ਼ਾਮ ਜੇ ਨੂੰ 5 ਕੁ ਵਜੇ ਘੱਟ ਖਾਣਾ, ਤੇ ਫਿਰ ਉੱਥੇ 11 ਘੰਟੇ ਬਹਿਣਾ ਪੈਂਦਾ ਸਾਰਾ ਦਿਨ ਚੌਂਕੜਾ ਲਾ ਕੇ ਬੋਲਣਾ ਨਹੀਂ 11 ਦਿਨ ਫੋਨ ਤੇ ਕੀ ਵੇਖਣਾ ਤੇ ਸਭ ਕੁਝ ਚੈੱਕ ਹੋ ਜਾਂਦਾ ਕੁਝ ਨਹੀਂ ਫਿਰ 11 ਦਿਨ ਕੈਂਪ ਲੱਗਦਾ ਮਾਈਂਡ ਰੀਸੈਟ ਹੋ ਜਾਂਦਾ ਜਿਵੇਂ ਫੋਨ ਬੰਦ ਕਰਕੇ ਨਹੀਂ ਚਲਾ ਦਿੰਦੇ ਹੁੰਦੇ ਏਦਾਂ ਹੋ ਜਾਂਦਾ ਫਰੈਸ਼ ਹੋ ਜਾਂਦਾ ਮਾਈਂਡ ਮਨ ਪਿਆਰ ਦਾ ਭਰ ਜਾਂਦਾ ਉਹ ਕੈਂਪ ਕਰਨਾ ਔਖਾ ਤੇ ਹੈ ਪਰ ਕਰ ਲੈਣਾ ਚਾਹੀਦਾ ਜੇ ਕੋਈ ਸੱਜਣ ਦਾ ਮਨ ਹੋਵੇ ਅਜੇ ਚਲੋ ਨਾਂ ਲਿਖਾ ਸਕਦੇ ਹੈ ਜ਼ਿਆਦਾ ਤੇ ਨਹੀਂ ਪੰਜ ਚਾਰ ਬੰਦੇ ਨਵੇਂ ਹੋਰ ਐਡ ਕਰ ਸਕਦੇ ਐਦੂ ਵੱਧ ਨਹੀਂ ਕਰ ਸਕਦੇ ਕਿਉਂਕਿ ਨਾਮ ਬਹੁਤ ਕਾਫੀ ਆਏ ਹੈ ਪੰਜ ਚਾਰ ਬੰਦੇ ਨਵੇਂ ਐਡ ਕਰ ਸਕਦੇ ਉਹ ਵੀ ਹੋਵੇ ਜਿਹਨੂੰ ਥੋੜ੍ਹਾ ਚੌਂਕੜਾ ਮਾਰਨ ਦਾ ਅਭਿਆਸ ਹੋਵੇ ਕਈ ਹੁਣ ਪੰਗਾ ਲੈ ਲੈਂਦੇ ਨੇ ਉੱਥੇ ਟਿਕ ਬੈਠਾ ਜਾਂਦਾ ਨਹੀਂ ਚੌਂਕੜੀ ਲਾ ਕੇ ਮੈਨੂੰ ਕਹਿਣਗੇ ਬਾਬਾ ਜੀ ਮੈਂ ਤੇ ਚਾਰ ਚਾਰ ਘੰਟੇ ਨਹੀਂ ਹਿੱਲਦਾ ਮੈਂ ਕਿਹਾ ਅੱਛਾ ਦੀਵਾਨ ਤੈਨੂੰ ਕਿਵੇਂ ਪਤਾ ਵੀ ਹਿੱਲਦਾ ਮੈਂ ਦੀਵਾਨ 'ਚ ਬਹਿੰਦਾ ਜਾ ਕੇ ਮੈਂ ਕਿਹਾ ਦੀਵਾਨ ਹੋਰ ਚੀਜ਼ ਹੈ ਦੀਵਾਨ 'ਚ ਤੂੰ ਮੇਰੇ ਨਾਲ ਬਹਿੰਦਾ ਉੱਥੇ ਤੂੰ ਆਪਣੇ ਆਪ ਨਾਲ ਬਹਿਣਾ ਤੇਰੇ ਦਿਮਾਗ 'ਚ ਕੀ ਕੁਝ ਚੱਲਣਾ ਬਚਪਨ ਤੋਂ ਲੈ ਕੇ ਸਾਰੀਆਂ ਹਿਸਟਰੀਆਂ ਚੱਲ ਪੈਂਦੀਆਂ ਬਹਿ ਬਹਿ ਕੇ ਹੋਰ ਕੀ ਦਿਮਾਗ 'ਚ ਕਿੰਨਾ ਕੁਛ ਆਉਣਾ ਇਹਦੇ ਬੈਠਿਆਂ 'ਤੇ ਪਤਾ ਲੱਗਦਾ ਵੀ ਕਿੰਨਾ ਔਖਾ ਹੁਣ ਸੋਚ ਕੇ ਵੇਖਾ ਭਲਾ ਸੋਚ ਵੀ ਉਹ ਕੰਨ ਕਿੰਨੀ ਤੇਰਾ ਮੂੰਹ ਕਰਾ ਦਿੰਦੇ ਆ ਅੱਖਾਂ ਕਰਾ ਦਿੰਦੇ ਬੰਦ ਬੈਠਾ ਰਹੇ ਅੱਖਾਂ ਬੰਦ ਕੰਧਾਂ ਲਮੂੰਹ ਕਰ ਲੈ ਬੈਠਾ ਨਾ ਕੋਈ ਬੋਲਣਾ ਨਾ ਕਿਸੇ ਨੇ ਮਿਲਣਾ ਬੋਲਣਾ ਹੀ ਨਹੀਂ 11 ਇਹ ਤੇ ਲੱਗਦਾ ਹੀ ਹੈ ਪੰਜ ਮਿੰਟ ਬਹਿਣਾ ਔਖਾ ਹੋ ਜਾਣਾ ਤਕੜੇ ਹੀ ਹੁੰਦੇ ਜਿਹੜੇ ਕੈਂਪ ਪੂਰਾ ਕਰ ਜਾਂਦੇ ਜਿਹੜੇ ਤਕੜੇ ਹੀ ਹੁੰਦੇ ਤੇ ਗਾਂ ਮੈਂ ਵੀ ਫਿਰ ਡਾਂਗ ਲੈ ਕੇ ਖੜਾ ਹੁੰਦਾ ਵੀ ਕਰ ਸਿੱਧਾ ਗੋਡਾ ਹਿੱਲਣ ਨਹੀਂ ਦੇਣਾ ਫਿਰ ਕਰ ਚੌਂਕੜੀ ਨਹੀਂ ਲਾਉਣ ਦੇਣਾ ਹਿੱਲਣ ਨਹੀਂ ਦੇਣਾ ਗੋਡਾ ਐਂ ਚੌਂਕੜਾ ਲਾ ਕੇ ਰੱਖ ਮੈਂ ਵੀ ਉੱਥੇ ਬੈਠੇ ਹੁੰਦਾ ਸਪੀਕਰ ਮੇਰੇ ਹੱਥ 'ਚ ਹੀ ਹੁੰਦਾ ਇੱਦਾਂ ਹੀ ਮੈਨੂੰ ਸਾਰੇ ਦੇਖਦੇ ਹੁੰਦੇ ਅਤੇ ਮੈਂ ਨਾਲ ਹੀ ਹੁੰਦਾ ਸਾਰੇ ਅਤੇ ਔਖਾ ਹੁੰਦਾ ਕੈਂਪ ਕਰਨਾ ਇੰਨਾ ਸੌਖਾ ਨਹੀਂ ਹੁੰਦਾ ਪਰ ਜੇ ਕਰ ਲਵੇ ਬੰਦਾ ਤਾਂ ਫਾਇਦਾ ਬਹੁਤ ਹੁੰਦਾ ਜਿਹੜਾ ਕੰਮ 6 ਮਹੀਨਿਆਂ 'ਚ ਹੁੰਦਾ ਹੈ ਨਾ ਬਹਿ ਬਹਿ ਕੇ ਘੰਟਾ ਰੋਜ਼ ਲਾ ਕੇ ਉਹ ਕੰਮ 11 ਦਿਨਾਂ 'ਚ ਹੋ ਜਾਂਦਾ ਸਾਲ ਲੱਗ ਜਾਏਗਾ ਜਿਹੜਾ ਕੰਮ ਸਾਲ 'ਚ ਨਹੀਂ ਹੁੰਦਾ ਉਹ 11 ਦਿਨਾਂ 'ਚ ਹੋ ਜਾਂਦਾ ਇੰਨਾ ਮਨ ਟਿਕ ਜਾਂਦਾ ਸ਼ਾਂਤ ਹੋ ਜਾਂਦਾ ਸੋ ਇਸ ਕਰਕੇ ਮੈਂ ਇਹੀ ਸੋਚਿਆ ਸੀ ਵੀ ਚਲੋ ਕੈਂਪ ਲਾਇਆ ਕਰਾਂਗੇ 4-5 ਲਾਏ ਮੈਂ ਅਮਰੀਕਾ ਆਸਟ੍ਰੇਲੀਆ ਸਾਰੇ ਲਾਏ ਮੈਂ ਕਿਹਾ ਆਹੀ ਵਧੀਆ ਆਨੰਦ ਆਹ ਕਰੋ ਅਤੇ ਫਿਰ ਆ ਉੱਦਣ ਇੱਥੇ ਆਏ ਇਹੋ ਜਿਹਾ ਚੱਲਿਆ ਜਕਾਰੇ ਲਾਏ ਇਹੋ ਜਿਹਾ ਚਾਹ ਬਣਿਆ ਮੈਂ ਫਿਰ ਜਿਵੇਂ ਗੱਡੀ ਸਟਾਰਟ ਨਹੀਂ ਹੋ ਜਾਂਦੀ ਹੁੰਦੀ ਦੁਬਾਰਾ ਇੰਜਣ ਕਰਾ ਕੇ ਬੰਦਾ ਫਿਰ ਤੁਰ ਪੈਂਦਾ ਉਹ ਹਾਲ ਸਾਡੇ ਨਾਲ ਹੋਇਆ ਹੈਂਜੀ ਵਾਹ ਬਾਬਾ ਜੀ ਕਹਿੰਦੇ ਹੈ ਮਰੌੜੀ ਤੁਸੀਂ ਦੀਵਾਨ ਲਾਏ ਸੀ ਤੇ 50 ਪਾਠੀ ਸਿਰੇ ਦੇ ਮਰੌੜੀ ਦੇ ਹੈ ਇਹ ਗੱਲ ਸੱਚੀ ਹੈ ਜਦੋਂ ਮੈਂ ਮਰੌੜੀ ਪਹਿਲੀ ਵਾਰ ਆਇਆ ਤੇ ਕਹਿਣ ਇੱਥੇ ਤੇ ਸ਼ਰਾਬ ਵਾਲੀ ਮਰੌੜੀ ਵੱਜਦੀ ਹੈ ਤੇ ਉਹ ਮਰੌੜੀ ਵੇਖੋ ਕਿੰਨੇ ਗੁਰਮੁਖਾਂ ਦੀ ਬਣ ਗਈ ਕਿੰਨਾ ਫਰਕ ਪੈ ਗਿਆ ਮਰੌੜੀ 'ਚ ਚੇਤਾ ਤੁਹਾਨੂੰ ਸ਼ੁਰੂ 'ਚ 2000 'ਚ ਜਦੋਂ ਦੀਵਾਨ ਲੱਗੇ ਉੱਥੇ ਤੇਰੀ ਵੱਡੀ ਧੰਨ ਹੈ ਕਮਾਈ ਬਾਬਾ ਝੁੱਗੀ ਵਾਲਿਆ ਮੈਂ ਉਦੋਂ ਧਾਰਨਾ ਗਾਈ ਇਹ ਤੇ ਸਾਰੇ ਪਿਆਰ ਬਾਬੇ ਝੁੱਗੀ ਵਾਲਿਆਂ ਨੂੰ ਬੜਾ ਕਰਦੇ ਮਸਤ ਹੋ ਗਏ ਸਾਰੇ ਵੀ ਵਾਹ ਫਿਰ ਮਤਲਬ ਇੱਥੇ ਤੱਕ ਵੀ ਗੱਲ ਸੀ ਵੀ ਤੇਰੇ ਸਾਹਮਣੇ ਘੜਾ ਸਿੱਟ ਦਿਆਂਗੇ ਆਹ ਪਿਆ ਜੀ ਛੱਡੋ ਅਸੀਂ ਅੱਜ ਐਸੇ ਜੁੜੇ ਸਾਡੇ ਪਰਮੇਸ਼ਰ ਦੁਆਰ ਵਿੱਚ ਅੱਜ ਵੀ ਇਲਾਕਾ ਸਾਰਾ ਹੀ ਜਾਂਦਾ ਰਿਹਾ ਪਰ ਮਰੌੜੀ ਵਾਲੀਆਂ ਮਾਈਆਂ ਇੱਥੋਂ ਜਾਣਗੀਆਂ ਬੰਦਿਆਂ ਵਾਂਗੂ ਉਹਨਾਂ ਨੇ ਜਾ ਕੇ ਕੰਮ ਕਰਨਾ ਤੇ ਇਹ ਕੋਈ ਦਿਨ ਹੀ ਹੁੰਦਾ ਜਿੱਦਣ ਨਹੀਂ ਤੇ ਉੱਥੋਂ ਦੀਆਂ 20 ਮਾਈਆਂ ਨੇ ਜਾ ਕੇ ਜਿੰਨੀ ਸਫਾਈ ਜਿੰਨਾ ਤੁਹਾਨੂੰ ਪਰਮੇਸ਼ਰ ਦੁਆਰ ਜਾਓ ਨਾ ਤੁਸੀਂ ਕਹਿਣਾ ਇੱਥੇ ਕੋਈ ਘਾਹ ਨਹੀਂ ਕੋਈ ਗੰਦਗੀ ਨਹੀਂ ਇੰਨਾ ਸਾਫ਼ ਫਿਰ ਤੁਸੀਂ ਚੇਤਾ ਕਰ ਲਿਆ ਕਰੋ ਵੀ ਇਹ ਮਰੌੜੀ ਵਾਲਿਆਂ ਨੇ ਕੀਤਾ ਸਾਫ਼ ਇੰਨੀ ਸੇਵਾ ਉਹਨਾਂ ਦੀ ਇੰਨੀ ਭੱਜ ਨੱਠ ਕਰਦੇ ਹੈ ਐਂ ਲਿਸ਼ਕਦਾ ਹੁੰਦਾ ਸਾਰਾ ਸਥਾਨ ਮਰੌੜੀ ਵਾਲਿਆਂ ਦਾ ਦੇਣ ਅਸੀਂ ਦੇ ਹੀ ਨਹੀਂ ਸਕਦੇ ਇੰਨਾ ਇਹਨਾਂ ਦਾ ਧੰਨਵਾਦ ਪਹਿਲੇ ਦਿਨ ਤੋਂ ਇਹ ਭੋਲੇ ਭਾਲੇ ਸਿੱਧੇ ਸਾਧੇ ਲੋਕ ਲੱਗਣ ਨਾ ਜਿੱਧਰ ਲੱਗ ਜਾਣ ਫਿਰ ਪਿੱਛੇ ਨਹੀਂ ਹਟ ਐਸਾ ਲੱਗੇ ਉਦੋਂ ਦੇ ਅਜੇ ਤੱਕ ਵੀ ਮਰੌੜੀ ਵਾਲੇ ਲੱਗੇ ਹੋਏ ਅਜੇ ਤੱਕ ਉਹਨਾਂ ਦਾ ਮੇਰੇ ਨਾਲ ਪ੍ਰੇਮ ਹੈ ਬਾਬਾ ਤੈਨੂੰ ਵੇਖਣਾ ਹੈ ਬਸ ਮੈਨੂੰ ਇੱਦਾਂ ਕਰਦੀਆਂ ਮਾਈਆਂ ਖੜੀਆਂ ਹੋ ਜਾਣਗੀਆਂ ਆ ਕੇ 15-20 ਰੋਟੀ ਪਾਣੀ ਪਕਾ ਕਰਕੇ ਸੇਵਾ ਇੰਨਾ ਕੰਮ ਕਰਕੇ ਆਉਣਗੀਆਂ ਉੱਥੇ ਇੰਨਾ ਕਰਕੇ ਇੱਦਾਂ ਖੜੀਆਂ ਹੋਣਗੀਆਂ ਤੇ ਮੈਂ ਜਦੋਂ ਖਲੋ ਜਾਂ ਬਾਬਾ ਸਾਨੂੰ ਤੈਨੂੰ ਵੇਖ ਤੇ ਲੈਣ ਦੇ ਖਲੋ ਜਾ ਮਾੜਾ ਜਿਹਾ ਇੱਥੇ ਸਾਡੇ ਕੋਲ ਵੀ ਖਲੋ ਜਿਹਾ ਕਰ ਭੱਜਿਆ ਹੀ ਜਾਂਦਾ ਮੈਨੂੰ ਇੱਦਾਂ ਕਹਿਣਗੇ ਭੱਜਿਆ ਹੀ ਜਾਂਦਾ ਸਾਨੂੰ ਵੀ ਵੇਖ ਲੈਣ ਦੇ ਖਲੋ ਜਾ ਮਾੜਾ ਜਿਹਾ ਮੈਂ ਫਿਰ ਖਲੋ ਜਾਂਦਾ ਵੀ ਅੱਛਾ ਲੈ ਡੱਬਾ ਖਾ ਲਓ ਪ੍ਰਸ਼ਾਦ ਲੈ ਲਓ ਖੋਆ ਖਵਾ ਸਭ ਕਹਿਣਗੇ ਸਾਡੇ ਸਭ ਹਜਮ ਹੋ ਜਾਂਦਾ ਕੰਮ ਇੰਨਾ ਕਰੀਦਾ ਸਭ ਸੈੱਟ ਹੋ ਜਾਂਦਾ ਖੁਸ਼ ਫਿਰ ਮਤਲਬ ਇੰਨਾ ਉਹਨਾਂ ਦਾ ਪ੍ਰੇਮ ਹੈ ਪੁਰਾਣਾ ਉਦੋਂ ਦਾ ਮਨ ਲੱਗਿਆ ਤੇ ਅਜੇ ਤੱਕ ਲੱਗਿਆ। ਸੋ ਧੰਨਵਾਦ। ਸਾਰੇ ਇਲਾਕੇ 'ਚ ਬਹੁਤ ਅੰਮ੍ਰਿਤ ਸੰਚਾਰ ਹੋਏ ਹੈ। ਹੁਣ ਵੀ ਮੇਰੀ ਬੇਨਤੀ ਹੈ ਜਿਵੇਂ ਤੁਸੀਂ ਜੁੜੇ ਅਗਾਂਹ ਬੱਚਿਆਂ ਨੂੰ ਜੋੜੋ, ਅੰਦਰ ਪਿਆਰ ਪੈਦਾ ਕਰੋ, ਇਹੋ ਜਿਹਾ ਜੁੜੇ ਮਨ ਵੀ ਬਸ ਲੱਗੇ ਹੀ ਰਹੀਏ ਤੇ ਸਾਰੀ ਜ਼ਿੰਦਗੀ ਫਿਰ ਸਾਡੀ ਤੋੜ ਨਿਭ ਜਾਏ। ਆਓ ਸਾਰੀ ਸੰਗਤ ਪੜ੍ਹੀਏ ਹੁਣ ਗੁਰੂ ਸਤੋਤਰ, ਅਰਦਾਸ ਕਰੀਏ, ਮੁੱਖ ਵਾਕ ਸੁਣੀਏ, ਗੁਰੂ ਜੀ ਜਾਣ ਫਿਰ ਚੱਲੀਏ। ਸਰਵ ਪ੍ਰਬੰਧਕਾਂ ਦਾ, ਬਾਬਾ ਜੀ ਦੇ ਸਹਿਯੋਗੀਆਂ ਦਾ, ਸਭ ਦਾ ਹੀ ਬੜਾ ਬੜਾ ਧੰਨਵਾਦ ਹੈ। ਕੱਲ੍ਹ ਤੋਂ ਫਗਵਾੜੇ ਸ਼ਹਿਰ 'ਚ ਦੀਵਾਨ ਨੇ, ਦੋ ਦਿਨ ਲਗਾਤਾਰ ਉੱਥੇ ਫਿਰ ਹਾਜ਼ਰੀ ਭਰਨੀ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਨਾਨਕ ਨਾਮ ਤੇਰੇ ਭਾਣੇ, ਨਾਨਕ ਨਾਮ ਤੇਰੇ ਭਾਣੇ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਹੈ। ਪੜੋ ਭੈਣੋ ਧੰਨ ਹੈ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅੰਗਦ ਸਾਹਿਬ ਜੀ, ਧੰਨ ਹੈ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ, ਧੰਨ ਹੈ
ਧੰਨ ਹੈ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਜੀ, ਧੰਨ ਹੈ। ਅਰਜਨ ਸਾਹਿਬ ਜੀ, ਹਰ ਰਾਏ ਸਾਹਿਬ ਧੰਨ ਹੈ, ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ,
ਗੁਰੂ ਸ੍ਰੀ ਹਰ ਰਾਏ ਸਾਹਿਬ ਧੰਨ ਹੈ, ਸ੍ਰੀ ਹਰ ਕ੍ਰਿਸ਼ਨ ਸਾਹਿਬ ਧੰਨ ਹੈ।
ਵਾਹ ਵਾਹ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ,
ਮੇਰੇ ਬਾਜਾਂ ਵਾਲੇ ਧੰਨ ਹੈ, ਕਲਗੀਆਂ ਵਾਲੇ ਧੰਨ ਹੈ,
ਮੇਰੇ ਬਾਜਾਂ ਵਾਲੇ ਧੰਨ ਹੈ,
ਕਲਗੀਆਂ ਵਾਲੇ ਧੰਨ ਹੈ।
ਪੜੋ ਬਾਜਾਂ
ਸਾਡੇ ਦਿਲਾਂ ਦੇ ਜਾਨੀ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਦਿਲਾਂ ਦੇ ਜਾਨੀ
ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਹੈ
ਸਾਡੇ ਦਿਲਾਂ ਦੇ ਜਾਨੀ ਸਾਡੇ ਸੱਚੇ ਪਾਤਸ਼ਾਹ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਸਾਡੇ ਸੱਚੇ ਪਾਤਸ਼ਾਹ, ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ, ਧੰਨ ਹੈ
ਸੱਚੇ ਪਾਤਸ਼ਾਹ। ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਤੇਰਾ ਪੰਥ ਖਾਲਸਾ, ਧੰਨ ਹੈ
ਧੰਨ ਹੈ ਤੇਰਾ ਪੰਥ, ਹਾਂਜੀ ਧੰਨ ਹੈ ਧੰਨ ਹੈ ਧੰਨ ਹੈ ਸਾਧ ਸੰਗਤ ਜੀ, ਧੰਨ ਹੈ
ਧੰਨ ਹੈ।
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਸਤਨਾਮ ਵਾਹਿਗੁਰੂ।
ਪੜੋ ਭੈਣੋ,
ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ, ਮਿੱਠੜੇ ਲੱਗਣਗੇ ਬੋਲ ਪਿਆਰਿਆ,
ਮਿੱਠੜੇ ਲੱਗਣਗੇ ਬੋਲ ਪਿਆਰਿਆ,
ਤੇਰੇ
ਮਿੱਠੜੇ ਲੱਗਣਗੇ ਬੋਲ
ਪਿਆਰਿਆ, ਸਤਨਾਮ ਵਾਹਿਗੁਰੂ ਬੋਲ ਪਿਆਰਿਆ, ਤੇਰੇ ਪਿਆਰੇ ਲੱਗਣਗੇ ਬੋਲ ਪਿਆਰਿਆ,
ਸਤਨਾਮ ਵਾਹਿਗੁਰੂ
ਵਾਹਿਗੁਰੂ ਜਪੋ, ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ,
ਵਾਹਿਗੁਰੂ
ਭੈਣਾ। ਸਿੰਘ ਬੋਲੋ, ਭੈਣਾ
ਜੀ, ਸਿੰਘ ਸਾਰੇ ਨੱਜ ਕੇ ਗੱਜ ਕੇ, ਸਿੰਘੋ ਗੱਜ ਕੇ ਬੋਲੋ, ਵਾਹ ਵਾਹ, ਸਿੰਘੋ ਗੱਜ ਕੇ ਬਈ, ਵਾਹ ਹਾਂਜੀ
ਗੱਜ
ਪਾਵਣ ਗੁਰਬਾਣੀ ਮਾਤਾ ਧਰਤ ਮਹੱਤ ਬੋਲੋ ਭੈਣੋ ਕਰਮੀ ਬੋਲੋ ਸਿੰਘੋ ਜਿੰਨੀ ਪੜੋ ਭੈਣੋ ਬੋਲੋ ਸਿੰਘੋ ਜਿੰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਅਰਦਾਸ ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਦਿਆ ਵੈ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇਤ ਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰੇ ਆਈ ਦੇ ਤਿਕਫਤ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੁਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਨਾ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸਜੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਧੰਨ ਗੁਰੂ ਨਾਨਕ ਸਾਹਿਬ ਜੀ ਆਪ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋਏ ਗੁਰਦੁਆਰਾ ਦੁੱਖ ਭੰਜਨ ਸਾਹਿਬ ਪਿੰਡ ਬਦਨਪੁਰ ਇਲਾਕਾ ਨਿਵਾਸੀ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਮਹਾਨ ਗੁਰਮਤਿ ਸਮਾਗਮ ਬਖਸ਼ਿਆ ਆਪ ਜੀ ਨੇ ਕਿਰਪਾ ਕੀਤੀ ਸਤਿਗੁਰੂ ਜੀ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਸਤਿਗੁਰੂ ਜੀ ਆਪ ਜੀ ਨੇ ਤਖਤਾਂ ਦੇ ਸਵਾਇਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ੇ ਸਤਿਗੁਰੂ ਜੀ ਆਪ ਜੀ ਦੇ ਜਥਿਆਂ ਨੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਹਰੀ ਜਸ ਕੀਰਤਨ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ। ਸਤਿਗੁਰੂ ਜੀ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ। ਅੱਜ ਪਹਿਲੇ ਦਿਨ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਦੀਵਾਨ ਵਿੱਚ ਹਾਜ਼ਰੀਆਂ ਭਰੀਆਂ, ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਤਿਗੁਰੂ ਜੀ ਸੰਗਤਾਂ ਦੀ ਕੀਤੀ ਯਾਤਰਾ ਸਫਲ ਕਰਨੀ, ਮਨ ਦੀਆਂ ਸ਼ੁਭ ਮਨੋਕਾਮਨਾਵਾਂ ਪੂਰੀਆਂ ਕਰਨੀਆਂ, ਬੱਚਿਆਂ ਨੂੰ ਵਿਦਿਆ ਦੇ ਦਾਨ ਬਖਸ਼ਣੇ, ਦੇਸ਼ ਵਿੱਚ ਪ੍ਰਦੇਸ਼ ਵਿੱਚ ਗਏ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਣੀਆਂ। ਸਤਿਗੁਰੂ ਜੀ ਕਿਰਪਾ ਕਰਨੀ, ਸਤਿਗੁਰੂ ਜੀ ਸਾਨੂੰ ਟੁੱਟਿਆਂ ਹੋਇਆਂ ਨੂੰ ਆਪਣੇ ਚਰਨਾਂ ਨਾਲ ਜੋੜਨਾ, ਸਾਡੇ ਮਨਾਂ ਵਿੱਚ ਬੈਠ ਕੇ ਸਾਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰਿਤ ਕਰਨਾ। ਸਤਿਗੁਰੂ ਜੀ ਸਾਰਿਆਂ ਪਰਿਵਾਰਾਂ ਦੇ ਘਰਾਂ ਵਿੱਚ ਸਿੱਖੀ ਦੀ ਵੇਲ ਹਰੀ ਭਰੀ ਰੱਖਣੀ। ਕਿਰਪਾ ਕਰਨੀ ਸਤਿਗੁਰੂ ਜੀ ਸਰੀਰ ਦੀ ਅਤੇ ਮਨ ਦੀ ਤੰਦਰੁਸਤੀ ਬਖਸ਼ਣੀ, ਮਨ ਦਾ ਟਿਕਾਅ ਬਖਸ਼ਣਾ, ਮਨ ਦੀ ਸ਼ਾਂਤੀ ਬਖਸ਼ਣੀ, ਜਥੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਗੁਰਮਤ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣਾ। ਕਿਰਪਾ ਕਰਨੀ ਸਤਿਗੁਰੂ ਜੀ ਸਾਰੀਆਂ ਸੰਗਤਾਂ ਨੂੰ ਪ੍ਰੇਮਾ ਭਗਤੀ ਬਖਸ਼ਣੀ, ਆਪਣੇ ਦਰ ਘਰ ਦਾ ਪਿਆਰ ਬਖਸ਼ਣਾ, ਆਪਣੇ ਦਰ ਘਰ ਦੀ ਪ੍ਰੀਤ ਬਖਸ਼ਣੀ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸਮਾਗਮ ਵਿੱਚ ਲੰਗਰਾਂ ਦੀ ਸੇਵਾ ਕੀਤੀ, ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਸੁਖਵਿੰਦਰ ਸਿੰਘ ਧਾਲੀਵਾਲ, ਸਰਦਾਰ ਗੁਰਚਰਨ ਸਿੰਘ ਬਬਲੂ, ਸਰਦਾਰ ਜਸਪਾਲ ਸਿੰਘ ਸਿੱਲ, ਸਰਦਾਰ ਗੁਰਮੁਖ ਸਿੰਘ ਕਮਾਸਪੁਰ, ਸਰਦਾਰ ਸ਼ਾਮ ਲਾਲ ਰਾਜਪੁਰਾ ਸੱਚੇ ਪਾਤਸ਼ਾਹ ਜੀ, ਸੇਵਕ ਪਰਿਵਾਰਾਂ ਵਿੱਚ ਲੰਗਰਾਂ ਵਿੱਚ ਸੇਵਾਵਾਂ ਕੀਤੀਆਂ, ਸੇਵਕਾਂ ਦੀ ਕੀਤੀ ਸੇਵਾ ਪ੍ਰਵਾਨ ਕਰਨੀ, ਇਸੇ ਤਰ੍ਹਾਂ ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ। ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਅੱਜ ਪਹਿਲੇ ਦਿਨ ਸਮਾਗਮ ਵਿੱਚ ਸੇਵਾ ਕੀਤੀ, ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ, ਰਹਿੰਦੇ ਦੀਵਾਨਾਂ ਵਿੱਚ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਜੀ, ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ, ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ। ਕਿਰਪਾ ਕਰੋ ਸਤਿਗੁਰੂ ਜੀ, ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਟਲ ਗੁਰ ਸੇਵੀਐ ਅਹਿੰਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾ। ਧੰਨ ਵਾਹਿਗੁਰੂ ਜੀ, ਸਲੋਕ ਮਹਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਭਰੇ, ਜਿਨੀ ਸੱਚ ਨਾਮ ਚਿਤ ਲਾਇਆ। ਬਿਨ ਨਾਵੇ
जग कमला फिरे गुरमुख नदरी आया तंदा करते ने फल जन्म गवाया सुखदाता मन नाम वसाया नानक नाम तिना को मिलया जिनको तोर लिख पाया महला तीजा कर ही मैं अमृत भरपूर है मन मुखा साधना पाया जो कस्तूरी मिर्ग ना जाने प्रमदा परम पुलाया अमृत ताज बिख संग्रह करते आप खुआया गुरमुख विरले सोची पई तिना अंदर ब्रह्म दिखाया तन मन शीतल होया रसना हर साधु आया शब्द ही नाओ उपजे शब्द मेल मिलाया बिन शब्द सब जग बोराना बिरथा जन्म गवाया अमृत एको शब्द है नानक गुरमुख पाया पौड़ी सो हर पुरख अगम है कहो कित बित पाइए तिस रूप नारेख अधिष्ट कहो जन क्यों त्याई है निरंकार निरंजन हर आगम क्या कह गुण गाइए जिस आप बुझाए आप सो हर मार्ग पाइए गुरपुरा वेखा लिया गुर सेवा पाइए निरंकार निरंजन हर आगम क्या कह गुण गाइए जिस आप बुझाए आप सो हर मार्ग पाइए गुरपुरे वेखा लिया गुर सेवा पाइए
वाहिगुरु जी का खालसा वाहिगुरु जी की फतेह।
ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਿਰਫ 2-4 ਮਿੰਟ ਸਮਾਪਤੀ ਹੋ ਜਾਣੀ, ਬਹਿ ਜਾਓ ਭਾਈ, ਕੋਈ ਵੀ ਨਾ ਉੱਠਿਓ ਜੇ। ਆ ਵੀਰਾਂ ਨੂੰ ਵੀ ਬੇਨਤੀ ਹੈ ਜੇ 10:30 ਹੋਏ ਨੇ, ਬਹਿ ਜਾਓ ਬੀਬੀਓ, ਬਹਿ ਜਾਓ, 2-4 ਮਿੰਟ ਦੀ ਗੱਲ ਹੈ। ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੈ ਜੀ। ਗੁਰਦੁਆਰਾ ਸਾਹਿਬ ਵੱਲੋਂ ਸੰਤ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦਾ ਸਨਮਾਨ ਕੀਤਾ ਜਾਵੇਗਾ। ਸਤਿਗੁਰਾਂ ਦੇ ਪਾਵਨ ਸਰੂਪ ਦੀ ਸੇਵਾ ਹੋ ਰਹੀ ਹੈ ਜੀ। ਪਹਿਲਾਂ ਸਤਿਗੁਰੂ ਜੀ ਦਾ ਪਾਵਨ ਸਰੂਪ ਨਿਜ ਧਾਮ ਤੇ ਜਾਣਗੇ ਜੀ, ਉਸ ਤੋਂ ਬਾਅਦ ਆਪਾਂ ਸਾਰਿਆਂ ਨੇ ਗੁਰੂ ਕਾ ਲੰਗਰ ਛੱਕ ਕੇ ਫਿਰ ਜਾਣਾ। ਬੇਨਤੀ ਕਰਾਂ